10 ਦਿਨਾਂ ਦੀ ਸਾਧਨਾ ਸ਼ਿਵਰ ਦਾ ਪਹਿਲਾ ਦਿਨ ਪੂਰਾ ਹੋਇਆ, ਪਹਿਲਾ ਦਿਨ ਪੂਰਾ ਹੋਇਆ। ਹੁਣ ਕੰਮ ਕਰਨ ਲਈ 9 ਦਿਨ ਹੋਰ ਰਹਿ ਗਏ ਹਨ। ਕੰਮ ਹੀ ਕਰਨਾ ਹੈ, ਘਰ ਬਾਰ ਛੱਡ ਕੇ ਆਏ ਹੋ, ਕ੍ਰਿਸ਼ਤੀ ਦੀਆਂ ਜ਼ਿੰਮੇਦਾਰੀਆਂ ਨੂੰ ਛੱਡ ਕੇ ਆਏ ਹੋ। ਜਿਹੜੇ ਘਰ ਬਾਰ ਤਿਆਗ ਚੁੱਕੇ ਨੇ, ਉਹ ਵੀ ਆਪਣੇ ਵਿਹਾਰਾਂ ਨੂੰ, ਆਸ਼ਰਮਾਂ ਨੂੰ ਛੱਡ ਕੇ ਆਏ ਨੇ, ਤਾਂ ਤਪਣ ਲਈ ਆਏ ਨੇ। ਬਹੁਤ ਤਪਣਾ ਪਏਗਾ। ਛੁੱਟੀ ਮਨਾਉਣ ਲਈ ਨਹੀਂ ਆਏ, ਪਿਕਨਿਕ 'ਤੇ ਨਹੀਂ ਆਏ, ਤਪਣ ਲਈ ਆਏ ਹੋ। ਬਹੁਤ ਮਿਹਨਤ ਕਰਨੀ ਪਏਗੀ, ਬਹੁਤ ਸਾਰਾ ਪਰਾਕਰਮ ਕਰਨਾ ਪਏਗਾ, ਬਹੁਤ ਪੁਰਸ਼ਾਰਥ ਕਰਨਾ ਪਏਗਾ। ਸਵੇਰੇ 4:30 ਤੋਂ ਰਾਤ ਦੇ 9:30 ਵਜੇ ਤੱਕ ਬਹੁਤ ਮਿਹਨਤ, ਬਹੁਤ ਪਰਿਸ਼ਰਮ, ਬਹੁਤ ਪੁਰਸ਼ਾਰਥ। ਹਰ ਸ਼ਾਮ ਨੂੰ ਇਸ ਵੇਲੇ 1.5 ਘੰਟਾ ਧਰਮ ਚਰਚਾ ਹੋਏਗੀ। ਉਹ ਬਹੁਤ ਜ਼ਰੂਰੀ ਹੈ। ਉਹ ਬੁੱਧੀ ਵਿਲਾਸ ਲਈ ਨਹੀਂ, ਵਾਣੀ ਵਿਲਾਸ ਲਈ ਨਹੀਂ, ਕਿਸੇ ਖਾਸ ਸੰਪਰਦਾਇ ਦੀ ਮਹੱਤਤਾ ਕਾਇਮ ਕਰਨ ਲਈ ਨਹੀਂ, ਕਿਸੇ ਖਾਸ ਦਾਰਸ਼ਨਿਕ ਮਾਨਿਅਤਾ ਦੀ ਮਹੱਤਤਾ ਕਾਇਮ ਕਰਨ ਲਈ ਨਹੀਂ। ਹਰ ਸ਼ਾਮ ਨੂੰ ਜਿਹੜਾ ਧਰਮ ਪ੍ਰਵਚਨ ਹੋਏਗਾ, ਉਹ ਇਸ ਸਾਧਨਾ ਵਿਧੀ ਨੂੰ ਸਮਝਣ ਲਈ, ਉਹਦੇ ਵੱਲ ਪ੍ਰੇਰਣਾ ਜਗਾਉਣ ਲਈ। ਵਿਧੀ ਨੂੰ ਸਮਝੋਗੇ ਹੀ ਨਹੀਂ ਤਾਂ ਕੰਮ ਨਹੀਂ ਕਰ ਸਕੋਗੇ, ਸ਼ੱਕ ਰਹਿਣ ਜਾਣਗੇ। ਕੰਮ ਕਰੋਗੇ ਤਾਂ ਜਿਸ ਤਰ੍ਹਾਂ ਕਰਨਾ ਚਾਹੀਦਾ ਹੈ ਉਸ ਤਰ੍ਹਾਂ ਨਹੀਂ ਕਰੋਗੇ, ਗਲਤ ਤਰੀਕੇ ਨਾਲ ਕਰ ਜਾਓਗੇ, ਤਾਂ ਇਸ ਵਿੱਦਿਆ ਤੋਂ ਜਿਹੜਾ ਲਾਭ ਮਿਲਣ ਵਾਲਾ ਹੈ ਉਹ ਨਹੀਂ ਮਿਲੇਗਾ। 10 ਦਿਨ ਲਈ ਆਏ ਹੋ ਤਾਂ ਪੂਰਾ ਪੂਰਾ ਲਾਭ ਲੈ ਕੇ ਜਾਣਾ ਹੈ ਨਾ, ਤਾਂ ਤਪਣਾ ਵੀ ਹੈ ਅਤੇ ਸਹੀ ਤਰੀਕੇ ਨਾਲ ਤਪਣਾ ਹੈ, ਜਿਸ ਤਰ੍ਹਾਂ ਤਪਣਾ ਚਾਹੀਦਾ ਹੈ। ਅਤੇ ਇਹ ਤਦ ਹੋ ਸਕੇਗਾ ਜਦੋਂ ਇਸ ਵਿੱਦਿਆ ਨੂੰ ਖੂਬ ਚੰਗੀ ਤਰ੍ਹਾਂ ਸਮਝ ਲਓਗੇ। ਇਹ ਭਾਰਤ ਦੀ ਬਹੁਤ ਪੁਰਾਣੀ ਵਿੱਦਿਆ ਹੈ, ਬਹੁਤ ਪੁਰਾਣੀ, ਵਾਰ ਵਾਰ ਭਾਰਤ 'ਚ ਜਾਗੀ ਹੈ, ਭਾਰਤ ਦੇ ਲੋਕਾਂ ਦਾ ਅਤੇ ਬਾਅਦ ਵਿੱਚ ਭਾਰਤ ਤੋਂ ਬਾਹਰ ਦੀ ਦੁਨੀਆ ਦੇ ਲੋਕਾਂ ਦਾ ਵਾਰ ਵਾਰ ਕਲਿਆਣ ਕੀਤਾ ਹੈ। ਲੇਕਿਨ ਵਿੱਦਿਆ ਇੰਨੀ ਨਾਜ਼ੁਕ ਹੈ, ਇੰਨੀ ਸ਼ੁੱਧ ਹੈ, ਇਸ ਵਿੱਚ ਸੰਪਰਦਾਇਕਤਾ ਟਿਕ ਨਹੀਂ ਸਕਦੀ। ਅਤੇ ਕੁਝ ਸਮੇਂ, ਕੁਝ ਸਦੀਆਂ ਬੀਤਣ ਤੋਂ ਬਾਅਦ ਇਹ ਵਿੱਦਿਆ ਕੁਝ ਇਹੋ ਜਿਹੇ ਬਾਬਲੇ ਲੋਕਾਂ ਦੇ ਹੱਥ ਪੈ ਜਾਂਦੀ ਹੈ ਜਿਹੜੇ ਇਸ ਵਿੱਚ ਸੰਪਰਦਾਇਕਤਾ ਜੋੜ ਦਿੰਦੇ ਨੇ, ਕਿਸੇ ਦਾਰਸ਼ਨਿਕ ਮਾਨਿਅਤਾ ਦਾ ਬੋਝ ਜੋੜ ਦਿੰਦੇ ਨੇ, ਕੋਈ ਕਰਮ ਕਾਂਡ ਜੋੜ ਦਿੰਦੇ ਨੇ, ਜਾਂ ਵਿਧੀ ਵਿੱਚ ਕੋਈ ਹੋਰ ਨਵੀਂ ਗੱਲ ਜੋੜ ਦਿੰਦੇ ਹਨ। ਮਿਲਾਵਟ ਕੀਤੀ ਤਾਂ ਇਹ ਵਿੱਦਿਆ ਆਪਣੀ ਤਾਕਤ ਗੁਆ ਦਿੰਦੀ ਹੈ, ਤਾਂ ਜੋ ਲਾਭ ਮਿਲਣਾ ਚਾਹੀਦਾ ਹੈ ਉਹ ਨਹੀਂ ਮਿਲਦਾ। ਜਦੋਂ ਲਾਭ ਨਹੀਂ ਮਿਲਦਾ ਤਾਂ ਲੋਕ ਇਸ ਦਾ ਅਭਿਆਸ ਕਰਨਾ ਛੱਡ ਦਿੰਦੇ ਹਨ ਅਤੇ ਹੌਲੀ ਹੌਲੀ ਵਿੱਦਿਆ ਲੁਪਤ ਹੋ ਜਾਂਦੀ ਹੈ। ਇਸ ਤਰ੍ਹਾਂ ਇਸ ਦੇਸ਼ ਵਿੱਚ ਕਈ ਵਾਰ ਹੋਇਆ, 2600 ਸਾਲ ਪਹਿਲਾਂ ਦੇ ਭਾਰਤ ਵਿੱਚੋਂ ਵੀ ਇਹ ਪੁਰਾਤਨ ਵਿੱਦਿਆ ਬਿਲਕੁਲ ਲੁਪਤ ਹੋ ਚੁੱਕੀ ਸੀ। ਇੱਕ ਮਹਾਂਪੁਰਸ਼ ਨੇ ਬਹੁਤ ਪਰਿਸ਼ਰਮ ਕਰਕੇ, ਬਹੁਤ ਪੁਰਸ਼ਾਰਥ ਨਾਲ ਇਸ ਗੁਆਚੀ ਹੋਈ ਵਿੱਦਿਆ ਨੂੰ ਮੁੜ ਕੇ ਲੱਭ ਕੱਢਿਆ ਅਤੇ ਇਸ ਨਾਲ ਆਪਣਾ ਕਲਿਆਣ ਕੀਤਾ, ਸਰਵਗਿਆਤਾ ਹਾਸਲ ਕੀਤੀ, ਬੋਧੀ ਹਾਸਲ ਕੀਤੀ, ਮੁਕਤ ਅਵਸਥਾ ਹਾਸਲ ਕੀਤੀ, ਵੀਤਰਾਗ ਅਵਸਥਾ ਹਾਸਲ ਕੀਤੀ ਅਤੇ ਫਿਰ ਕਰੁਣਾ ਭਰੇ ਚਿੱਤ ਨਾਲ ਇਸ ਵਿੱਦਿਆ ਨੂੰ ਖੂਬ ਵੰਡਿਆ, ਜ਼ਿੰਦਗੀ ਭਰ ਵੰਡਿਆ ਅਤੇ ਫਿਰ ਉਸ ਤੋਂ ਬਾਅਦ ਗੁਰੂ ਸ਼ਿਸ਼ਿਆ ਪਰੰਪਰਾ ਨਾਲ ਇਹ ਵਿੱਦਿਆ ਆਪਣੇ ਸ਼ੁੱਧ ਰੂਪ ਵਿੱਚ ਭਾਰਤ ਦਾ ਕਲਿਆਣ ਕਰਦੀ ਰਹੀ। 4-5 ਸਦੀਆਂ ਤੱਕ ਹੀ ਕਲਿਆਣ ਕਰ ਪਾਈ, ਫਿਰ ਇਸ ਵਿੱਚ ਮਿਲਾਵਟ ਹੋਣ ਲੱਗੀ ਅਤੇ ਹੌਲੇ ਹੌਲੇ ਅਲੋਪ ਹੋ ਗਈ, ਵਿਗੜਦੀ ਗਈ, ਅਲੋਪ ਹੋ ਗਈ, ਲੁਪਤ ਹੀ ਹੋ ਗਈ। ਕਿਸਮਤ ਨਾਲ ਜਿੱਥੇ ਕਈ ਪੜੋਸੀ ਦੇਸ਼ਾਂ ਵਿੱਚ ਗਈ, ਇੱਕ ਪੜੋਸੀ ਮੁਲਕ ਨੇ ਇਸ ਵਿੱਦਿਆ ਨੂੰ ਆਪਣੇ ਸ਼ੁੱਧ ਰੂਪ ਵਿੱਚ ਕਾਇਮ ਰੱਖਿਆ, ਉਹਦੇ ਵਿੱਚ ਜ਼ਰਾ ਵੀ ਮਿਲਾਵਟ ਨਹੀਂ ਹੋਣ ਦਿੱਤੀ। ਜਿਵੇਂ ਭਾਰਤ ਕੋਲੋਂ ਹਾਸਲ ਹੋਈ ਸੀ ਬਸ ਉੱਦਾਂ ਹੀ ਕਾਇਮ ਰੱਖਿਆ। ਗੁਰੂ ਸ਼ਿਸ਼ਿਆ ਪਰੰਪਰਾ ਨਾਲ ਪੀੜ੍ਹੀ ਦਰ ਪੀੜ੍ਹੀ, ਪੀੜ੍ਹੀ ਦਰ ਪੀੜ੍ਹੀ ਭਾਵੇਂ ਬਹੁਤ ਥੋੜ੍ਹੇ ਜਿਹੇ ਲੋਕਾਂ ਵਿੱਚ ਇਸ ਦਾ ਅਭਿਆਸ ਕਰਦੇ ਰਹੇ। ਉਸ ਮੁਲਕ ਦੇ ਆਮ ਲੋਕ ਤਾਂ ਇਸ ਵਿੱਦਿਆ ਨੂੰ ਭੁਲਾ ਚੁੱਕੇ ਸਨ, ਥੋੜ੍ਹੇ ਜਿਹੇ ਲੋਕਾਂ ਨੇ ਹੀ ਗੁਰੂ ਸ਼ਿਸ਼ਿਆ ਪਰੰਪਰਾ ਦੁਆਰਾ ਅਭਿਆਸ ਕਰਦਿਆਂ ਹੋਇਆਂ ਇਸ ਨੂੰ ਅਨੁਭਵਾਂ ਦੇ ਸਤਰ 'ਤੇ ਜਿਉਂਦਾ ਰੱਖਿਆ, ਤਾਂ ਅੱਜ ਸਾਨੂੰ ਇਹ ਆਪਣੇ ਸ਼ੁੱਧ ਰੂਪ ਵਿੱਚ ਹਾਸਲ ਹੋਈ ਹੈ। ਤਾਂ ਭਾਰਤ ਦੀ ਇੰਨੀ ਪੁਰਾਣੀ ਵਿੱਦਿਆ ਹੁੰਦੇ ਹੋਏ ਵੀ ਅੱਜ ਭਾਰਤ ਦੇ ਲੋਕਾਂ ਨੂੰ ਲੱਗਦਾ ਹੈ ਜਿਵੇਂ ਨਵੀਂ ਜਿਹੀ ਵਿੱਦਿਆ ਹੈ। ਇਹ ਅਸੀਂ ਕੀ ਕਰ ਰਹੇ ਹਾਂ, ਕਿਉਂ ਕਰ ਰਹੇ ਹਾਂ, ਅਲੱਗ ਅਲੱਗ ਤਰ੍ਹਾਂ ਦੀਆਂ ਸ਼ੰਕਾਵਾਂ ਦਾ ਜਾਗਣਾ ਸੁਭਾਵਿਕ ਹੈ। ਆਖਿਰ ਧਰਮ ਦੀ ਗੰਗਾ ਹੈ, ਬਗੈਰ ਸੰਪਰਦਾਇ ਦੇ ਧਰਮ ਦੀ ਗੰਗਾ, ਤਾਂ ਲੋਕ ਪਿਆਸ ਬੁਝਾਉਣ ਲਈ ਆਉਂਦੇ ਹੀ ਹਨ। ਹਰ ਇੱਕ ਸੰਪਰਦਾਇ ਦੇ ਲੋਕ ਆਉਂਦੇ ਹਨ, ਹਰ ਇੱਕ ਮਾਨਤਾ ਦੇ ਲੋਕ ਆਉਂਦੇ ਹਨ, ਕਈ ਤਰ੍ਹਾਂ ਦੀਆਂ ਪਰੰਪਰਾਵਾਂ ਵਿੱਚ ਉਲਝੇ ਹੋਏ ਇਨਸਾਨ ਆਉਂਦੇ ਹਨ, ਪਿਆਸ ਬੁਝਾਉਣ ਲਈ ਆਉਂਦੇ ਨੇ। ਆਉਣਾ ਹੀ ਚਾਹੀਦਾ ਹੈ, ਸਭਨਾਂ ਦੇ ਵਾਸਤੇ ਹੈ, ਕਿਸੇ ਇੱਕ ਸੰਪਰਦਾਇ ਵਾਸਤੇ ਨਹੀਂ, ਕਿਸੇ ਇੱਕ ਜਾਤ ਵਾਸਤੇ ਨਹੀਂ, ਕਿਸੇ ਇੱਕ ਖਾਸ ਵਰਣ ਵਾਸਤੇ ਨਹੀਂ, ਕਿਸੇ ਇੱਕ ਖਾਸ ਗੋਤਰ ਵਾਸਤੇ ਨਹੀਂ। ਹਰ ਇੱਕ ਦੀ ਪਿਆਸ ਬੁਝਾਉਣ ਵਾਲੀ ਧਰਮ ਦੀ ਗੰਗਾ ਹੈ। ਆਉਂਦੇ ਤਾਂ ਹਨ, ਲੇਕਿਨ ਸਭਨਾਂ ਦੇ ਆਪਣੇ ਆਪਣੇ ਮਾਨਤਾ ਦੇ ਲੇਪ। ਜੀਵਨ ਭਰ ਜਿਸ ਸੰਪਰਦਾਇ ਵਿੱਚ ਜੰਮੇ, ਜਿਸ ਪਰਿਵਾਰ ਵਿੱਚ ਜੰਮੇ, ਜਿਸ ਸੰਪਰਦਾਇ ਵਿੱਚ ਪਲੇ, ਉਹਨਾਂ ਦੀਆਂ ਗੱਲਾਂ ਸੁਣਦੇ ਸੁਣਦੇ ਜਿਹੜੇ ਬੁੱਧੀ ਉੱਤੇ ਲੇਪ ਲੱਗੇ, ਉਹ ਸਾਰੇ ਲੇਪ ਲੈ ਕੇ ਆਉਂਦੇ ਹਨ, ਅਤੇ ਆਉਂਦਿਆਂ ਹੀ ਸਾਰੇ ਦੇ ਸਾਰੇ ਲੇਪ ਧੁਲ ਜਾਣਗੇ। ਇਸ ਤਰ੍ਹਾਂ ਦੀ ਆਸ ਨਹੀਂ ਕੀਤੀ ਜਾ ਸਕਦੀ, ਇਸ ਤਰ੍ਹਾਂ ਦਾ ਵਿਸ਼ਵਾਸ ਵੀ ਨਹੀਂ ਕੀਤਾ ਜਾ ਸਕਦਾ। ਤਾਂ ਇਸ ਕਾਰਨ ਮਨ ਵਿੱਚ ਸ਼ੰਕਾਵਾਂ ਉੱਠਦੀਆਂ ਹਨ, ਇਹ ਮੈਂ ਕੀ ਕਰਨ ਲੱਗਾ, ਸਾਡੀ ਪਰੰਪਰਾ ਤਾਂ ਇਹ ਨਹੀਂ ਮੰਨਦੀ, ਸਾਡੀ ਦਾਰਸ਼ਨਿਕ ਮਾਨਤਾ ਇਹ ਨਹੀਂ ਮੰਨਦੀ, ਉਹ ਨਹੀਂ ਮੰਨਦੀ, ਅਤੇ ਸਾਧਨਾ ਦੇ ਨਾਂ ਉੱਤੇ, ਧਿਆਨ ਦੇ ਨਾਂ ਉੱਤੇ ਵੀ ਪਤਾ ਨਹੀਂ ਕਿੰਨੇ ਲੇਪ ਲੱਗੇ ਹੋਏ ਹਨ। ਕੁਝ ਪੜ੍ਹਿਆ ਹੈ ਕਿ ਧਿਆਨ ਇਸ ਤਰ੍ਹਾਂ ਹੁੰਦਾ ਹੈ, ਕੁਝ ਸੁਣਿਆ ਹੈ ਧਿਆਨ ਇਸ ਤਰ੍ਹਾਂ ਕੀਤਾ ਜਾਂਦਾ ਹੈ, ਕੁਝ ਥੋੜ੍ਹਾ ਬਹੁਤ ਕੀਤਾ ਵੀ ਹੋਏਗਾ, ਪਰ ਇੱਥੇ ਤਾਂ ਇਸ ਦੇ ਬਿਲਕੁਲ ਉਲਟ ਕੰਮ ਹੁੰਦਾ ਹੈ। ਤਾਂ ਸ਼ੰਕਾ ਉੱਠਣੀ ਸੁਭਾਵਿਕ ਹੈ ਕਿ ਮੈਂ ਸਹੀ ਕੰਮ ਕਰ ਰਿਹਾ ਹਾਂ, ਸਹੀ ਕੰਮ ਕਰ ਰਹੀ ਹਾਂ। ਤਾਂ ਇਹ ਸ਼ਾਮ ਦੇ ਧਰਮ ਪ੍ਰਵਚਨ ਇਸ ਵਿੱਦਿਆ ਦੇ ਸਪਸ਼ਟੀਕਰਨ ਲਈ ਬਹੁਤ ਜ਼ਰੂਰੀ ਨੇ। ਬਸ ਇਸੇ ਵਾਸਤੇ ਇਹਨਾਂ ਦਾ ਇਸਤੇਮਾਲ ਹੋਣਾ ਚਾਹੀਦਾ ਹੈ ਕਿ ਕੀ ਕਰ ਰਹੇ ਹਾਂ ਅਤੇ ਇੱਦਾਂ ਹੀ ਕਿਉਂ ਕਰ ਰਹੇ ਹਾਂ, ਹੋਰ ਕਿਸੇ ਤਰ੍ਹਾਂ ਕਿਉਂ ਨਹੀਂ ਕਰ ਰਹੇ। ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲੈਣ ਲਈ ਧਰਮ ਪ੍ਰਵਚਨਾਂ ਦਾ ਇਸਤੇਮਾਲ ਕਰਨਾ ਹੈ। ਜਿੱਦਾਂ ਅੱਜ ਕੰਮ ਸ਼ੁਰੂ ਕੀਤਾ, ਕੀ ਕੀਤਾ? ਦਿਨ ਭਰ ਆਪਣੇ ਸਾਹ ਦੇ ਆਉਣ ਜਾਣ ਉੱਤੇ ਸਜਗ ਰਹਿਣ ਦਾ ਕੰਮ ਕੀਤਾ। ਸਾਹ ਆਇਆ ਅਤੇ ਜਾਣ ਲਿਆ ਆਇਆ, ਗਿਆ ਅਤੇ ਜਾਣ ਲਿਆ ਗਿਆ। ਸਾਹ ਦੀ ਕਸਰਤ ਨਹੀਂ ਕੀਤੀ, ਸਾਹ ਨੂੰ ਕਿਸੇ ਤਰ੍ਹਾਂ ਨਾਲ ਕਾਬੂ ਨਹੀਂ ਕੀਤਾ। ਸਾਹ ਬਿਲਕੁਲ ਮਾਲੂਮ ਨਾ ਹੁੰਦਾ ਹੋਏ ਤਾਂ 2-4 ਸਾਹ ਜ਼ੋਰ ਨਾਲ ਲੈ ਕੇ ਜਾਣ ਲਏ ਅਤੇ ਫਿਰ ਸਹਿਜ ਸੁਭਾਵਿਕ ਸਾਹ 'ਤੇ ਆ ਗਏ। ਮੰਨ ਲਓ ਕਿਸੇ ਨੇ ਇਹੋ ਜਿਹਾ ਅਭਿਆਸ ਕੀਤਾ ਹੋਏ ਕਿ ਸਾਹ ਨੂੰ ਕਾਬੂ ਕਰਕੇ ਹੀ ਧਿਆਨ ਲਗਾਇਆ ਜਾਏ, ਤਾਂ ਉਸ ਦੇ ਮਨ ਵਿੱਚ ਉਲਝਣ ਪੈਦਾ ਹੋਏਗੀ ਕਿ ਇਸ ਤਰ੍ਹਾਂ ਕਿਉਂ, ਇੱਥੇ ਤਾਂ ਕੋਈ ਕੰਟਰੋਲ ਨਹੀਂ। ਸਾਹ ਲੰਬਾ ਹੈ ਤਾਂ ਜਾਣ ਲਿਆ ਲੰਬਾ ਹੈ, ਛੋਟਾ ਹੈ ਤਾਂ ਜਾਣ ਲਿਆ ਛੋਟਾ ਹੈ। ਹੋਰ ਵੀ ਇਸ ਤਰ੍ਹਾਂ ਦੀਆਂ ਕਈ ਸ਼ੰਕਾਵਾਂ ਮਨ ਵਿੱਚ ਜਾਗਣਗੀਆਂ, ਸੁਭਾਵਿਕ ਹਨ। ਇੱਕ ਹੋਰ ਮੁਸ਼ਕਲ ਵੀ ਆਉਂਦੀ ਹੈ, ਉਂਝ ਤਾਂ ਕਿਸੇ ਤਰ੍ਹਾਂ ਦੀ ਵੀ ਸਾਧਨਾ ਸ਼ੁਰੂ ਕਰੀਏ ਤਾਂ ਥੋੜ੍ਹੀਆਂ ਜਿਹੀਆਂ ਮੁਸ਼ਕਲਾਂ ਆਉਣਗੀਆਂ ਹੀ। ਕਾਰੋਬਾਰ ਛੱਡ ਕੇ ਆਏ ਹੋ, ਇੱਥੋਂ ਦੇ ਵਾਤਾਵਰਣ ਵਿੱਚ, ਇੱਥੋਂ ਦੇ ਰੋਜ਼ ਦੇ ਪ੍ਰੋਗਰਾਮ ਵਿੱਚ, ਇੱਥੇ ਜੋ ਕੁਛ ਕਰਾਇਆ ਜਾ ਰਿਹਾ ਹੈ ਉਸ ਵਿੱਚ ਸ਼ਾਮਿਲ ਹੋਣ ਨੂੰ ਮਨ ਨਹੀਂ ਕਰੇਗਾ। ਮਨ ਆਪਣੇ ਇੱਕ ਸੁਭਾਅ ਸ਼ਕੰਜੇ ਵਿੱਚ ਜਕੜਿਆ ਹੋਇਆ ਹੈ, ਇਸ ਤਰ੍ਹਾਂ ਸਰੀਰ ਵੀ ਆਪਣੇ ਇੱਕ ਸੁਭਾਅ ਸ਼ਕੰਜੇ ਵਿੱਚ ਜਕੜਿਆ ਹੋਇਆ ਹੈ। ਹੁਣ ਜੇ ਅਸੀਂ ਉਸ ਦੀ ਦਿਨਚਰਿਆ ਦੇ ਵਿਰੁੱਧ ਕੁਝ ਵੀ ਕੰਮ ਕਰਨਾ ਸ਼ੁਰੂ ਕਰ ਦਿਆਂਗੇ ਤਾਂ ਉਹ ਵਿਦਰੋਹ ਕਰੇਗਾ ਹੀ, ਉਹਨੂੰ ਚੰਗਾ ਨਹੀਂ ਲੱਗੇਗਾ। ਇਹ ਕੀ ਕਰਨ ਲੱਗੇ, ਇੰਜ ਹੋਏਗਾ, ਪਹਿਲੇ ਦਿਨ ਹੁੰਦਾ ਹੀ ਹੈ। ਲੇਕਿਨ ਜਿਹੜੀਆਂ ਗੱਲਾਂ ਹੋਰ ਤਰ੍ਹਾਂ ਦੀਆਂ ਸਾਧਨਾ ਵਿੱਚ ਨਹੀਂ ਹੁੰਦੀਆਂ, ਉਹ ਮੁਸੀਬਤਾਂ ਪੈਦਾ ਕਰਨ ਵਾਲੀਆਂ ਗੱਲਾਂ ਇਸ ਸਾਧਨਾ ਵਿੱਚ ਹੋਰ ਜ਼ਿਆਦਾ ਸ਼ੁਰੂ ਹੋ ਗਈਆਂ। ਪਹਿਲੇ ਦਿਨ ਕਈ ਲੋਕ ਆ ਕੇ ਸ਼ਿਕਾਇਤ ਕਰਦੇ ਹਨ ਕਿ ਬੈਠਦੇ ਹੀ ਮੇਰਾ ਪੈਰ ਬੜੀ ਜ਼ੋਰ ਨਾਲ ਦੁਖਣ ਲੱਗਾ, ਕੋਈ ਕਹਿੰਦਾ ਹੈ ਕਿ ਮੇਰਾ ਸਿਰ ਫਟਣ ਲੱਗਾ, ਕੋਈ ਕਹਿੰਦਾ ਹੈ ਮੇਰੀ ਕਮਰ ਟੁੱਟਣ ਲੱਗੀ, ਕੋਈ ਕਹਿੰਦਾ ਹੈ ਮੇਰਾ ਜੀ ਘਬਰਾਉਣ ਲੱਗਾ, ਜੀ ਕਰਦਾ ਹੈ ਕਿ ਛੱਡ ਕੇ ਨੱਸ ਜਾਵਾਂ, ਹੋਰ ਕੁਝ ਨਹੀਂ ਤਾਂ ਉਂਘ ਹੀ ਆਉਣ ਲੱਗੀ, ਬੜੀ ਉਂਘ ਆਉਂਦੀ ਹੈ, ਬੜੀ ਨਿੰਦਰ ਆਉਂਦੀ ਹੈ। ਇੰਜ ਅਲੱਗ ਅਲੱਗ ਤਰ੍ਹਾਂ ਦੀਆਂ ਰੁਕਾਵਟਾਂ ਆਉਂਦੀਆਂ ਹਨ, ਤਾਂ ਸਮਝੀਏ ਇੰਜ ਕਿਉਂ ਹੋਇਆ। ਇਹ ਸਾਧਨਾ ਵਿਧੀ ਦੀ ਵਜ੍ਹਾ ਨਾਲ ਹੋਇਆ, ਕਿਉਂਕਿ ਸ਼ੁੱਧ ਸਾਹ ਨੂੰ, ਸੁਭਾਵਿਕ ਸਾਹ ਨੂੰ ਯਥਾਭੂਤ ਜਿਸ ਤਰ੍ਹਾਂ ਦਾ ਹੈ ਉਸ ਤਰ੍ਹਾਂ ਦਾ ਹੀ ਹੈ, ਬਸ ਉਸੇ ਤਰ੍ਹਾਂ ਹੀ ਵੇਖਣ ਦਾ ਕੰਮ ਸ਼ੁਰੂ ਕੀਤਾ, ਤਾਂ ਇਹ ਮੁਸ਼ਕਲਾਂ ਸਾਹਮਣੇ ਆਉਣਗੀਆਂ ਹੀ। ਜੇਕਰ ਇਸ ਦੇ ਨਾਲ ਕੋਈ ਸ਼ਬਦ ਜੋੜ ਦਿੰਦੇ, ਕੋਈ ਨਾਂ ਜੋੜ ਦਿੰਦੇ, ਤਾਂ ਇਹ ਮੁਸ਼ਕਲਾਂ ਨਹੀਂ ਆਉਂਦੀਆਂ। ਆਉਂਦੀਆਂ ਵੀ ਤਾਂ ਬਹੁਤ ਥੋੜ੍ਹੀਆਂ, ਛੇਤੀ ਨਾਲ ਨਿਕਲ ਜਾਂਦੀਆਂ। ਕੋਈ ਕਲਪਨਾ ਜੋੜ ਦਿੰਦੇ, ਕੋਈ ਰੂਪ, ਕੋਈ ਸ਼ਕਲ ਮੂਰਤ, ਇਹਦਾ ਧਿਆਨ ਕਰੋ, ਸਾਹ ਦੇ ਨਾਲ ਇਸ ਰੂਪ ਦਾ ਧਿਆਨ ਕਰੋ, ਇਸ ਮੂਰਤ ਦਾ ਧਿਆਨ ਕਰੋ, ਤਾਂ ਵੀ ਮੁਸ਼ਕਲਾਂ ਨਹੀਂ ਆਉਂਦੀਆਂ। ਆਉਂਦੀਆਂ ਤਾਂ ਬੜੀ ਛੇਤੀ ਨਿਕਲ ਜਾਂਦੀਆਂ। ਇਹ ਗੱਲ ਮੈਂ ਆਪਣੇ ਅਨੁਭਵ ਨਾਲ ਜਾਣਦਾ ਹਾਂ, ਮੈਂ ਖੁਦ ਇੰਜ ਕੰਮ ਕੀਤਾ ਹੈ, ਅਤੇ ਅਨੇਕ ਸਾਧਕ ਆਪਣੇ ਆਪਣੇ ਅਨੁਭਵ ਸੁਣਾਉਂਦੇ ਹਨ। ਉਹਨਾਂ ਦੇ ਅਨੁਭਵਾਂ ਕਾਰਨ ਵੀ ਮੰਨਦਾ ਹਾਂ ਕਿ ਇੱਦਾਂ ਹੁੰਦਾ ਹੈ। ਸਾਹ ਦੀ ਜਾਣਕਾਰੀ ਨਾਲ ਨਾਲ ਅਸੀਂ ਕੋਈ ਸ਼ਬਦ ਜੋੜ ਦੇਈਏ, ਵਾਰ-ਵਾਰ ਉਸ ਸ਼ਬਦ ਨੂੰ ਵੀ ਮਨ ਹੀ ਮਨ ਦੁਹਰਾਉਂਦੇ ਰਹੀਏ, ਤਾਂ ਅੱਜ ਜਿਹੜੀਆਂ ਮੁਸ਼ਕਲਾਂ ਆਈਆਂ ਉਹ ਬਿਲਕੁਲ ਨਹੀਂ ਆਉਂਦੀਆਂ, ਜਾਂ ਬਹੁਤ ਘੱਟ ਆਉਂਦੀਆਂ। ਇਹਦੇ ਨਾਲ ਕੋਈ ਕਾਲਪਨਿਕ ਰੰਗ, ਰੂਪ, ਮੂਰਤ ਵਾਰ-ਵਾਰ ਮਨ ਵਿੱਚ ਲਿਆਉਂਦੇ ਰਹੀਏ, ਉਸ ਦਾ ਧਿਆਨ ਕਰਦੇ ਰਹੀਏ, ਤਾਂ ਵੀ ਇੰਝ ਹੀ ਹੋਏਗਾ, ਮੁਸ਼ਕਲਾਂ ਬਹੁਤ ਘੱਟ ਆਉਣਗੀਆਂ। ਇਹ ਗੱਲ ਆਪਣੇ ਅਨੁਭਵ ਨਾਲ ਵੀ ਜਾਣਦਾ ਹਾਂ, ਹੋਰਨਾਂ ਦੇ ਅਨੁਭਵਾਂ ਨੂੰ ਵੀ ਸਵੀਕਾਰ ਕਰਦਾ ਹਾਂ, ਫਿਰ ਵੀ ਕਹਿੰਦਾ ਹਾਂ, ਸਾਹ ਨੂੰ ਸ਼ੁੱਧ ਰੱਖਣਾ, ਇਹਦੇ ਨਾਲ ਕੋਈ ਸ਼ਬਦ ਨਾ ਜੋੜ ਦੇਣਾ, ਕੋਈ ਨਾਂ ਨਹੀਂ, ਕੋਈ ਮੰਤਰ ਨਹੀਂ, ਇਸ ਦੇ ਨਾਲ ਕੋਈ ਰੂਪ, ਕੋਈ ਮੂਰਤ, ਕਿਸੇ ਤਰ੍ਹਾਂ ਦੀ ਵੀ ਕਲਪਨਾ ਦਾ ਚਿੰਤਨ ਕਰਨਾ ਨਾ ਸ਼ੁਰੂ ਕਰ ਦੇਣਾ, ਤਾਂ ਆਖਿਰ ਕਿਉਂ ਕਰਾਉਂਦੇ ਹਾਂ? ਕੋਈ ਕਾਰਨ? ਬਹੁਤ ਵੱਡਾ ਕਾਰਨ ਹੈ। ਇੱਕ ਤਾਂ ਇਹ ਗੱਲ ਚੰਗੀ ਤਰ੍ਹਾਂ ਨਾਲ ਸਮਝ ਲੈਣੀ ਚਾਹੀਦੀ ਹੈ ਕਿ ਸਾਧਨਾ ਕਿਉਂ ਕਰ ਰਹੇ ਹਾਂ, ਇਸ ਦਾ ਅੰਤਿਮ ਲਕਸ਼ ਕੀ ਹੈ। ਜੇਕਰ ਸਾਧਨਾ ਦਾ ਅੰਤਿਮ ਲਕਸ਼ ਇਹ ਹੋਏ ਕਿ ਮੈਨੂੰ ਕਿਸੇ ਵੀ ਤਰ੍ਹਾਂ ਆਪਣੇ ਮਨ ਨੂੰ ਇਕਾਗਰ ਕਰਨਾ ਹੈ, ਆਪਣੇ ਮਨ ਨੂੰ ਨਿਰਵਿਚਾਰ ਕਰਨਾ ਹੈ, ਨਿਰਵਿਕਲਪ ਕਰਨਾ ਹੈ, ਇਹ ਅੰਤਿਮ ਲਕਸ਼ ਹੈ ਮੇਰੀ ਸਾਧਨਾ ਦਾ, ਤਾਂ ਇਸ ਸਾਧ ਦੀ ਜਾਣਕਾਰੀ ਦੇ ਨਾਲ ਕੋਈ ਨਾ ਕੋਈ ਸ਼ਬਦ, ਕੋਈ ਨਾ ਕੋਈ ਨਾਂ, ਕੋਈ ਨਾ ਕੋਈ ਮੰਤਰ ਜੋੜ ਹੀ ਦੇਣਾ ਚਾਹੀਦਾ ਹੈ। ਕੋਈ ਨਾ ਕੋਈ ਰੂਪ, ਕੋਈ ਨਾ ਕੋਈ ਮੂਰਤ, ਕੋਈ ਨਾ ਕੋਈ ਕਲਪਨਾ ਜੋੜ ਹੀ ਦੇਣੀ ਚਾਹੀਦੀ ਹੈ। ਕੰਮ ਆਸਾਨ ਹੋ ਜਾਏਗਾ, ਬੜੀ ਜਲਦੀ ਉਹ ਲਕਸ਼ ਹਾਸਿਲ ਹੋ ਜਾਏਗਾ। ਲੇਕਿਨ ਇਸ ਰਸਤੇ 'ਤੇ ਚੱਲਣ ਵਾਲੇ ਲੋਕਾਂ ਨੂੰ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ ਚਿੱਤ ਨੂੰ ਇਕਾਗਰ ਕਰ ਲੈਣਾ, ਨਿਰਵਿਚਾਰ ਕਰ ਲੈਣਾ, ਨਿਰਵਿਕਲਪ ਕਰ ਲੈਣਾ, ਇਹ ਸਾਡੀ ਸਾਧਨਾ ਦਾ ਅੰਤਿਮ ਲਕਸ਼ ਨਹੀਂ ਹੈ। ਅੰਤਿਮ ਲਕਸ਼ ਹੈ ਚਿੱਤ ਨੂੰ ਵਿਕਾਰ ਮੁਕਤ ਕਰ ਲੈਣਾ, ਨਿਰਵਿਚਾਰ ਨਹੀਂ ਨਿਰਵਿਕਾਰ ਕਰ ਲੈਣਾ, ਨਿਤਾਂਤ ਨਿਰਮਲ ਹੋ ਜਾਏ। ਹੁਣ ਚਿੱਤ ਨਿਰਵਿਕਾਰ ਕਰਨ ਲਈ ਚਿੱਤ ਦੀ ਇਕਾਗਰਤਾ ਸਹਾਇਕ ਹੁੰਦੀ ਹੈ, ਇਹ ਗੱਲ ਚੰਗੀ ਹੈ। ਤਾਂ ਸਾਡੇ ਲਈ ਇਕਾਗਰਤਾ ਇੱਕ ਮਾਤਰ ਸਾਧਨ ਹੈ, ਸਾਧਯ ਨਹੀਂ। ਸਾਧਯ ਸਾਡੇ ਚਿੱਤ ਦੀ ਨਿਰਮਲਤਾ ਹੈ, ਨਿਰਵਿਕਾਰਤਾ ਹੈ। ਚਿੱਤ ਨੂੰ ਇਕਾਗਰ ਕੀਤਾ ਜਾ ਸਕਦਾ ਹੈ ਕਿਸੇ ਵਿਕਾਰ ਦਾ ਸਹਾਰਾ ਲੈ ਕੇ ਵੀ, ਚਿੱਤ ਨੂੰ ਇਕਾਗਰ ਕੀਤਾ ਜਾ ਸਕਦਾ ਹੈ ਰਾਗ ਦਾ ਸਹਾਰਾ ਬਣਾ ਕੇ ਵੀ, ਚਿੱਤ ਨੂੰ ਇਕਾਗਰ ਕੀਤਾ ਜਾ ਸਕਦਾ ਹੈ ਦੁਸ਼ ਦਾ ਸਹਾਰਾ ਬਣਾ ਕੇ ਵੀ, ਚਿੱਤ ਨੂੰ ਇਕਾਗਰ ਕੀਤਾ ਜਾ ਸਕਦਾ ਹੈ ਮੋਹ ਦਾ, ਮੂੜਤਾ ਦਾ, ਅਗਿਆਨ ਦਾ ਸਹਾਰਾ ਲੈ ਕੇ ਵੀ, ਚਿੱਤ ਨੂੰ ਇਕਾਗਰ ਕੀਤਾ ਜਾ ਸਕਦਾ ਹੈ। ਪਰ ਇਹ ਸਾਡੇ ਕੰਮ ਦਾ ਨਹੀਂ, ਚਿੱਤ ਨੂੰ ਨਿਰਮਲ ਕਰਨਾ ਹੈ। ਸਾਡੀ ਜ਼ਿੰਦਗੀ ਦੀ ਸਭ ਤੋਂ ਵੱਡੀ ਮੁਸ਼ਕਲ ਇਹ ਹੈ ਕਿ ਮਨੁੱਖ ਇਹੋ ਜਿਹੇ ਸੁਭਾਵ ਸ਼ਿਕੰਜੇ ਵਿੱਚ ਗ੍ਰਿਫਤ ਹੋ ਚੁੱਕਾ ਹੈ, ਬੰਧ ਚੁੱਕਾ ਹੈ ਕਿ ਜਦੋਂ ਵੇਖੋ ਤਦੋਂ ਵਿਕਾਰ ਹੀ ਪੈਦਾ ਕਰਦਾ ਹੈ, ਵਿਕਾਰ ਹੀ ਪੈਦਾ ਕਰਦਾ ਹੈ ਅਤੇ ਵਿਆਕੁਲ ਹੋ ਜਾਂਦਾ ਹੈ। ਵਿਕਾਰ ਪੈਦਾ ਕਰਦਾ ਹੈ, ਵਿਆਕੁਲ ਹੁੰਦਾ ਹੈ। ਕੋਈ ਨਹੀਂ ਚਾਹੁੰਦਾ ਵਿਆਕੁਲ ਹੋਣਾ, ਸਭ ਚਾਹੁੰਦੇ ਨੇ ਵਿਆਕੁਲਤਾ ਤੋਂ ਮੁਕਤੀ ਮਿਲੇ, ਦੁੱਖਾਂ ਤੋਂ ਮੁਕਤੀ ਮਿਲੇ, ਚਾਹੁੰਦੇ ਹਨ ਦੁੱਖਾਂ ਤੋਂ ਮੁਕਤੀ ਮਿਲੇ। ਪਰ ਕਰਦੇ ਉਹ ਨੇ ਜਿਸ ਨਾਲ ਦੁੱਖ ਵੱਧਦਾ ਹੈ, ਵਿਆਕੁਲਤਾ ਵੱਧਦੀ ਹੈ, ਵੱਧਦੀ ਹੀ ਜਾਂਦੀ ਹੈ, ਕਿਉਂਕਿ ਵਿਕਾਰ ਉੱਤੇ ਵਿਕਾਰ ਜਗਾਏ ਜਾ ਰਹੇ ਹਨ। ਹਰ ਇੱਕ ਵਿਕਾਰ ਜਿਹੜਾ ਕਿ ਸਾਡੇ ਮਨ ਵਿੱਚ ਜਾਗੇਗਾ, ਉਹ ਸਾਨੂੰ ਵਿਆਕੁਲ ਬਣਾਉਣ ਵਾਲਾ ਹੀ ਹੋਏਗਾ। ਭਾਵੇਂ ਗੁੱਸਾ ਜਾਗੇ, ਭਾਵੇਂ ਦੁਸ਼ ਜਾਗੇ, ਭਾਵੇਂ ਈਰਸ਼ਾ ਜਾਗੇ, ਭਾਵੇਂ ਡਰ ਜਾਗੇ, ਭਾਵੇਂ ਵਾਸਨਾ ਜਾਗੇ, ਭਾਵੇਂ ਅਹੰਕਾਰ ਜਾਗੇ, ਕਿਸੇ ਤਰ੍ਹਾਂ ਦਾ ਵੀ ਵਿਕਾਰ ਚਿੱਤ ਉੱਤੇ ਜਾਗੇ, ਸਾਡੇ ਚਿੱਤ ਦੀ ਸ਼ਾਂਤੀ ਨਸ਼ਟ ਹੋ ਹੀ ਜਾਏਗੀ, ਅਸੀਂ ਵਿਆਕੁਲ ਹੋ ਹੀ ਜਾਵਾਂਗੇ। ਇਹ ਕੁਦਰਤ ਦਾ ਬੰਧਿਆ ਬੰਧਾਇਆ ਨਿਯਮ ਹੈ, ਅਸੂਲ ਹੈ। ਵਿਕਾਰ ਦੂਰ ਹੋ ਜਾਣਗੇ, ਜਦੋਂ ਜਦੋਂ ਜਿਹੜਾ ਜਿਹੜਾ ਵਿਕਾਰ ਦੂਰ ਹੋਏਗਾ, ਓਨੀ ਓਨੀ ਸ਼ਾਂਤੀ ਆ ਗਈ, ਸਾਰੇ ਵਿਕਾਰ ਦੂਰ ਹੋ ਗਏ, ਪੂਰੀ ਸ਼ਾਂਤੀ ਆ ਗਈ, ਸਹੀ ਮਾਇਨੇ ਵਿੱਚ ਅਸੀਂ ਆਪਣੇ ਅੰਦਰ ਸੁੱਖ ਸ਼ਾਂਤੀ ਦਾ ਅਨੁਭਵ ਕਰ ਲਵਾਂਗੇ। ਵਿਕਾਰ ਵੀ ਕਾਇਮ ਰਹਿਣ ਅਤੇ ਅਸੀਂ ਮੁਕਤ ਅਵਸਥਾ ਵਿੱਚ ਪਹੁੰਚ ਜਾਈਏ, ਕਿਸੇ ਦੀ ਸਾਡੇ ਉੱਤੇ ਕਿਰਪਾ ਹੋ ਜਾਏਗੀ, ਕਿਸੇ ਦੀ ਅਨੁਕੰਪਾ ਹੋ ਜਾਏਗੀ, ਕਿਸੇ ਦੀ ਦਇਆ ਹੋ ਜਾਏਗੀ, ਤਾਂ ਭਾਈ ਇਹ ਗੱਲ ਬਹੁਤ ਦਿਨਾਂ ਤੱਕ ਮੈਂ ਵੀ ਮੰਨਦਾ ਰਿਹਾ, ਕਿਸੇ ਦੀ ਕਿਰਪਾ ਹੋ ਜਾਏ, ਕਿਸੇ ਦੀ ਕਿਰਪਾ ਹੋ ਜਾਏ। ਪਰ ਹੁੰਦੀ ਤਾਂ ਨਹੀਂ ਨਾ। ਕਿਰਪਾ ਕਰਨ ਵਾਲੇ ਕੋਲ ਕਿਰਪਾ ਦਾ ਕੀ ਘਾਟਾ? ਕਿਉਂ ਦੁਨੀਆ ਦੇ ਸਾਰੇ ਲੋਕ ਵਿਕਾਰਾਂ ਨਾਲ ਭਰੇ ਹੋਏ ਨੇ, ਪਰੇਸ਼ਾਨ ਨੇ? ਕਿਰਪਾ ਕਰਨ ਵਾਲਾ ਕਿਉਂ ਨਹੀਂ ਕਿਰਪਾ ਕਰਕੇ ਸਭਨਾਂ ਨੂੰ ਵਿਕਾਰ ਮੁਕਤ ਕਰ ਦਿੰਦਾ? ਕਿਉਂ ਨਹੀਂ ਇਹ ਸਾਰੇ ਦੇ ਸਾਰੇ ਲੋਕ ਆਪਣੇ ਦੁੱਖਾਂ ਤੋਂ ਛੁਟਕਾਰਾ ਪਾ ਲੈਂਦੇ, ਵਿਆਕੁਲਤਾ ਤੋਂ ਛੁਟਕਾਰਾ ਪਾ ਲੈਂਦੇ? ਨਹੀਂ ਪਾ ਰਹੇ ਨਾ। ਤਾਂ ਸਪਸ਼ਟ ਹੈ, ਸਾਫ਼ ਹੈ ਕਿ ਹਰ ਵਿਅਕਤੀ ਨੂੰ ਆਪਣੇ ਵਿਕਾਰਾਂ ਤੋਂ ਛੁਟਕਾਰਾ ਖੁਦ ਆਪਣੀ ਮਿਹਨਤ ਨਾਲ ਕਰਨਾ ਪਏਗਾ ਅਤੇ ਉਸ ਲਈ ਅੰਤਰਮੁਖੀ ਹੋਣਾ ਪਏਗਾ। ਵਿਕਾਰ ਸਾਡੇ ਅੰਦਰ ਜਾਗਦੇ ਨੇ, ਬਾਹਰ ਨਹੀਂ। ਘਟਨਾ ਬਾਹਰ ਘਟਦੀ ਹੈ, ਘਟਨਾ ਬਾਹਰ ਘਟੀ, ਪਰ ਵਿਕਾਰ ਅਸੀਂ ਅੰਦਰ ਜਗਾਉਂਦੇ ਹਾਂ। ਤਾਂ ਵਿਕਾਰ ਜਿੱਥੇ ਜਾਗਦਾ ਹੈ, ਉਸ ਅਵਸਥਾ ਨੂੰ ਅਸੀਂ ਖੁਦ ਨਹੀਂ ਜਾਣ ਲਿਆ, ਤਾਂ ਵਿਕਾਰ ਜਗਾਉਣ ਵਾਲੇ ਸੁਭਾਵ ਨੂੰ ਪਲਟਾਂਗੇ ਕਿਸ ਤਰ੍ਹਾਂ? ਅਤੇ ਵਿਕਾਰਾਂ ਦਾ ਸੁਭਾਵ ਤਾਂ ਅੰਦਰ ਇੰਨਾ ਡੂੰਘਾ, ਬਹੁਤ ਮਿਹਨਤ ਕਰਨੀ ਪੈਂਦੀ ਹੈ ਆਪਣੇ ਸੁਭਾਵ ਸ਼ਿਕੰਜੇ ਨੂੰ, ਅੰਤਰਮਨ ਦੇ ਵਿਵਹਾਰ ਨੂੰ, ਸੁਭਾਅ ਨੂੰ ਪਲਟਣਾ ਆਸਾਨ ਨਹੀਂ ਹੁੰਦਾ। ਇਹ ਕੰਮ ਆਪਣੇ ਅੰਦਰ ਕਰਨਾ ਪੈਂਦਾ ਹੈ। ਬਾਹਰਲਾ ਕੋਈ ਵੀ ਕਰਮਕਾਂਡ ਸਾਡੇ ਮਨ ਦੇ ਵਿਕਾਰਾਂ ਨੂੰ ਗਹਿਰਾਈਆਂ ਤੋਂ ਕੱਢ ਦੇਵੇ, ਇਹ ਅਸੰਭਵ ਗੱਲ ਹੈ। ਦੂਜਾ ਕੋਈ ਆਦਮੀ ਸਾਡੇ ਮਨ ਦੇ ਵਿਕਾਰਾਂ ਨੂੰ ਗਹਿਰਾਈਆਂ ਤੋਂ ਕੱਢ ਦੇਵੇ, ਇਹ ਨਾ ਹੋਣ ਵਾਲੀ ਗੱਲ ਹੈ। ਹਰ ਵਿਅਕਤੀ ਨੂੰ ਖੁਦ ਆਪਣੀ ਮਿਹਨਤ ਨਾਲ, ਆਪਣੇ ਪਰਿਸ਼ਰਮ ਨਾਲ, ਆਪਣੇ ਪਰਾਕ੍ਰਮ ਨਾਲ ਆਪਣੇ ਅੰਦਰੋਂ ਵਿਕਾਰਾਂ ਦੀਆਂ ਜੜ੍ਹਾਂ ਕੱਢਣੀਆਂ ਪੈਂਦੀਆਂ ਨੇ ਅਤੇ ਇਹ ਸਾਰਾ ਰਸਤਾ ਇਸੇ ਕੰਮ ਲਈ ਹੈ। ਸੱਚਾਈ ਕੀ ਹੈ? ਅੰਦਰ ਦੀ ਸੱਚਾਈ ਕੀ ਹੈ? ਇਹਨੂੰ ਜਾਣਨ ਦਾ ਕੰਮ ਕਰਨਾ ਹੈ। ਸਾਨੂੰ ਕੁਝ ਪਤਾ ਨਹੀਂ ਹੈ, ਕੁਝ ਨਹੀਂ ਜਾਣਦੇ, ਮੰਨਦੇ ਜ਼ਰੂਰ ਹਾਂ, ਸਾਡੀ ਪਰੰਪਰਾ ਦੀ ਇਹ ਮਾਨਿਅਤਾ ਹੈ, ਇਹ ਮਾਨਿਅਤਾ ਹੈ, ਇਸ ਲਈ ਅਸੀਂ ਵੀ ਮੰਨੇ ਜਾ ਰਹੇ ਹਾਂ, ਸਾਡੇ ਸ਼ਾਸਤਰ ਇਹ ਕਹਿੰਦੇ ਨੇ, ਇੱਦਾਂ ਕਹਿੰਦੇ ਨੇ, ਇਸ ਲਈ ਅਸੀਂ ਮੰਨੇ ਜਾ ਰਹੇ ਹਾਂ। ਭਗਵਾਨ ਬੁੱਧ ਨੇ ਇੰਝ ਕਿਹਾ ਕਿ ਮਹਾਵੀਰ ਜੀ ਨੇ ਇੰਝ ਕਿਹਾ ਕਿ ਕ੍ਰਿਸ਼ਨ ਨੇ ਇੰਝ ਕਿਹਾ ਕਿ ਕ੍ਰਾਈਸਟ ਨੇ ਇੰਝ ਕਿਹਾ ਕਿ ਮੁਹੰਮਦ ਨੇ ਇੰਝ ਕਿਹਾ, ਇਸ ਲਈ ਮੰਨੇ ਜਾ ਰਹੇ ਹਾਂ। ਬਹੁਤ ਹੋਏਗਾ ਤਾਂ ਸਾਡੀ ਅਕਲ ਨੇ ਇੰਝ ਕਿਹਾ ਕਿ ਇਹ ਗੱਲ ਤਰਕ ਸੰਗਤ ਲੱਗਦੀ ਹੈ, ਯੁਕਤੀ ਸੰਗਤ ਲੱਗਦੀ ਹੈ, ਇਸ ਲਈ ਮੰਨੇ ਜਾ ਰਹੇ ਹਾਂ। ਜਾਂ ਤਾਂ ਬਹੁਤ ਸ਼ਰਧਾ ਦੇ ਮਾਰੇ ਮੰਨੇ ਜਾ ਰਹੇ ਹਾਂ, ਜਾਂ ਬੁੱਧੀ ਨਾਲ ਤਰਕ ਵਿਤਰਕ ਕਰਕੇ ਮੰਨੇ ਜਾ ਰਹੇ ਹਾਂ, ਜਾਣਦੇ ਨਹੀਂ। ਜਾਣਨ ਅਤੇ ਮੰਨਣ 'ਚ ਜ਼ਮੀਨ ਅਸਮਾਨ ਦਾ ਫਰਕ ਹੈ। ਮੰਨਣ ਨਾਲ ਸਾਡੇ ਵਿਕਾਰ ਦਾ ਸੁਭਾਅ, ਵਿਕਾਰ ਬਣਾਉਣ ਵਾਲਾ ਸੁਭਾਅ ਬਦਲਦਾ ਨਹੀਂ। ਉੱਪਰੋਂ ਉੱਪਰੋਂ ਭਲੇ ਥੋੜ੍ਹਾ ਬਦਲ ਜਾਏ, ਗਹਿਰਾਈਆਂ ਤੱਕ ਜਿਹੜੀਆਂ ਉਹਦੀਆਂ ਜੜ੍ਹਾਂ ਹਨ ਉਹ ਨਹੀਂ ਨਿਕਲਦੀਆਂ। ਜਾਣਨ ਲੱਗੇ, ਅਨੁਭਵ ਹੋਣ ਲੱਗੇ ਤਾਂ ਵੇਖੋ ਕਿਸ ਤਰ੍ਹਾਂ ਅਸੀਂ ਆਪਣੇ ਵਿਕਾਰਾਂ ਨੂੰ ਜੜ੍ਹਾਂ ਤੋਂ ਬਾਹਰ ਕੱਢਣ ਲੱਗ ਪਏ। ਸਾਨੂੰ ਇਹੀ ਕੰਮ ਕਰਨਾ ਹੈ, ਆਪਣੇ ਬਾਰੇ 'ਚ ਕੀ ਸੱਚਾਈ ਹੈ ਉਹਨੂੰ ਅਨੁਭੂਤੀਆਂ ਨਾਲ ਜਾਣਨਾ ਹੈ। ਜੇਕਰ ਅਸੀਂ ਇਹ ਸਾਹ ਨਾਲ ਕੋਈ ਸ਼ਬਦ ਜੋੜ ਦਿੰਦੇ ਹਾਂ ਤਾਂ ਦੋ ਵੱਡੀਆਂ ਮੁਸ਼ਕਲਾਂ ਆਉਂਦੀਆਂ ਨੇ। ਇੱਕ ਤਾਂ ਇਹ ਕਿ ਕਿਹੜਾ ਸ਼ਬਦ ਜੋੜਾਂਗੇ। ਜ਼ਿਆਦਾਤਰ ਇਹੀ ਹੁੰਦਾ ਹੈ ਕਿ ਜਿਹੜਾ ਆਦਮੀ ਜਿਸ ਕਿਸੇ ਸੰਪਰਦਾਇ ਵਿੱਚੋਂ ਹੈ, ਉਸ ਸੰਪਰਦਾਇ ਵਿੱਚ ਜਿਸ ਵੱਲ ਸ਼ਰਧਾ ਭਾਵ ਹੈ, ਕੋਈ ਦੇਵੀ ਹੈ, ਕੋਈ ਦੇਵਤਾ ਹੈ, ਕੋਈ ਈਸ਼ਵਰ ਹੈ, ਕੋਈ ਬ੍ਰਹਮ ਹੈ, ਕੋਈ ਸੰਤ ਹੈ, ਕੋਈ ਅੱਲਾ ਮੀਆਂ ਹੈ, ਕੋਈ ਮਹਾਤਮਾ ਹੈ, ਕੋਈ ਗੁਰੂ ਹੈ, ਬਸ ਉਸੇ ਦਾ ਨਾਂ ਜੋੜੋਗੇ, ਉਸੇ ਦਾ ਨਾਂ ਵਾਰ ਵਾਰ ਰਟਾਂਗੇ ਜਿਹਦੇ 'ਤੇ ਬਹੁਤ ਸ਼ਰਧਾ ਹੈ। ਤਾਂ ਇੱਕ ਸੰਪਰਦਾਇ ਦਾ ਸ਼ਰਧਾ ਪੂਰਕ ਦੂਜੇ ਸੰਪਰਦਾਇ ਦਾ ਸ਼ਰਧਾ ਪੂਰਕ ਨਹੀਂ ਹੋ ਸਕਦਾ। ਦੂਜੇ ਸੰਪਰਦਾਇ ਵਾਲੇ ਕਹਿਣਗੇ, ਇਹ ਨਾਂ ਅਸੀਂ ਕਿਉਂ ਰਟੀਏ, ਅਸੀਂ ਤਾਂ ਆਪਣੇ ਸੰਪਰਦਾਇ ਵਿੱਚ ਜਿਹਦੇ ਵੱਲ ਸ਼ਰਧਾ ਹੈ ਉਹਦਾ ਨਾਂ ਲਵਾਂਗੇ। ਤਾਂ ਗੱਲ ਸਰਬ ਸਾਂਝੀ ਨਹੀਂ ਹੋਈ। ਜਿਹੜਾ ਵੀ ਨਾਂ ਦੇਵਾਂਗੇ ਉਹ ਸਾਰੇ ਇਸਤੇਮਾਲ ਨਹੀਂ ਕਰ ਸਕਣਗੇ, ਪਰ ਧਰਮ ਤਾਂ ਸਭ ਦਾ ਸਾਰਵਜਨਿਕ ਹੁੰਦਾ ਹੈ, ਧਰਮ ਸੰਪਰਦਾਇਕ ਨਹੀਂ ਹੁੰਦਾ। ਜਿੱਥੇ ਸੰਪਰਦਾਇ ਨਾਲ ਜੁੜਿਆ ਤਾਂ ਸਮਝੋ ਧਰਮ ਧਰਮ ਨਹੀਂ ਰਿਹਾ, ਉਸ ਦੀ ਸ਼ੁੱਧਤਾ ਨਸ਼ਟ ਹੋ ਗਈ। ਧਰਮ ਅਤੇ ਸੰਪਰਦਾਇ ਇਹ ਬਿਲਕੁਲ ਅਲੱਗ ਅਲੱਗ ਹੁੰਦੇ ਨੇ। ਇਹ ਸਾਡੇ ਦੇਸ਼ ਦਾ ਦੁਰਭਾਗ ਹੋਇਆ ਕਿ ਪਿਛਲੇ 2000 ਵਰ੍ਹਿਆਂ ਦੇ ਹਨੇਰੇ ਵਿੱਚ ਅਸੀਂ ਧਰਮ ਅਤੇ ਸੰਪਰਦਾਇ ਇਹਨਾਂ ਦੋਨਾਂ ਨੂੰ ਸਮਾਨ ਅਰਥਕ ਸ਼ਬਦ ਬਣਾ ਦਿੱਤਾ। ਧਰਮ ਕਹੀਏ ਤਾਂ ਉਹਦਾ ਮਤਲਬ ਸੰਪਰਦਾਇ ਹੀ ਹੋਣ ਲੱਗਾ ਅਤੇ ਸੰਪਰਦਾਇ ਨੂੰ ਧਰਮ ਹੀ ਮੰਨਣ ਲੱਗ ਪਏ। ਇਹਨਾਂ 10 ਦਿਨਾਂ ਵਿੱਚ ਵਾਰ-ਵਾਰ ਧਰਮ ਸ਼ਬਦ ਦਾ ਇਸਤੇਮਾਲ ਕੀਤਾ ਜਾਏਗਾ। ਕਿਤੇ ਭੁੱਲ ਕੇ ਵੀ ਇਹ ਨਾ ਸਮਝ ਲੈਣਾ ਕਿ ਹਿੰਦੂ ਧਰਮ ਦੀ ਗੱਲ ਹੋ ਰਹੀ ਹੈ ਜਾਂ ਬੁੱਧ ਧਰਮ ਦੀ ਗੱਲ ਹੋ ਰਹੀ ਹੈ ਜਾਂ ਜੈਨ ਧਰਮ ਦੀ ਜਾਂ ਈਸਾਈ ਧਰਮ ਦੀ ਜਾਂ ਸਿੱਖ ਧਰਮ ਦੀ ਜਾਂ ਪਾਰਸੀ ਧਰਮ ਦੀ। ਬਿਲਕੁਲ ਨਹੀਂ, ਗੱਲ ਧਰਮ ਦੀ ਹੈ। 10 ਦਿਨ ਇਹ ਸਮਝੋਗੇ, ਧਰਮ ਆਪਣਾ ਇੱਕ ਅਸਤਿਤਵ ਰੱਖਦਾ ਹੈ, ਆਜ਼ਾਦ ਅਸਤਿਤਵ ਰੱਖਦਾ ਹੈ, ਵੱਖਰਾ ਅਸਤਿਤਵ ਰੱਖਦਾ ਹੈ, ਅਤੇ ਇਹੀ ਅਸਤਿਤਵ ਧਰਮ ਦਾ ਸਹੀ ਅਸਤਿਤਵ ਹੈ। ਜਿੱਦਾਂ ਹੀ ਉਹਦੇ ਨਾਲ ਇਹ ਸ਼ਬਦ ਜੁੜ ਜਾਂਦੇ ਹਨ, ਹਿੰਦੂ ਧਰਮ, ਬੁੱਧ ਧਰਮ, ਜੈਨ ਧਰਮ, ਈਸਾਈ ਧਰਮ, ਉਹ ਆਪਣਾ ਅਸਤਿਤਵ ਗੁਆ ਦਿੰਦਾ ਹੈ, ਸੰਪਰਦਾਇ ਪ੍ਰਮੁੱਖ ਹੋ ਜਾਂਦਾ ਹੈ, ਧਰਮ ਗੌਣ ਹੋ ਜਾਂਦਾ ਹੈ। ਹਿੰਦੂ ਪ੍ਰਮੁੱਖ ਹੋ ਜਾਏਗਾ, ਧਰਮ ਗੌਣ ਹੋ ਜਾਏਗਾ, ਬੁੱਧ ਪ੍ਰਮੁੱਖ ਹੋ ਜਾਏਗਾ, ਧਰਮ ਗੌਣ ਹੋ ਜਾਏਗਾ, ਇਸ ਤਰ੍ਹਾਂ ਜੈਨ ਪ੍ਰਮੁੱਖ ਹੋ ਜਾਏਗਾ, ਸਿੱਖ ਪ੍ਰਮੁੱਖ ਹੋ ਜਾਏਗਾ, ਈਸਾਈ ਪ੍ਰਮੁੱਖ ਹੋ ਜਾਏਗਾ, ਧਰਮ ਗੌਣ ਹੋ ਜਾਏਗਾ। ਧਰਮ ਦੀ ਪ੍ਰਮੁੱਖਤਾ ਹੀ ਸਾਨੂੰ ਧਰਮਵਾਨ ਬਣਾਏਗੀ। ਤਾਂ ਇਹ ਗੱਲ ਚੰਗੀ ਤਰ੍ਹਾਂ ਸਮਝ ਲਈਏ, ਭਾਰਤ ਦੀ ਪੁਰਾਣੀ ਭਾਸ਼ਾ ਵਿੱਚ, ਭਾਰਤ ਦੇ ਪੁਰਾਣੇ ਲੋਕਾਂ ਵਿੱਚ ਧਰਮ ਸ਼ਬਦ ਕਿੰਝ ਸਮਝਿਆ ਜਾਂਦਾ ਸੀ। ਧਰਮ ਸ਼ਬਦ ਕਹਿੰਦੇ ਸੀ ਸੱਚ ਨੂੰ, ਰਿੱਤ ਨੂੰ, ਕੁਦਰਤ ਦੇ ਨਿਯਮ ਨੂੰ, ਨਿਸਰਗ ਦੇ ਨਿਯਮਾਂ ਨੂੰ, ਕੁਦਰਤ ਦੇ ਕਾਨੂੰਨ ਨੂੰ, ਸੁਭਾਅ ਨੂੰ, ਇਹਨੂੰ ਧਰਮ ਕਹਿੰਦੇ ਸੀ। ਜਿੱਦਾਂ ਅੱਗ ਦਾ ਧਰਮ ਹੈ ਜਲਣਾ ਅਤੇ ਜਲਾਉਣਾ, ਤਾਂ ਅੱਗ ਦਾ ਸੁਭਾਅ ਹੈ ਜਲਣਾ ਅਤੇ ਜਲਾਉਣਾ। ਇਹਦੇ ਵਿੱਚ ਹਿੰਦੂਪਣੇ ਦੀ, ਬੁੱਧਪਣੇ ਦੀ, ਜੈਨਪਣੇ ਦੀ ਕੋਈ ਗੱਲ ਨਹੀਂ। ਅੱਗ ਦਾ ਧਰਮ ਜਲਣਾ ਅਤੇ ਜਲਾਉਣਾ, ਇਹ ਉਹਦਾ ਸੁਭਾਅ ਹੈ। ਇਹ ਸੁਭਾਅ ਨਾ ਹੋਏ, ਇਹ ਧਰਮ ਨਾ ਹੋਏ ਤਾਂ ਅੱਗ ਅੱਗ ਨਹੀਂ ਹੈ। ਇਸ ਤਰ੍ਹਾਂ ਕਹਿ ਸਕਦੇ ਹਾਂ, ਬਰਫ਼ ਦਾ ਧਰਮ ਹੈ ਠੰਡਾ ਹੋਣਾ ਅਤੇ ਠੰਡਾ ਕਰਨਾ। ਜੇਕਰ ਉਹ ਠੰਡੀ ਨਹੀਂ ਹੁੰਦੀ, ਠੰਡਾ ਨਹੀਂ ਕਰਦੀ, ਤਾਂ ਬਰਫ਼ ਨਹੀਂ ਹੈ। ਇਹ ਗੁਣ ਧਰਮ ਸੁਭਾਅ ਹੋਣਗੇ ਤਾਂ ਹੀ ਬਰਫ਼ ਹੈ। ਇਸ ਤਰ੍ਹਾਂ ਵਿਕਾਰਾਂ ਦਾ ਵੀ ਆਪਣਾ ਇੱਕ ਗੁਣ ਧਰਮ ਸੁਭਾਅ ਹੁੰਦਾ ਹੈ, ਅਤੇ ਉਹ ਗੁਣ ਧਰਮ ਸੁਭਾਅ ਇੱਕ ਹੀ ਹੈ ਕਿ ਵਿਆਕੁਲ ਹੁੰਦਾ ਹੈ ਅਤੇ ਹੋਰਨਾਂ ਨੂੰ ਵੀ ਵਿਆਕੁਲ ਬਣਾਉਂਦਾ ਹੈ ਖੁਦ ਵੀ ਵਿਆਕੁਲ ਹੁੰਦਾ ਹੈ, ਹੋਰਨਾਂ ਨੂੰ ਵੀ ਵਿਆਕੁਲ ਕਰਦਾ ਹੈ। ਜਿਸ ਤਰ੍ਹਾਂ ਅੱਗ ਖੁਦ ਵੀ ਜਲਦੀ ਹੈ, ਹੋਰਨਾਂ ਨੂੰ ਵੀ ਜਲਾਉਂਦੀ ਹੈ। ਠੀਕ ਇਸੇ ਤਰ੍ਹਾਂ ਕ੍ਰੋਧ ਜਾਗ ਪਏ ਤਾਂ ਜਿਸ ਕਿਸੇ ਦੇ ਮਨ ਵਿੱਚ ਕ੍ਰੋਧ ਜਾਗਿਆ, ਉਸ ਨੂੰ ਵਿਆਕੁਲ ਬਣਾ ਦੇਗਾ। ਉਹ ਆਪਣੇ ਆਪ ਨੂੰ ਹਿੰਦੂ ਕਹਿੰਦਾ ਫਿਰੇ, ਸਿੱਖ ਕਹਿੰਦਾ ਫਿਰੇ, ਈਸਾਈ ਕਹਿੰਦਾ ਫਿਰੇ, ਜੈਨ ਕਹਿੰਦਾ ਫਿਰੇ, ਹਿੰਦੁਸਤਾਨੀ ਕਹਿੰਦਾ ਫਿਰੇ, ਬਰਮੀ ਕਹਿੰਦਾ ਫਿਰੇ, ਕੋਈ ਫਰਕ ਪੈਣ ਵਾਲਾ ਨਹੀਂ। ਕ੍ਰੋਧ ਜਾਗਿਆ ਹੈ ਤਾਂ ਕੁਦਰਤ ਦੇ ਬੰਨੇ ਬਣਾਏ ਅਸੂਲ ਹਨ, ਜਿਸ ਕਿਸੇ ਵਿਅਕਤੀ ਵਿੱਚ ਜਾਗਿਆ ਹੈ ਉਸ ਨੂੰ ਜਲਾਏਗਾ ਅਤੇ ਜਲਾ ਕੇ ਉਸ ਵਿਅਕਤੀ ਨੂੰ ਹੀ ਵਿਆਕੁਲ ਨਹੀਂ ਬਣਾਏਗਾ, ਉਸ ਦੇ ਆਸ ਪਾਸ ਦੇ ਸਾਰੇ ਵਾਤਾਵਰਣ ਨੂੰ ਜਲਾਏਗਾ, ਸਭਨਾਂ ਨੂੰ ਦੁਖੀ ਕਰ ਦੇਵੇਗਾ, ਜਿਹੜੇ ਵੀ ਉਸ ਦੇ ਸੰਪਰਕ ਵਿੱਚ ਆਉਣਗੇ ਉਹੀ ਵਿਆਕੁਲ ਹੋ ਜਾਣਗੇ। ਇਹ ਕੁਦਰਤ ਦੇ ਬੰਨੇ ਬਣਾਏ ਨਿਯਮ ਹਨ। ਕ੍ਰੋਧ ਜਾਗਿਆ ਜਾਂ ਕੋਈ ਹੋਰ ਵਿਕਾਰ ਜਾਗੇ ਤਾਂ ਅਸੀਂ ਉਸ ਦੇ ਉੱਤੇ ਕੋਈ ਲੇਬਲ ਨਹੀਂ ਲਗਾ ਸਕਦੇ, ਉਸ ਦਾ ਨਾਂਕਰਨ ਨਹੀਂ ਕਰ ਸਕਦੇ ਕਿ ਇਹ ਕ੍ਰੋਧ ਜਾਗਿਆ ਇਹ ਹਿੰਦੂ ਕ੍ਰੋਧ ਹੈ, ਇਹ ਕ੍ਰੋਧ ਜਾਗਿਆ ਇਹ ਮੁਸਲਿਮ ਕ੍ਰੋਧ ਹੈ, ਇਹ ਈਸਾਈ ਕ੍ਰੋਧ ਹੈ, ਇਹ ਜੈਨ ਕ੍ਰੋਧ ਹੈ। ਅਰੇ ਭਾਈ, ਕ੍ਰੋਧ ਕ੍ਰੋਧ ਹੈ, ਇਹ ਇੱਕ ਸਾਰਵਜਨਿਕ ਸਰਬ ਸਾਂਝਾ ਰੋਗ ਹੈ, ਕਿਸੇ ਇੱਕ ਸੰਪਰਦਾਇ ਵਿਸ਼ੇਸ਼ ਦਾ, ਕਿਸੇ ਇੱਕ ਵਰਣ ਵਿਸ਼ੇਸ਼ ਦਾ ਰੋਗ ਨਹੀਂ ਹੈ, ਕਿਸੇ ਇੱਕ ਜਾਤੀ ਵਿਸ਼ੇਸ਼ ਦਾ ਰੋਗ ਨਹੀਂ ਹੈ, ਸਭ ਦਾ ਰੋਗ ਹੈ। ਜੋ ਜੋ ਵਿਅਕਤੀ ਆਪਣੇ ਅੰਦਰ ਵਿਕਾਰ ਜਗਾਵੇਗਾ ਵਿਆਕੁਲ ਹੋ ਹੀ ਜਾਏਗਾ। ਜਿਹੜੀ ਵਿਆਕੁਲਤਾ ਆਈ ਕ੍ਰੋਧ ਜਗਾਉਣ ਨਾਲ ਵਿਆਕੁਲਤਾ ਆਈ, ਉਸ ਨੂੰ ਕਿਸ ਤਰ੍ਹਾਂ ਦਾ ਲੇਵਲ ਲਗਾਵਾਂਗੇ? ਕਿ ਹਿੰਦੂ ਵਿਆਕੁਲਤਾ ਆਈ, ਕਿ ਮੁਸਲਿਮ ਵਿਆਕੁਲਤਾ ਆਈ, ਕਿ ਜੈਨ ਆਈ, ਕਿ ਬੌਧ ਆਈ? ਵਿਆਕੁਲਤਾ ਵਿਆਕੁਲਤਾ ਹੈ, ਰੋਗ ਹੈ ਨਾ, ਵਿਆਕੁਲ ਬਣਾ ਹੀ ਦੇਵੇਗੀ। ਅਤੇ ਇਹ ਰੋਗ ਨਿਕਲ ਜਾਏ ਤਾਂ ਵਿਕਾਰ ਨਿਕਲ ਗਏ, ਵਿਆਕੁਲਤਾ ਦੂਰ ਹੋ ਗਈ ਅਤੇ ਅੰਦਰ ਬੜੀ ਸੁੱਖ ਸ਼ਾਂਤੀ ਆ ਗਈ, ਤਾਂ ਕੀ ਲੈਵਲ ਲਗਾਵਾਂਗੇ? ਹੁਣ ਜਿਹੜੀ ਸੁੱਖ ਸ਼ਾਂਤੀ ਆਈ ਹੈ ਉਹ ਬੌਧ ਹੈ, ਅਤੇ ਫਿਰ ਆਈ ਤਾਂ ਹਿੰਦੂ ਆਈ, ਕਿ ਜੈਨ ਆਈ, ਕਿ ਈਸਾਈ ਆਏ, ਕੀ ਲੇਬਲ ਲਗਾਓਗੇ? ਸਾਰਵਜਨਿਕ ਗੱਲ ਹੈ। ਭਾਰਤ ਵਿੱਚ ਧਰਮ ਨੂੰ ਇਸ ਰੂਪ 'ਚ ਵੇਖਿਆ ਜਾਂਦਾ ਸੀ, ਇਹ ਕਾਨੂੰਨ ਹੈ, ਇਹ ਨਿਯਮ ਹੈ, ਕੁਦਰਤ ਦਾ ਨਿਯਮ ਹੈ, ਉਸ ਨਿਯਮ ਮੁਤਾਬਿਕ ਆਪਣਾ ਜੀਵਨ ਢਾਲਣਾ ਸ਼ੁਰੂ ਕਰ ਦਿਓ। ਕੁਦਰਤ ਨਹੀਂ ਚਾਹੁੰਦੀ ਕਿ ਮੈਂ ਆਪਣੇ ਅੰਦਰ ਵਿਕਾਰ ਜਗਾਵਾਂ, ਪ੍ਰਕਿਰਤੀ ਨਹੀਂ ਚਾਹੁੰਦੀ, ਧਰਮ ਨਹੀਂ ਚਾਹੁੰਦਾ ਕਿ ਅਸੀਂ ਆਪਣੇ ਅੰਦਰ ਵਿਕਾਰ ਜਗਾਈਏ, ਕਿਉਂਕਿ ਸਪਸ਼ਟ ਹੈ ਕਿ ਵਿਕਾਰ ਜਗਾਉਂਦੇ ਹੀ ਸਾਨੂੰ ਦੰਡ ਮਿਲਣ ਲੱਗ ਪੈਂਦਾ ਹੈ, ਪ੍ਰਕਿਰਤੀ ਸਾਨੂੰ ਦੰਡ ਦੇਣ ਲੱਗ ਪੈਂਦੀ ਹੈ। ਪ੍ਰਕਿਰਤੀ ਚਾਹੁੰਦੀ ਹੈ ਕਿ ਅਸੀਂ ਆਪਣੇ ਚਿੱਤ ਨੂੰ ਵਿਕਾਰਾਂ ਤੋਂ ਮੁਕਤ ਰੱਖੀਏ, ਕਿਉਂਕਿ ਵਿਕਾਰਾਂ ਤੋਂ ਮੁਕਤ ਕਰਦਿਆਂ ਹੀ ਪ੍ਰਕਿਰਤੀ ਸਾਨੂੰ ਪੁਰਸਕਾਰ ਇਨਾਮ ਦੇਣਾ ਸ਼ੁਰੂ ਕਰ ਦਿੰਦੀ ਹੈ, ਬੜੀ ਸੁੱਖ ਸ਼ਾਂਤੀ ਦਿੰਦੀ ਹੈ। ਸਭਨਾਂ ਲਈ ਇੱਕੋ ਜਿਹੀ ਗੱਲ ਹੈ, ਹਿੰਦੂ ਹੋਏ ਤਾਂ, ਬੌਧ ਹੋਏ ਤਾਂ, ਜੈਨ ਹੋਏ ਤਾਂ, ਸਿੱਖ ਹੋਏ ਤਾਂ, ਈਸਾਈ ਹੋਏ ਤਾਂ, ਕੁਝ ਫਰਕ ਨਹੀਂ ਪੈਂਦਾ। ਤਾਂ ਰੋਗ ਸਾਡਾ ਸਾਰਵਜਨਿਕ ਹੈ, ਇਸ ਦਾ ਇਲਾਜ ਕਦੇ ਸੰਪਰਦਾਇਕ ਨਹੀਂ ਹੋ ਸਕਦਾ, ਸਾਰਵਜਨਿਕ ਰੋਗ ਦਾ ਇਲਾਜ ਵੀ ਸਾਰਵਜਨਿਕ ਹੀ ਹੋਏਗਾ। ਤਾਂ ਜਦੋਂ ਵੀ ਅਸੀਂ ਸਾਹ ਨਾਲ ਕੋਈ ਸੰਪਰਦਾਇਕ ਗੱਲ ਜੋੜ ਦਿੱਤੀ ਤਾਂ ਠੀਕ ਇਲਾਜ ਨਹੀਂ ਹੋਇਆ, ਕੋਈ ਨਾਂ ਜੋੜ ਦਿੱਤਾ, ਕੋਈ ਰੰਗ ਜਾਂ ਸ਼ਕਲ ਮੂਰਤ ਜੋੜ ਦਿੱਤੀ, ਤਾਂ ਕਿਸ ਦੀ ਸ਼ਕਲ ਮੂਰਤ ਜੋੜੋਗੇ? ਕਿਸੇ ਦੇਵੀ ਦੀ, ਕਿਸੇ ਦੇਵਤਾ ਦੀ, ਕਿਸੇ ਸੰਤ ਦੀ, ਕਿਸੇ ਈਸ਼ਵਰ ਦੀ, ਕਿਸੇ ਮਹਾਂਪੁਰਸ਼ ਦੀ ਜਿਸ ਦੇ ਵੱਲ ਬਹੁਤ ਸ਼ਰਧਾ ਹੈ, ਉਸੋ ਦੀ ਜੋੜੋਗੇ ਨਾ? ਤਾਂ ਹਰ ਸੰਪਰਦਾਇ ਦੇ ਅਲੱਗ ਅਲੱਗ ਸ਼ਰਧਾਲੂ ਹਨ, ਤਾਂ ਸਾਰਵਜਨਿਕ ਗੱਲ ਕਿੱਥੇ ਹੋਈ? ਇਹ ਬਹੁਤ ਮੋਟਾ ਮੋਟਾ ਕਾਰਨ ਹੈ, ਪ੍ਰਮੁੱਖ ਕਾਰਨ ਤਾਂ ਕੁਛ ਹੋਰ ਹੀ ਹੈ। ਸ਼ੁੱਧ ਸਾਹ ਦਾ ਕੰਮ ਕਿਉਂ ਕਰਾਂਗੇ? ਕੋਈ ਸ਼ਬਦ ਜੁੜਿਆ ਤਾਂ ਵੇਖੋਗੇ ਕਿ ਹੌਲੇ ਹੌਲੇ ਸਾਹ ਦੀ ਜਾਣਕਾਰੀ ਤਾਂ ਛੁੱਟ ਗਈ, ਉਹ ਸ਼ਬਦ ਹੀ ਵਾਰ-ਵਾਰ ਮਨ 'ਚ ਦੁਹਰਾਉਂਦੇ-ਦੁਹਰਾਉਂਦੇ ਮਨ ਇਕਾਗਰ ਹੋ ਗਿਆ। ਮਨ ਤਾਂ ਇਕਾਗਰ ਹੋ ਜਾਏਗਾ, ਪਰ ਸਾਨੂੰ ਤਾਂ ਆਪਣੇ ਅੰਦਰ ਉਹਨਾਂ ਡੂੰਘਾਈਆਂ ਤੱਕ ਜਾਣਾ ਸੀ ਜਿੱਥੇ ਵਿਕਾਰਾਂ ਦੀ ਉਤਪੱਤੀ ਹੁੰਦੀ ਹੈ, ਉਤਪੱਤੀ ਦੇ ਕਾਰਨਾਂ ਨੂੰ ਅਨੁਭੂਤੀ ਨਾਲ ਸਮਝਣਾ ਸੀ ਅਤੇ ਉਸ ਦਾ ਨਿਵਾਰਨ ਕਰਨਾ ਸੀ। ਉਹ ਕੰਮ ਰੁਕ ਗਿਆ, ਚਿੱਤ ਤਾਂ ਇਕਾਗਰ ਹੋ ਗਿਆ। ਇਸੇ ਤਰ੍ਹਾਂ ਕਿਸੇ ਸ਼ਕਲ ਸੂਰਤ ਦਾ ਧਿਆਨ ਨਾਲ ਜੋੜੋਗੇ ਤਾਂ ਸਾਹ ਨੂੰ ਜਾਣਨਾ ਹੌਲੇ ਹੌਲੇ ਛੁੱਟ ਜਾਏਗਾ, ਉਹ ਸ਼ਕਲ ਪ੍ਰਮੁੱਖ ਹੋ ਜਾਏਗੀ ਅਤੇ ਮਨ ਇੱਕਦਮ ਉਸ ਵਿੱਚ ਡੁੱਬ ਜਾਏਗਾ, ਸਮਾਹਿਤ ਹੋ ਜਾਏਗਾ, ਇਕਾਗਰ ਹੋ ਜਾਏਗਾ। ਇਹ ਜੋ ਕੰਮ ਕਰਨਾ ਸੀ ਆਪਣੇ ਬਾਰੇ ਸੱਚਾਈ ਜਾਣ ਕੇ, ਆਪਣੇ ਅੰਦਰ ਵਿਕਾਰ ਕਿੱਥੇ ਜਾਗਿਆ, ਕਦੋਂ ਜਾਗਿਆ, ਕਿਸ ਤਰ੍ਹਾਂ ਜਾਗਿਆ, ਕਿਉਂ ਜਾਗਿਆ, ਉਸ ਨੂੰ ਕਿਸ ਤਰ੍ਹਾਂ ਦੂਰ ਕੀਤਾ ਜਾਏ, ਇਹ ਸਾਰੀਆਂ ਗੱਲਾਂ ਛੁੱਟ ਜਾਣਗੀਆਂ। ਇਹ ਛੁੱਟ ਗਈਆਂ ਤਾਂ ਮੁਕਤੀ ਦਾ ਮਾਰਗ ਛੁੱਟ ਗਿਆ। ਇਸ ਲਈ ਕੋਈ ਨਾਂ, ਕੋਈ ਮੰਤਰ, ਕੋਈ ਸ਼ਬਦ, ਕੋਈ ਸ਼ਕਲ ਮੂਰਤ ਜੁੜਨ ਨਹੀਂ ਦਿੰਦੇ, ਕੋਈ ਰੂਪ, ਕੋਈ ਆਕ੍ਰਿਤੀ ਜੁੜਨ ਨਹੀਂ ਦਿੰਦੇ। ਇਸ ਸੰਪਰਦਾਇ ਦਾ ਨਾਂ ਨਾ ਜੋੜੋ, ਸਾਡੇ ਸੰਪਰਦਾਇ ਦਾ ਜੋੜੋ, ਇਸ ਤਰ੍ਹਾਂ ਕਹਿਣ ਵਾਲਾ ਇਨਸਾਨ ਤਾਂ ਉਲਝਣ ਵਾਲਾ ਇਨਸਾਨ ਹੈ। ਉਹ ਸੰਪਰਦਾਇ ਦੇ ਬਾੜੇ ਵਾਲਾ ਇਨਸਾਨ ਬਣਨਾ ਚਾਹੁੰਦਾ ਹੈ, ਦੂਜੇ ਬਾੜੇ ਵਿੱਚੋਂ ਕੱਢ ਕੇ ਆਪਣੇ ਬਾੜੇ ਵਿੱਚ ਬੰਦ ਕਰਨਾ ਚਾਹੁੰਦਾ ਹੈ। ਕੋਈ ਨਾਂ ਨਹੀਂ, ਕਿਸੇ ਸੰਪਰਦਾਇ ਦਾ ਨਾਂ ਨਹੀਂ, ਰੂਪ ਨਹੀਂ, ਸ਼ਕਲ ਨਹੀਂ, ਸਿਰਫ ਸ਼ੁੱਧ ਸਾਹ ਦਾ ਸਹਾਰਾ ਲੈਣਾ ਹੈ। ਹੁਣ ਸਮਝੀਏ, ਸ਼ੁੱਧ ਸਾਹ ਦੇ ਸਹਾਰੇ ਕੀ ਮਿਲੇਗਾ? ਸ਼ੁੱਧ ਸਾਹ ਦੇ ਸਹਾਰੇ ਚਲਦੇ ਚਲਦੇ ਅੰਦਰ ਆਪਣੇ ਬਾਰੇ ਵਿੱਚ ਜੋ ਵੀ ਸੱਚਾਈਆਂ ਹਨ ਉਹ ਉਜਾਗਰ ਹੋਣੀਆਂ ਸ਼ੁਰੂ ਹੋ ਜਾਣਗੀਆਂ, ਅਨੁਭੂਤੀਆਂ ਦੇ ਸਤਰ 'ਤੇ ਉਜਾਗਰ ਹੋਣੀਆਂ ਸ਼ੁਰੂ ਹੋ ਜਾਣਗੀਆਂ। ਆਪਣੇ ਬਾਰੇ ਵਿੱਚ ਕੀ ਸੱਚਾਈ ਹੈ? ਆਪਣੇ ਬਾਰੇ ਜਿਹੜੀ ਸੱਚਾਈ ਹੈ, ਇਹ ਸਾਰਾ ਸਰੀਰ ਸਕੰਦ ਬੁੱਧੀ ਦੇ ਤੌਰ 'ਤੇ ਤਾਂ ਕਹਿੰਦਾ ਹੈ, ਸਰੀਰ ਮੈਂ ਨਹੀਂ, ਸਰੀਰ ਮੇਰਾ ਨਹੀਂ, ਮੇਰੀ ਆਤਮਾ ਨਹੀਂ, ਸਰੀਰ ਅਲੱਗ, ਆਤਮਾ ਅਲੱਗ, ਕਿਉਂਕਿ ਬਚਪਨ ਤੋਂ ਹੀ ਇਸੇ ਤਰ੍ਹਾਂ ਸੁਣਿਆ ਹੋਇਆ ਹੈ। ਉਹ ਲੇਪ ਲੱਗੇ ਹੋਏ ਹਨ। ਅੰਦਰ ਜਾ ਕੇ ਵੇਖੋਗੇ ਤਾਂ ਪਤਾ ਲੱਗੇਗਾ ਕਿ ਸੱਚਾਈ ਇਹ ਹੈ ਕਿ ਵਿਵਹਾਰ ਜਗਤ ਵਿੱਚ ਇਹ ਸਰੀਰ ਹੀ ਮੈਂ ਹੋ ਗਿਆ, ਸਰੀਰ ਹੀ ਮੇਰਾ ਹੋ ਗਿਆ। ਇਸ ਸਰੀਰ ਦੇ ਬਲ ਇੱਦਾਂ ਦਾ ਲਗਾਓ ਸਥਾਪਿਤ ਕਰ ਲਿਆ, ਇੱਦਾਂ ਦਾ ਚਿਪਕਾਓ ਪੈਦਾ ਕਰ ਲਿਆ, ਮੈਂ ਮੇਰਾ, ਮੈਂ ਮੇਰਾ, ਅਤੇ ਇੰਨੀ ਆਸਕਤੀ ਪੈਦਾ ਕਰ ਲਈ ਕਿ ਇਸੇ ਵਜ੍ਹਾ ਨਾਲ, ਇਸ ਆਸਕਤੀ ਦੀ ਵਜ੍ਹਾ ਨਾਲ ਤਣਾਓ ਉੱਤੇ ਤਣਾਓ ਪੈਦਾ ਕਰਦਾ ਹੈ, ਤਣਾਓ ਉੱਤੇ ਤਣਾਓ ਪੈਦਾ ਕਰਦਾ ਹੈ, ਵਿਕਾਰ ਜਗਾਉਂਦਾ ਹੈ, ਵਿਆਕੁਲ ਹੁੰਦਾ ਹੈ। ਇਸ ਤਰ੍ਹਾਂ ਇਹ ਚਿੱਤ ਸਕੰਦ ਬਾਰੇ ਉੱਪਰ ਉੱਪਰ ਤੋਂ ਬੁੱਧੀ ਦੇ ਸਤਰ 'ਤੇ ਖੂਬ ਕਹਿੰਦਾ ਹੈ, ਇਹ ਚਿੱਤ, ਇਹ ਮਨ ਮੈਂ ਨਹੀਂ, ਇਹ ਮੇਰਾ ਨਹੀਂ, ਇਹ ਮੇਰੀ ਆਤਮਾ ਨਹੀਂ, ਅਰੇ ਇਹ ਤਾਂ ਨਸ਼ਵਰ ਹੈ, ਭੰਗੁਰ ਹੈ। ਜਿਸ ਤਰ੍ਹਾਂ ਸਰੀਰ ਨਸ਼ਵਰ ਹੈ, ਭੰਗੁਰ ਹੈ, ਉੱਦਾਂ ਹੀ ਇਹ ਵੀ ਨਸ਼ਵਰ ਹੈ, ਭੰਗੁਰ ਹੈ। ਇਹ ਤਾਂ ਉੱਪਰ ਉੱਪਰ ਤੋਂ ਮੰਨਣ ਵਾਲੀ ਗੱਲ ਹੋਈ ਨਾ। ਜਦੋਂ ਅੰਦਰ ਜਾ ਕੇ ਜਾਣ ਲੱਗੋਗੇ ਤਾਂ ਪਤਾ ਲੱਗੇਗਾ ਕਿ ਵਿਵਹਾਰ ਵਿੱਚ ਸੱਚਾਈ ਇਹ ਹੈ ਕਿ ਇਹ ਮਨ ਹੀ, ਇਹ ਚਿੱਤ ਹੀ ਮੈਂ ਹੋ ਗਿਆ, ਮੇਰਾ ਹੋ ਗਿਆ। ਇਹਦੇ ਵੱਲ ਕਿੰਨਾ ਗਹਿਰਾ ਤਾਦਾਤਮੇ ਹੋ ਗਿਆ, ਇਸ ਦੇ ਵੱਲ ਕਿੰਨੀ ਗਹਿਰਾਈ ਆਸਕਤੀ ਪੈਦਾ ਹੋ ਗਈ, ਕਿੰਨਾ ਗਹਿਰਾ ਚਿਪਕਾਓ ਪੈਦਾ ਹੋ ਗਿਆ, ਅਤੇ ਇਸ ਆਸਕਤੀ ਕਾਰਨ ਕਿੰਨਾ ਤਣਾਅ ਪੈਦਾ ਹੋਣ ਲੱਗ ਪਿਆ, ਕਿੰਨੀ ਵਿਆਕੁਲਤਾ ਪੈਦਾ ਹੋਣ ਲੱਗ ਪਈ, ਕਿੰਨੀਆਂ ਗੰਢਾਂ ਬਣਨ ਲੱਗ ਪਿਆ। ਇਹ ਸੱਚਾਈਆਂ ਸਾਡੇ ਅੰਦਰ ਦੀਆਂ ਸੱਚਾਈਆਂ ਹਨ। ਸਰੀਰ ਦੇ ਬਾਰੇ ਵਿੱਚ ਸਾਰੀ ਸੱਚਾਈ ਜਾਣ ਲਈਏ, ਚਿੱਤ ਦੇ ਬਾਰੇ ਵਿੱਚ ਸਾਰੀ ਸੱਚਾਈ ਜਾਣ ਲਈਏ ਤਾਂ ਆਪਣੇ ਬਾਰੇ ਵੀ ਜਾਣ ਗਏ। ਇਸ ਨੂੰ ਪੁਰਾਣੀ ਭਾਸ਼ਾ ਵਿੱਚ ਆਤਮ ਦਰਸ਼ਨ ਕਿਹਾ ਜਾਂਦਾ ਸੀ। ਆਤਮ ਦਰਸ਼ਨ ਮੈਨੇ ਸਵਦਰਸ਼ਨ, ਜਿਸ ਨੂੰ ਮੈਂ 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 ਕਹੇ ਜਾ ਰਿਹਾ ਹਾਂ, ਉਸ ਨੂੰ ਅਨੁਭੂਤੀਆਂ ਨਾਲ ਜਾਣੋ, ਉਹ ਆਤਮ ਦਰਸ਼ਨ, ਉਹ ਸਵਦਰਸ਼ਨ। ਇਸ ਨੂੰ ਕਿਹਾ ਸੱਤਿਅ ਦਰਸ਼ਨ। ਸੱਚ ਬਿਨਾਂ ਅਨੁਭੂਤੀ ਕੀਤਿਆਂ ਗੱਲਾਂ ਨੂੰ ਸੱਚ ਮੰਨ ਲੈਣਾ ਭਾਰਤ ਵਿੱਚ ਸੱਚ ਨਹੀਂ ਕਿਹਾ ਜਾਂਦਾ ਸੀ। ਅਨੁਭੂਤੀ ਨਾਲ ਜਿਹੜੀ ਸੱਚਾਈ ਨੂੰ ਜਾਣਿਆ, ਮੇਰੇ ਲਈ ਉਹੀ ਸੱਚ ਹੈ। ਕਿਸੇ ਹੋਰ ਨੂੰ ਅਨੁਭਵ ਹੋਇਆ, ਉਹ ਉਹਦੇ ਲਈ ਸੱਚ ਹੈ, ਮੇਰੇ ਲਈ ਸੱਚ ਨਹੀਂ ਹੈ। ਮੈਂ ਤਾਂ ਉਸ ਦੀ ਸਿਰਫ ਕਲਪਨਾ ਕਰਾਂਗਾ, ਮੈਨੂੰ ਆਪਣੀ ਅਨੁਭੂਤੀ ਨਾਲ ਕੀ ਮਾਲੂਮ ਹੋ ਰਿਹਾ ਹੈ। ਤਾਂ ਅੰਤਰਮੁਖੀ ਇਸ ਲਈ ਹੋ ਰਹੇ ਹਾਂ ਕਿ ਸੱਚ ਦਾ ਦਰਸ਼ਨ ਕਰਾਂਗੇ, ਆਤਮ ਦਰਸ਼ਨ ਕਰਾਂਗੇ, ਸਵੈਮ ਦਰਸ਼ਨ ਕਰਾਂਗੇ, ਆਪਣੇ ਬਾਰੇ ਕੀ ਸੱਚਾਈ ਹੈ, ਕਿਸ ਨੂੰ ਮੈਂ 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 ਕਰੀ ਜਾ ਰਿਹਾ ਹਾਂ, ਮੇਰਾ 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 ਕਰੀ ਜਾ ਰਿਹਾ ਹਾਂ, ਉਸ ਨੂੰ ਆਪਣੇ ਸੁਭਾਅ ਨਾਲ ਜਾਣਾਂਗੇ। ਇਹਨਾਂ ਪ੍ਰਵਚਨਾਂ ਨਾਲ ਨਹੀਂ, ਪੁਸਤਕਾਂ ਨਾਲ ਨਹੀਂ, ਬਹਿਸ ਮਵੇਸ਼ੀ ਨਾਲ ਨਹੀਂ, ਵਾਦ ਵਿਵਾਦਾਂ ਨਾਲ ਨਹੀਂ, ਅਨੁਭਵ ਨਾਲ ਜਾਣਾਂਗੇ। ਸਰੀਰ ਹੈ, ਚਿੱਤ ਹੈ, ਅੰਤਰਮੁਖੀ ਹੋਵੋਗੇ ਤਾਂ ਵੇਖੋਗੇ ਕਿਸ ਕਦਰ ਇੱਕ ਦੂਜੇ ਨਾਲ ਘੁਲੇ ਮਿਲੇ ਹੋਏ ਹਨ। ਇਹਨਾਂ ਨੂੰ ਅਲੱਗ ਨਹੀਂ ਕੀਤਾ ਜਾ ਸਕਦਾ। ਕਿਸ ਤਰ੍ਹਾਂ ਇੱਕ ਦੂਜੇ ਨੂੰ ਪ੍ਰਭਾਵਿਤ ਕਰ ਰਹੇ ਹਨ, ਇੱਕ ਦੂਜੇ ਤੋਂ ਪ੍ਰਭਾਵਿਤ ਹੋ ਰਹੇ ਹਨ, ਕਿਸ ਤਰ੍ਹਾਂ ਇੱਕ ਦੂਜੇ ਨਾਲ ਪ੍ਰਤੀਕਿਰਿਆ ਕਰ ਰਹੇ ਹਨ, ਅਤੇ ਇਹਨਾਂ ਪ੍ਰਤੀਕਿਰਿਆਵਾਂ ਦੀਆਂ ਅੰਦਰ ਹੀ ਅੰਦਰ ਕਈ ਧਾਰਾਂ ਚੱਲਦੀਆਂ ਹਨ, ਅੰਤਰ ਧਾਰਾਂ ਚੱਲਦੀਆਂ ਹਨ, ਕ੍ਰਾਸ ਕਰੰਟਸ, ਕਰੰਟਸ ਕਿੰਨੇ ਚੱਲ ਰਹੇ ਨੇ, ਅਤੇ ਇਹਨਾਂ ਦੇ ਕਾਰਨ ਕਿਸ ਤਰ੍ਹਾਂ ਵਿਕਾਰ ਜਾਗ ਰਹੇ ਹਨ। ਵਿਕਾਰ 'ਤੇ ਵਿਕਾਰ ਜਗਾ ਰਿਹਾ ਹੈ ਅਤੇ ਅਸੀਂ ਵਿਆਕੁਲ ਹੋਏ ਜਾ ਰਹੇ ਹਾਂ। ਇਹ ਸਾਰੀਆਂ ਗੱਲਾਂ ਪ੍ਰਵਚਨਾਂ ਨਾਲ ਸਮਝ ਨਹੀਂ ਆਉਂਦੀਆਂ। ਇਹ ਸਾਰੀਆਂ ਗੱਲਾਂ ਇਸ ਸਾਹ ਦੇ ਸਹਾਰੇ 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 ਅੱਗੇ ਵਧੋਗੇ ਤਾਂ ਖੂਬ ਸਮਝ ਆਉਣ ਲੱਗ ਪੈਣਗੀਆਂ, ਅਤੇ ਅਨੁਭਵ ਦੇ ਤੌਰ 'ਤੇ ਸਮਝ ਆਉਣ ਲੱਗ ਪੈਣਗੀਆਂ। ਫਿਰ ਉਹਨਾਂ ਦੋਨਾਂ ਤੋਂ ਪਰੇ ਕੀ ਹੈ, ਸਰੀਰ ਨੂੰ ਪੂਰੀ ਤਰ੍ਹਾਂ ਜਾਣ ਲਓਗੇ, ਸਰੀਰ ਦਾ ਸਾਰਾ ਖੇਤਰ ਸਥੂਲ ਤੋਂ ਸਥੂਲ ਅਤੇ ਸੂਖਮ ਤੋਂ ਸੂਖਮ, ਸਰੀਰ ਦੀ ਸਾਰੀ ਸੱਚਾਈ ਜਾਣ ਲਈ। ਇਸ ਤਰ੍ਹਾਂ ਚਿੱਤ ਦੀ, ਚਿੱਤ ਵ੍ਰਿੱਤੀਆਂ ਦੀ ਸਥੂਲ ਤੋਂ ਸਥੂਲ ਅਤੇ ਸੂਖਮ ਤੋਂ ਸੂਖਮ ਜਦੋਂ ਸਾਰੀ ਸੱਚਾਈ ਜਾਣ ਲਓਗੇ ਤਾਂ ਹੀ ਉਸ ਤੋਂ ਪਰੇ ਦੀ ਸੱਚਾਈ ਪ੍ਰਗਟ ਹੋਏਗੀ। ਇਹ ਸਰੀਰ, ਚਿੱਤ ਅਤੇ ਚਿੱਤ ਵ੍ਰਿੱਤੀਆਂ ਦਾ ਸਾਰਾ ਖੇਤਰ ਆਪਣੇ ਅਨੁਭਵ ਨਾਲ ਮਹਿਸੂਸ ਕਰਕੇ ਵੇਖੋਗੇ, ਪੜ੍ਹੀ ਪੜ੍ਹਾਈ ਗੱਲ ਨਹੀਂ, ਸੁਣੀ ਸੁਣਾਈ ਗੱਲ ਨਹੀਂ, ਆਪਣੇ ਖੁਦ ਦੇ ਅਨੁਭਵ ਨਾਲ ਵੇਖੋਗੇ ਕਿੰਨਾ ਅਨਿੱਤਯ ਹੈ, ਕਿੰਨਾ ਨਸ਼ਵਰ ਹੈ, ਕਿੰਨਾ ਭੌਂਗਰ ਹੈ, ਹਰ ਪਰ ਬਦਲਦਾ ਰਹਿੰਦਾ ਹੈ, ਬਦਲਦਾ ਰਹਿੰਦਾ ਹੈ। ਇਹ ਆਪਣੇ ਅਨੁਭਵ ਨਾਲ ਵੇਖੋਗੇ, ਇਹ ਸਾਰੇ ਖੇਤਰ ਦਾ ਅਨੁਸੰਧਾਨ ਪੂਰਾ ਕਰ ਲਓਗੇ, ਰਿਸਰਚ ਪੂਰੀ ਕਰ ਲਓਗੇ, ਤਾਂ ਹੀ ਉਸ ਤੋਂ ਪਰੇ ਦੀ ਸੱਚਾਈ ਪ੍ਰਗਟ ਹੋਏਗੀ। ਪਰਮ ਸੱਚ, ਅੰਤਿਮ ਸੱਚ, ਜਿਹੜਾ ਕਿ ਸਰੀਰ ਅਤੇ ਚਿੱਤ ਤੋਂ ਪਰੇ ਹੈ, ਉਸ ਵਿੱਚ ਕੁਝ ਵੀ ਪਰਿਵਰਤਨ ਨਹੀਂ ਹੁੰਦਾ, ਬਦਲਾਅ ਨਹੀਂ ਹੁੰਦਾ, ਉਸ ਵਿੱਚ ਕੁਝ ਪੈਦਾ ਨਹੀਂ ਹੁੰਦਾ, ਕੁਝ ਨਸ਼ਟ ਨਹੀਂ ਹੁੰਦਾ। ਸੁਣ ਤਾਂ ਰੱਖਿਆ ਹੈ ਕਿ ਜਿਹੜਾ ਪਰਮ ਪਦ ਹੈ, ਪਰਮ ਸੱਚ ਹੈ, ਉਹ ਅੰਮ੍ਰਿਤ ਹੈ, ਅਮਰ ਹੈ, ਅਜਰ ਹੈ, ਵਗੈਰਾ ਵਗੈਰਾ। ਸੁਣ ਰੱਖਿਆ ਹੈ ਨਾ, ਅਨੁਭਵ ਤਾਂ ਨਹੀਂ ਕੀਤਾ ਨਾ, ਉਸ ਦਾ ਸਾਹਮਣਾ ਤਾਂ ਨਹੀਂ ਕੀਤਾ ਨਾ, ਉਹਦਾ ਸਾਕਸ਼ਾਤਕਾਰ ਨਹੀਂ ਹੋਏਗਾ, ਤਾਂ ਇਹ ਸਭ ਸਾਡੇ ਕਿਸ ਕੰਮ ਦਾ? ਸਿਰਫ ਮੰਨ ਲਵਾਂਗੇ ਤਾਂ ਸਾਡੇ ਕਿਸ ਕੰਮ ਦਾ? ਉਸ ਦਾ ਅਨੁਭਵ ਹੋ ਜਾਏਗਾ ਤਾਂ ਜੀਵਨ ਬਦਲ ਜਾਏਗਾ, ਜੀਵਨ ਦੀ ਸਾਰੀ ਧਾਰਾ ਹੀ ਬਦਲ ਜਾਏਗੀ, ਬੰਧਨ ਟੁੱਟ ਜਾਣਗੇ, ਵਿਕਾਰਾਂ ਤੋਂ ਛੁਟਕਾਰਾ ਮਿਲ ਜਾਏਗਾ, ਦੁੱਖਾਂ ਤੋਂ ਛੁਟਕਾਰਾ ਮਿਲ ਜਾਏਗਾ, ਇੱਕ ਜਨਮ ਦੇ ਨਹੀਂ ਅਨੇਕ ਜਨਮਾਂ ਦੇ ਦੁੱਖਾਂ ਤੋਂ ਛੁਟਕਾਰਾ ਮਿਲ ਜਾਏਗਾ, ਭਵ ਭ੍ਰਮਣ ਤੋਂ ਛੁਟਕਾਰਾ ਮਿਲ ਜਾਏਗਾ। ਭਵ ਭ੍ਰਮਣ ਤੋਂ ਛੁੱਟਣ ਵਾਲੀ ਗੱਲ ਇੱਕ ਪਾਸੇ ਰੱਖੀਏ, ਤਾਂ ਵੀ ਇਸ ਜ਼ਿੰਦਗੀ ਵਿੱਚ ਅਸੀਂ ਵਿਆਕੁਲ ਰਹਿੰਦੇ ਹਾਂ ਆਪਣੇ ਵਿਕਾਰਾਂ ਦੇ ਕਾਰਨ, ਉਹਨਾਂ ਤੋਂ ਛੁਟਕਾਰਾ ਤਾਂ ਸਾਫ਼ ਸਾਫ਼ ਮਹਿਸੂਸ ਹੋਣਾ ਸ਼ੁਰੂ ਹੋ ਜਾਏਗਾ। ਇਸ ਲਈ ਆਪਣੇ ਅੰਦਰ ਕੰਮ ਕਰਨਾ ਹੈ। ਮਾਨਿਅਤਾਵਾਂ ਦੇ ਸਾਰੇ ਸਾਰੇ ਕਲਪਨਾ ਸ਼ੁਰੂ ਕਰ ਦੇਵਾਂਗੇ, ਸਾਡੀ ਇਹ ਮਾਨਿਅਤਾ, ਸਾਡੀ ਇਹ ਮਾਨਿਅਤਾ, ਕੁਝ ਪੱਲੇ ਨਹੀਂ ਪਏਗਾ। ਮਾਨਿਅਤਾ ਸਹੀ ਵੀ ਹੋਏਗੀ, ਅਨੁਭਵ 'ਤੇ ਤਾਂ ਨਹੀਂ ਉਤਰੇ ਨਾ ਭਾਈ। ਸਾਨੂੰ ਇਹਨਾਂ 10 ਦਿਨਾਂ ਤੱਕ ਇੱਥੇ ਰਹਿੰਦੇ ਹੋਏ ਆਪਣੇ ਬਾਰੇ 'ਚ ਜੋ ਸੱਚਾਈ ਹੈ ਉਹਨੂੰ ਅਨੁਭੂਤੀਆਂ ਉੱਤੇ ਉਤਾਰਨਾ ਹੈ। ਇਸ ਲਈ ਅਸੀਂ ਸਾਹ ਦਾ ਸਹਾਰਾ ਲੈ ਰਹੇ ਹਾਂ। ਤਾਂ ਸਰੀਰ ਬਾਰੇ ਕੀ ਸੱਚਾਈ ਹੈ, ਕੀ ਜਾਣਦੇ ਹਾਂ ਆਪਣੇ ਸਰੀਰ ਬਾਰੇ? ਸਰੀਰ ਸ਼ਾਸਤਰ ਪੜ੍ਹਿਆ ਹੋਏਗਾ, ਇਹ ਅਲੱਗ ਗੱਲ ਹੋਈ। ਐਨਾਟਾਮੀ ਪੜ੍ਹੀ ਹੋਏਗੀ, ਜਾਣਨ ਦੀ ਗੱਲ ਨਹੀਂ, ਉਹ ਤਾਂ ਮੰਨਣ ਦੀ ਗੱਲ ਹੋਈ, ਬੁੱਧੀ ਵਿਲਾਸ ਦੀ ਗੱਲ ਹੋਈ। ਜਾਣਦੇ ਕੀ ਹਾਂ, ਅਨੁਭਵ ਕੀ ਹੈ? ਤਾਂ ਇਹ ਬਾਹਰ ਬਾਹਰ ਦੇ ਅੰਗ ਹਨ, ਇਹਨਾਂ ਬਾਰੇ ਕੀ ਅਨੁਭਵ ਹੈ? ਅੱਖਾਂ ਬਾਰੇ, ਹੱਥਾਂ ਬਾਰੇ, ਪੈਰਾਂ ਬਾਰੇ, ਕੰਨਾਂ ਬਾਰੇ, ਇਹ ਜਿਹੜੇ ਬਾਹਰ ਬਾਹਰ ਦੇ ਅੰਗ ਹਨ, ਇਹਨਾਂ ਬਾਰੇ ਖੂਬ ਜਾਣਦੇ ਹਾਂ? ਅਨੁਭਵ ਹੈ ਤਾਂ ਖੂਬ ਜਾਣਦੇ ਹਾਂ ਇਹ ਕਿਸ ਤਰ੍ਹਾਂ ਕੰਮ ਕਰਦੇ ਹਨ। ਪੈਰਾਂ ਨੂੰ ਮੈਂ ਕਹਾਂ ਖੜ੍ਹੇ ਹੋ ਜਾ ਤਾਂ ਖੜ੍ਹੇ ਹੋ ਜਾਂਦੇ ਨੇ, ਕਹਾਂ ਚੱਲ ਤਾਂ ਚੱਲਦੇ ਨੇ, ਕਹਾਂ ਰੁਕ ਤਾਂ ਰੁਕਦੇ ਨੇ, ਅੱਖਾਂ ਨੂੰ ਕਹਾਂ ਖੁੱਲ ਤਾਂ ਖੁੱਲਦੀਆਂ ਨੇ, ਕਹਾਂ ਬੰਦ ਹੋ ਜਾਓ ਤਾਂ ਬੰਦ ਹੋ ਜਾਂਦੀਆਂ ਨੇ। ਇਹ ਸਾਰੇ ਦੇ ਸਾਰੇ ਅੰਗ ਮੇਰੀ ਚਾਹਤ ਮੁਤਾਬਿਕ ਕੰਮ ਕਰਦੇ ਨੇ, ਮੇਰੇ ਹੁਕਮ ਮੁਤਾਬਿਕ ਕੰਮ ਕਰਦੇ ਨੇ, ਮੇਰੀ ਹਕੂਮਤ ਦੇ ਗੁਲਾਮ ਨੇ। ਲੇਕਿਨ ਅੰਦਰ ਹੀ ਅੰਦਰ ਕਿੰਨੇ ਅੰਗ ਹਨ, ਕਿੰਨੇ ਅੰਗ ਹਨ? ਦਿਲ ਹੈ, ਫੇਫੜੇ ਹਨ, ਹੋਰ ਨਾ ਜਾਣੇ ਕਿੰਨੇ ਅੰਗ ਹਨ। ਉਹ ਤਾਂ ਮੇਰੇ ਹੁਕਮ ਨਹੀਂ ਮੰਨਦੇ, ਉਹ ਤਾਂ ਮੇਰੀ ਚਾਹਤ ਦੇ ਮੁਤਾਬਿਕ ਨਹੀਂ ਚੱਲਦੇ, ਉਹ ਤਾਂ ਕੁਦਰਤਨ ਆਪਣਾ ਕੰਮ ਕਰਦੇ ਜਾਂਦੇ ਨੇ। ਮੈਂ ਕਹਾਂ ਰੁਕ ਜਾ ਤਾਂ ਰੁਕਦੇ ਨਹੀਂ, ਮੈਂ ਚਾਹਾਂ ਤੇਜ਼ ਹੋ ਜਾ ਤਾਂ ਤੇਜ਼ ਨਹੀਂ ਹੁੰਦੇ, ਮੈਂ ਕਹਾਂ ਹੌਲੇ ਹੋ ਜਾ ਤਾਂ ਹੌਲੇ ਨਹੀਂ ਹੁੰਦੇ। ਉਹਨਾਂ ਉੱਤੇ ਮੇਰੀ ਕੋਈ ਹਕੂਮਤ ਨਹੀਂ, ਮੇਰਾ ਕੋਈ ਅਧਿਕਾਰ ਨਹੀਂ, ਮੇਰੀ ਕੋਈ ਮਲਕੀਅਤ ਨਹੀਂ। ਉਹਨਾਂ ਬਾਰੇ ਕੀ ਜਾਣਦਾ ਹਾਂ? ਕੁਝ ਨਹੀਂ, ਅਨੁਭਵ ਦੇ ਤੌਰ 'ਤੇ ਕੁਝ ਨਹੀਂ ਜਾਣਦਾ। ਅਰੇ ਸਰੀਰ ਦੇ ਮੋਟੇ ਮੋਟੇ ਅੰਗਾਂ ਦੀ ਕੀ ਗੱਲ ਕਰੀਏ, ਇਹ ਸਾਰਾ ਸਰੀਰ ਐਸੇ ਛੋਟੇ ਛੋਟੇ ਜੀਵ ਕੋਸ਼ਾਂ ਦਾ ਬਣਿਆ ਹੋਇਆ ਅਤੇ ਉਹਨਾਂ ਤੋਂ ਵੀ ਛੋਟੇ ਛੋਟੇ ਪਰਮਾਣੂ ਕਣਾਂ ਨਾਲ ਬਣਿਆ ਹੋਇਆ, ਜਿਨ੍ਹਾਂ ਵਿੱਚ ਹਰ ਪਲ ਕੁਝ ਨਾ ਕੁਝ ਖਟਪਟ ਹੋ ਰਹੀ ਹੈ, ਕੋਈ ਨਾ ਕੋਈ ਹਰਕਤ ਹੋ ਰਹੀ ਹੈ। ਤਰੰਗਾਂ ਹੀ ਤਰੰਗਾਂ ਪੈਦਾ ਹੁੰਦੀਆਂ ਹਨ, ਨਸ਼ਟ ਹੋ ਜਾਂਦੀਆਂ ਹਨ, ਉਹਨਾਂ ਦੇ ਬਾਰੇ ਕੀ ਜਾਣਦੇ ਹਾਂ? ਸਾਇੰਸ ਦੀਆਂ ਕਿਤਾਬਾਂ ਵਿੱਚ ਪੜ੍ਹਿਆ ਹੋਵੇਗਾ ਅਤੇ ਉਹਨਾਂ ਨੂੰ ਪੜ੍ਹ ਕੇ ਮੰਨ ਰਹੇ ਹੋਵੋਗੇ, ਜਾਣਿਆ ਕੀ? ਕੁਝ ਨਹੀਂ ਜਾਣਿਆ ਨਾ। ਇਹ ਸਾਹ ਦੇ ਸਹਾਰੇ ਚੱਲਦੇ 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 ਆਪਣੇ ਸਰੀਰ ਬਾਰੇ ਪੂਰੀ ਜਾਣਕਾਰੀ ਹੋ ਜਾਏਗੀ। ਕੋਈ ਸ਼ਬਦ ਨਹੀਂ ਜੋੜੋਗੇ, ਕੋਈ ਰੂਪ ਆਕ੍ਰਿਤੀ ਨਹੀਂ ਜੋੜੋਗੇ, ਸ਼ੁੱਧ ਸਾਹ ਦੇ ਸਹਾਰੇ 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 ਚੱਲੋਗੇ, ਸਾਰੀ ਜਾਣਕਾਰੀ ਹੋ ਜਾਏਗੀ। ਸ਼ੁਰੂ ਹੋਏਗੀ ਮੋਟੀ ਮੋਟੀ ਸੱਚਾਈਆਂ ਦੇ ਨਾਲ। ਅਨੇਕ ਲੋਕ ਜਿਹੜੇ ਸ਼ਿਵਰ ਵਿੱਚ ਆਏ ਹਨ, ਉਹਨਾਂ ਵਿੱਚੋਂ ਕਈ ਐਸੇ ਵੀ ਹੋਣਗੇ ਜੋ ਕਿ ਇੱਕ ਹੀ 10 ਦਿਨਾਂ ਦੇ ਸ਼ਿਵਰ ਵਿੱਚ ਇਸ ਅਵਸਥਾ ਉੱਤੇ ਪਹੁੰਚ ਜਾਣਗੇ ਜਿੱਥੇ ਸਾਰਾ ਠੋਸਪਣਾ ਪਿਘਲ ਜਾਏਗਾ। ਸਰੀਰ ਜਿਹੜਾ ਇੰਨਾ ਠੋਸ ਮਾਲੂਮ ਹੁੰਦਾ ਹੈ, ਸਾਰਾ ਠੋਸਪਣਾ ਦੂਰ ਹੋ ਜਾਏਗਾ, ਸਿਰਫ ਤਰੰਗਾਂ ਹੀ ਤਰੰਗਾਂ, ਤਰੰਗਾਂ ਹੀ ਤਰੰਗਾਂ। ਅੱਗੇ ਜਾ ਕੇ ਇੱਕ ਹੋਰ ਅਵਸਥਾ ਆਏਗੀ ਕਿ ਇੱਕ ਇੱਕ ਪਰਮਾਣੂ ਅਲੱਗ ਅਲੱਗ, ਇੱਕ ਇੱਕ ਪਰਮਾਣੂ ਅਲੱਗ, ਅਤੇ ਕਿਸ ਤਰ੍ਹਾਂ ਉਹਨਾਂ ਵਿੱਚ ਪਿਰੋਇਆ ਹੋਇਆ ਚਿੱਤ ਅਲੱਗ, ਇਹ ਸਾਰਾ ਸਮਝ ਆ ਜਾਏਗਾ। ਪ੍ਰਵਚਨਾਂ ਵਿੱਚ ਇਹਨਾਂ ਗੱਲਾਂ ਦਾ ਮਹੱਤਵ ਨਹੀਂ, ਅਨੁਭੂਤੀਆਂ ਦਾ ਮਹੱਤਵ ਹੈ। ਜਦੋਂ ਜਦੋਂ ਅਨੁਭੂਤੀ ਹੋਏਗੀ, ਕਿਸੇ ਨੂੰ ਇੱਕ 10 ਦਿਨ ਦੇ ਸ਼ਿਵਰ ਵਿੱਚ ਨਹੀਂ ਤਾਂ 2-10 ਦਿਨ ਦੇ ਸ਼ਿਵਰ ਵਿੱਚ ਆ ਜਾਏਗਾ, 4-10 ਦਿਨਾਂ ਦੇ ਸ਼ਿਵਰ ਵਿੱਚ ਸਮਝ ਆ ਜਾਏਗਾ। ਪਰ ਇਸ ਰਾਸਤੇ ਚੱਲਦੇ ਚੱਲਦੇ ਆਪਣੇ ਸਰੀਰ ਬਾਰੇ ਸਾਰੀ ਜਾਣਕਾਰੀ ਹੋ ਜਾਏਗੀ। ਸਰੀਰ ਬਾਰੇ ਪੂਰੀ ਜਾਣਕਾਰੀ ਹਾਸਲ ਕਰਨ ਲਈ ਕਿਸੇ ਮਾਧਿਅਮ ਦੀ ਲੋੜ ਪਏਗੀ। ਚਿੱਤ ਬਾਰੇ ਸਾਰੀ ਜਾਣਕਾਰੀ ਹਾਸਲ ਕਰਨ ਲਈ ਕੋਈ ਇੱਦਾਂ ਦਾ ਮਾਧਿਅਮ ਚਾਹੀਦਾ ਹੈ, ਟੂਲ ਚਾਹੀਦਾ ਹੈ, ਜਿਸ ਦੇ ਸਹਾਰੇ ਇਹ ਜਾਣਕਾਰੀ ਹਾਸਲ ਹੋ ਜਾਏ। ਤਾਂ ਇਹ ਜਿਹੜਾ ਸਾਹ ਦਾ ਸਹਾਰਾ ਸਾਨੂੰ ਮਿਲਿਆ, ਇਹ ਸਾਨੂੰ ਸਰੀਰ ਅਤੇ ਚਿੱਤ ਦੀਆਂ ਗਿਆਤ ਅਵਸਥਾਵਾਂ ਤੋਂ ਸਰੀਰ ਅਤੇ ਚਿੱਤ ਦੀਆਂ ਅਗਿਆਤ ਅਣਜਾਣ ਅਵਸਥਾਵਾਂ ਵੱਲ ਆਪਣੇ ਆਪ ਲੈ ਜਾਏਗਾ। ਅਤੇ ਸਰੀਰ ਅਤੇ ਚਿੱਤ ਤੋਂ ਪਰੇ ਦੀ ਅਵਸਥਾ, ਜਿਹੜੀ ਸਾਡੇ ਲਈ ਬਿਲਕੁਲ ਅਗਿਆਤ ਹੈ, ਉੱਥੋਂ ਤੱਕ ਵੀ ਲੈ ਜਾਏਗਾ, ਉਸ ਦਾ ਵੀ ਸਾਹਮਣਾ ਕਰਾ ਦੇਵੇਗਾ। ਇੱਕ ਉਦਾਹਰਣ ਤੋਂ ਸਮਝੀਏ। ਕੋਈ ਵਿਅਕਤੀ ਨਦੀ ਦੇ ਇਸ ਕਿਨਾਰੇ ਰਹਿਣ ਵਾਲਾ ਨਦੀ ਦੇ ਇਸ ਕਿਨਾਰੇ ਦੀ ਸੱਚਾਈ ਨੂੰ ਖੂਬ ਜਾਣਦਾ ਹੈ, ਕਿਉਂਕਿ ਇਸ ਕਿਨਾਰੇ 'ਤੇ ਰਹਿੰਦਾ ਹੈ, ਅਨੁਭਵ ਹੈ ਉਸਨੂੰ। ਕੋਈ ਨਦੀ ਪਾਰ ਕਰਕੇ ਉਸ ਪਰਲੇ ਕਿਨਾਰੇ 'ਤੇ ਚਲਾ ਜਾਏ ਅਤੇ ਵਾਪਸ ਆ ਕੇ ਕਹੇ, ਅਰੇ ਉਸ ਕਿਨਾਰੇ ਦੀ ਕੀ ਕਹਿਣਾ, ਇੰਨਾ ਸੁੰਦਰ ਹੈ, ਸੁਹਾਵਣਾ ਹੈ, ਤਾਂ ਇਸ ਆਦਮੀ ਦੇ ਮਨ ਵਿੱਚ ਆਏ ਕਿ ਮੈਂ ਵੀ ਉਸ ਕਿਨਾਰੇ ਦਾ ਦਰਸ਼ਨ ਕਰਾਂ, ਮੈਂ ਵੀ ਉਸ ਦੀ ਸੁੰਦਰਤਾ ਦਾ ਸੁੱਖ ਭੋਗ ਕੇ ਵੇਖਾਂ ਅਤੇ ਇਸ ਕਿਨਾਰੇ ਦੇ ਉੱਤੇ ਬੈਠ ਕੇ ਹੱਥ ਜੋੜ ਕੇ ਡਬਡਬਾਈ ਅੱਖਾਂ ਨਾਲ ਬੜੇ ਕਾਤਰ ਸਵਰ ਨਾਲ ਪ੍ਰਾਰਥਨਾ ਕਰੇ, ਇਹ ਨਦੀ ਦੇ ਉਹ ਕਿਨਾਰੇ ਤੂੰ ਇੱਥੇ ਆ ਜਾ, ਇਹ ਨਦੀ ਦੇ ਉਹ ਕਿਨਾਰੇ ਤੂੰ ਇੱਥੇ ਆ ਜਾ, ਮੈਂ ਤੇਰਾ ਦਰਸ਼ਨ ਕਰਨਾ ਚਾਹੁੰਦਾ ਹਾਂ, ਤੂੰ ਇੱਥੇ ਆ ਜਾ। ਸਾਰਾ ਜੀਵਨ ਰੋਂਦਾ ਰਹਿ ਜਾਏਗਾ, ਨਦੀ ਦਾ ਉਹ ਕਿਨਾਰਾ ਇੱਧਰ ਆਉਣ ਵਾਲਾ ਨਹੀਂ, ਆ ਹੀ ਨਹੀਂ ਸਕਦਾ। ਨਦੀ ਦੇ ਉਸ ਤੱਟ ਦਾ ਸੁੱਖ ਭੋਗਣਾ ਹੈ, ਨਦੀ ਦੇ ਉਸ ਤੱਟ ਦਾ ਦਰਸ਼ਨ ਕਰਨਾ ਹੈ, ਤਾਂ ਸਾਰੀ ਨਦੀ ਨੂੰ ਖੁਦ ਪਾਰ ਕਰਨਾ ਪਏਗਾ। ਕੋਈ ਹੋਰ ਪਾਰ ਕਰ ਲਵੇ ਤਾਂ ਸਾਨੂੰ ਉਹਦਾ ਦਰਸ਼ਨ ਨਹੀਂ ਹੋਇਆ ਨਾ, ਸਾਨੂੰ ਆਪ ਸਾਰੀ ਨਦੀ ਨੂੰ ਪਾਰ ਕਰਨਾ ਪਏਗਾ। ਅਤੇ ਪਾਰ ਕਰਨ ਲਈ ਕੋਈ ਇੱਦਾਂ ਦਾ ਪੁਲ ਚਾਹੀਦਾ ਹੈ ਜਿਹੜਾ ਇਸ ਕਿਨਾਰੇ ਨੂੰ ਉਸ ਕਿਨਾਰੇ ਨਾਲ ਜੋੜ ਦੇਵੇ, ਜਿਹੜਾ ਸਾਨੂੰ ਗਿਆਤ ਕਿਨਾਰੇ ਤੋਂ ਅਗਿਆਤ ਕਿਨਾਰੇ ਵੱਲ ਜਾਣ ਲਈ ਸਹਾਇਕ ਬਣ ਜਾਏ। ਸਾਡਾ ਸਾਹ ਇਹੀ ਕੰਮ ਕਰੇਗਾ, ਗਿਆਤ ਕਿਨਾਰੇ ਤੋਂ ਅਗਿਆਤ ਕਿਨਾਰੇ ਵੱਲ ਸਾਨੂੰ ਲੈ ਚਲਾ ਜਾਏਗਾ। ਪਹਿਲਾਂ ਤਾਂ ਅਗਿਆਤ ਅਵਸਥਾਵਾਂ ਆਪਣੇ ਸਰੀਰ ਦੀਆਂ, ਆਪਣੇ ਚਿੱਤ ਦੀਆਂ, ਉਹਨਾਂ ਨੂੰ ਚੰਗੀ ਤਰ੍ਹਾਂ ਜਾਣ ਲਈਏ। ਉਹਨਾਂ ਨੂੰ ਚੰਗੀ ਤਰ੍ਹਾਂ ਜਾਣਨ ਲਈ ਇਹ ਸਾਹ ਮਦਦਗਾਰ ਹੋ ਜਾਏਗਾ। ਅਤੇ ਫਿਰ ਵੇਖੋਗੇ ਇਹਨਾਂ ਤੋਂ ਪਰੇ ਦੀ ਅਵਸਥਾਵਾਂ ਵਿੱਚ ਪਹੁੰਚਣ ਲਈ ਵੀ ਸਾਹ ਸਾਡਾ ਮਦਦਗਾਰ ਹੋ ਗਿਆ। ਸ਼ੁੱਧ ਸਾਹ ਦੇ ਸਹਾਰੇ ਕੰਮ ਕਰਦੇ ਚਲੇ ਜਾਓ। ਜਿਸ ਤਰ੍ਹਾਂ ਦਾ ਹੈ ਉਸ ਤਰ੍ਹਾਂ ਦਾ ਹੈ, ਜਿਸ ਤਰ੍ਹਾਂ ਦਾ ਹੈ ਉਸ ਤਰ੍ਹਾਂ ਦਾ ਹੈ। ਵੇਖਾਂਗੇ ਕਿ ਇਹਨਾਂ 10 ਦਿਨਾਂ ਵਿੱਚ ਹੀ ਬਹੁਤ ਸਥੂਲ ਸਥੂਲ ਸਾਹ ਨਾਲ ਕੰਮ ਸ਼ੁਰੂ ਕੀਤਾ, ਨਹੀਂ ਪਤਾ ਲੱਗਦਾ। ਨਵਾਂ ਨਵਾਂ ਸਾਧਕ ਹੁੰਦਾ ਹੈ ਤਾਂ ਪਤਾ ਨਹੀਂ ਲੱਗਦਾ ਸਾਹ ਕਦੋਂ ਆਇਆ ਕਦੋਂ ਗਿਆ। ਤਾਂ ਕਹਿੰਦੇ ਹਾਂ ਭਾਈ, 2-4 ਸਾਹ ਜ਼ਰਾ ਜ਼ੋਰ ਨਾਲ ਲੈ ਲਵੋ, ਤਾਂ ਸੱਚਾਈ ਸਥੂਲ ਸੱਚਾਈ ਨਾਲ ਕੰਮ ਸ਼ੁਰੂ ਕੀਤਾ। ਪਰ ਆਖਿਰ ਤਾਂ ਸੁਭਾਵਿਕ ਸਹਿਜ ਸੁਭਾਵਿਕ ਸਾਹ 'ਤੇ ਹੀ ਕੰਮ ਕਰਨਾ ਹੈ। ਤਾਂ ਅੱਜ ਦਿਨ ਭਰ ਕੰਮ ਕਰਦਾ ਰਿਹਾ ਸੁਭਾਵਿਕ ਸਾਹ, ਸਹਿਜ ਸੁਭਾਵਿਕ ਸਾਹ, ਤਾਂ ਸਥੂਲ ਸਾਹ ਨੂੰ ਜਾਣਦੇ ਜਾਣਦੇ ਸੂਖਮ ਬਰੀਕ ਸਾਹ ਨੂੰ ਵੀ ਜਾਣ ਲੱਗ ਪਿਆ। ਦਿਨ ਭਰ ਕੰਮ ਕਰਦੇ ਕਰਦੇ ਇੱਕ ਹੋਰ ਸੱਚਾਈ ਪਕੜ ਵਿੱਚ ਆਈ, ਇਹ ਸਾਹ ਆਉਂਦਾ ਹੈ ਜਾਂਦਾ ਹੈ ਕਿਸ ਰਸਤੇ ਆਉਂਦਾ ਹੈ? ਨੱਕ ਦੀ ਖੱਬੀ ਨਲੀ ਵਿੱਚੋਂ ਗੁਜ਼ਰਦਾ ਹੈ, ਨੱਕ ਦੀ ਸੱਜੀ ਨਲੀ ਵਿੱਚੋਂ ਗੁਜ਼ਰਦਾ ਹੈ ਕਿ ਦੋਨਾਂ ਨਲੀਆਂ ਵਿੱਚੋਂ ਗੁਜ਼ਰਦਾ ਹੈ? ਦਿਨ ਭਰ ਕੰਮ ਕਰਦੇ ਕਰਦੇ ਇਹ ਗੱਲ ਪਕੜ 'ਚ ਆਉਣ ਲੱਗੀ। ਤਾਂ ਕੱਲ੍ਹ ਰਾਤ ਨੂੰ ਜਿਹੜਾ ਕੰਮ ਸ਼ੁਰੂ ਕੀਤਾ ਸੀ, ਅੱਜ ਰਾਤ ਪਹੁੰਚਦੇ ਪਹੁੰਚਦੇ ਉਸ ਤੋਂ ਜ਼ਰਾ ਹੋਰ ਸੁੱਖਮ ਅਵਸਥਾ ਪਕੜ ਵਿੱਚ ਆਉਣ ਲੱਗੀ। ਮਨ ਇਸ ਲਾਇਕ ਬਣਨ ਲੱਗਾ ਕਿ ਉਸ ਤੋਂ ਸੂਖਮ ਸੱਚਾਈ ਨੂੰ ਜਾਣ ਸਕੇ। ਹੁਣ ਅੱਜ ਰਾਤ ਅਤੇ ਕੱਲ੍ਹ ਦਿਨ ਭਰ ਇਸ ਤੋਂ ਵੀ ਜ਼ਿਆਦਾ ਸੱਚਾਈ ਨੂੰ ਜਾਣ ਲੱਗ ਪਏਗਾ। ਇਹ ਸਾਹ ਆਉਂਦਾ ਹੈ ਜਾਂਦਾ ਹੈ, ਖੱਬੀ ਨਲੀ ਤੋਂ ਆਉਂਦਾ ਹੈ ਜਾਂ ਸੱਜੀ ਨਲੀ ਤੋਂ ਆਉਂਦਾ ਹੈ, ਟਕਰਾਉਂਦਾ ਕਿੱਥੇ ਹੈ? ਇੱਕ ਗੱਲ ਹੋਰ ਸਮਝ ਲੈਣੀ ਚਾਹੀਦੀ ਹੈ। ਇਸ ਵਿਧੀ ਨੂੰ ਚੰਗੀ ਤਰ੍ਹਾਂ ਸਮਝਣ ਲਈ ਮਨ ਨੂੰ ਜਿੰਨੀ ਛੋਟੀ ਜਗ੍ਹਾ ਉੱਤੇ ਰੱਖੋਗੇ ਅਤੇ ਛੋਟੀ ਜਿਹੀ ਜਗ੍ਹਾ ਉੱਤੇ ਦੇਰ ਤੱਕ ਕੰਮ ਕਰਦੇ ਚਲੇ ਜਾਓਗੇ, ਮਨ ਓਨਾ ਹੀ ਜ਼ਿਆਦਾ ਸੂਖਮ ਹੁੰਦਾ ਜਾਏਗਾ, ਓਨਾ ਹੀ ਤਿੱਖਣ ਹੁੰਦਾ ਜਾਏਗਾ, ਓਨਾ ਹੀ ਸੰਵੇਦਨਸ਼ੀਲ ਹੁੰਦਾ ਚਲਾ ਜਾਏਗਾ ਅਤੇ ਉਸ ਤੋਂ ਹੋਰ ਜ਼ਿਆਦਾ ਸੂਖਮ ਅਵਸਥਾਵਾਂ ਦਾ ਅਨੁਭਵ ਕਰਨ ਲਾਇਕ ਹੁੰਦਾ ਚਲਾ ਜਾਏਗਾ। ਤਾਂ ਅਸੀਂ ਇਹ ਹੱਦ ਬਣਾ ਦਿੱਤੀ, ਉੱਪਰ ਵਾਲੇ ਓਟ ਤੋਂ ਲੈ ਕੇ ਨੱਕ ਤੱਕ ਦਾ ਸਾਰਾ ਹਿੱਸਾ, ਤਾਂ ਸਾਹ ਨੂੰ ਸਿਰਫ ਇੰਨੀ ਜਗ੍ਹਾ ਵਿੱਚ ਹੀ ਮਹਿਸੂਸ ਕਰਨਾ ਹੈ। ਆਏਗਾ ਅੰਦਰ ਤੱਕ, ਜਾਏਗਾ ਬਾਹਰ ਤੱਕ, ਲੇਕਿਨ ਐਸੇ ਜਗ੍ਹਾ ਤੋਂ ਗੁਜ਼ਰੇਗਾ ਤਾਂ ਬਸ ਇੰਨੀ ਜਗ੍ਹਾ ਨੂੰ ਜਾਣਦੇ ਰਹਾਂਗੇ। ਅੱਜ ਰਾਤ ਅਤੇ ਕੱਲ੍ਹ ਦਿਨ ਭਰ ਇਹ ਜਾਣਦੇ ਰਹੋਗੇ ਕਿ ਇੰਨੀ ਕੁ ਦੂਰੀ ਵਿੱਚ ਕਿੱਥੇ ਛੂੰਹਦਾ ਹੈ, ਅੰਦਰ ਜਾਣ ਵਾਲਾ ਸਾਹ ਕਿੱਥੇ ਛੂ ਰਿਹਾ ਹੈ, ਬਾਹਰ ਜਾਣ ਵਾਲਾ ਸਾਹ ਕਿੱਥੇ ਛੂ ਗਿਆ, ਇਸ ਨਾਸਿਕਾ ਦੀ ਅੰਦਰ ਵਾਲੀ ਦੀਵਾਰ ਨੂੰ ਕਿੱਥੇ ਛੂ ਗਿਆ, ਜਾਂ ਨਾਸਿਕਾ ਦੇ ਬਾਹਰੀ ਛੱਲਿਆਂ ਨੂੰ ਕਿਤੇ ਛੂ ਗਿਆ, ਜਾਂ ਨਾਸਿਕਾ ਦੇ ਥੱਲੇ ਉੱਪਰ ਵਾਲੇ ਓਠ ਦੇ ਉੱਪਰ ਵਾਲੀ ਜਗ੍ਹਾ 'ਤੇ ਜਿਹੜੀ ਮੁੱਛ ਵਾਲੀ ਜਗ੍ਹਾ ਹੈ, ਇਸ ਨੂੰ ਕਿਤੇ ਛੂ ਗਿਆ? ਇੰਨੀ ਕੁ ਦੂਰੀ ਵਿੱਚ ਸਾਹ ਛੂੰਹਦਾ ਕਿੱਥੇ ਹੈ? ਇਹ ਸਾਰੀ ਜਗ੍ਹਾ ਉੱਤੇ ਛੂਏ ਇਹ ਜ਼ਰੂਰੀ ਨਹੀਂ, ਕਿਤੇ ਵੀ ਛੂਏ, ਕਿੱਥੇ ਛੂ ਰਿਹਾ ਹੈ ਤਾਂ ਮਨ ਬੜਾ ਸਜਗ ਹੋ ਕੇ ਵੇਖੇਗਾ ਕਿੱਥੇ ਛੂ ਰਿਹਾ ਹੈ। ਅੰਦਰ ਜਾਣ ਵਾਲਾ ਸਾਹ ਕਿੱਥੇ ਛੂ ਰਿਹਾ ਹੈ, ਬਾਹਰ ਜਾਣ ਵਾਲਾ ਸਾਹ ਕਿੱਥੇ ਛੂ ਰਿਹਾ ਹੈ, ਤਾਂ ਇਹਦੇ ਨਾਲ ਸੂਖਮ ਅਵਸਥਾਵਾਂ ਨੂੰ ਜਾਣਨ ਦੀ ਕਾਬਲੀਅਤ ਹਾਸਿਲ ਕਰਨ ਦਾ ਇੱਕ ਹੋਰ ਕੰਮ ਮਿਲਿਆ ਦਿਨ ਭਰ। ਇਸ ਤਰ੍ਹਾਂ ਰੋਜ਼ ਵੇਖੋਗੇ ਜਿੰਨਾ ਕੁ ਸੂਖਮ ਸਾਨੂੰ ਅਨੁਭਵ ਹੋਇਆ, ਅਗਲੇ ਦਿਨ ਉਸ ਤੋਂ ਜ਼ਿਆਦਾ, ਅਗਲੇ ਦਿਨ ਉਸ ਤੋਂ ਜ਼ਿਆਦਾ ਸੂਖਮ। ਇੱਦਾਂ ਹੀ ਸਾਰੇ ਦਾ ਸਾਰਾ ਰਸਤਾ ਜਿੱਦਾਂ ਗਿਆਤ ਤੋਂ ਅਗਿਆਤ ਵੱਲ ਲੈ ਜਾਣ ਵਾਲਾ ਹੈ, ਉੱਦਾਂ ਹੀ ਸਥੂਲ ਤੋਂ ਸੂਖਮ ਵੱਲ ਲਿਜਾਣ ਵਾਲਾ ਹੈ। ਸੂਖਮ ਸੂਖਮ ਤਰ ਸੂਖਮ ਤਰ ਸੂਖਮ ਤਮ सारे का सारा रस्ता। तो हर रोज़ इस गल का ध्यान रखोगे कि सानू स्थूल तो सूखमता वल वधदे जाना है। शरीर बारे ये जानकारियां होणगियां, इस तरह चित्त बारे भी जानकारियां होणगियां, अते उस विच भी साह सहायक होएगा। किस तरह सहायक होएगा? जिवें अज ही सहायक होया, अपने चित्त नूं बड़े ध्यान नाल वेखदे हाँ अते अपने साह नूं वेखदे हाँ, इन्हां दा आपस विच बहुत गहरा संबंध है। ध्यान करदे करदे कोई पुरानी गल याद आई, कुछ होया मन विच, कोई विकार जाग गया, किसी दे वल क्रोध जाग गया, द्वेष जाग गया, वासना जागी या डर जाग गया, कुछ भी जाग गया, ध्यान नाल देखोगे तां पता लगेगा कि जिवें ही कोई मन विच विकार जाग गया, साह दी चाल भी स्वाभाविक नहीं रही, जरा तेज़ हो गई, जरा भारी हो गई, अते जदों ओह विकार दूर हो गया तां साह दी चाल फिर स्वाभाविक हो गई। तां इह गल समझ विच आएगी कि जिस तरह इह साह शरीर दी इक प्रक्रिया है, उस दा शरीर नाल बड़ा गहरा संबंध है, उस तरह इह साह दा मन नाल भी बड़ा गहरा संबंध है। मेरे मन दे विकारां नाल तां होर भी ज़्यादा गहरा रिश्ता है, अते मैनूं तां अपने विकारां दीआं जड़ां तक जाना है, इस लई शुद्ध साह दा कम। अज भी काम करदे करदे अपने मन बारे कई गल्लां सामने आईयां, सुनदे तां बहुत सी, मन बड़ा चंचल है, बड़ा चपल है, अज तां काम करके वेख लिया, काम तां साह दा ही करना सी, साह आ रहा है, जा रहा है, इस नूं वेखदे वेखदे मन बारे दी भी सच्चाई जाहर हो गई, बड़ा चंचल है रे, बड़ा चंचल है, इन्ना सीधा जिहा काम कि साह आ रहा है, जा रहा है, उस नूं वेखना, कुछ होर नहीं करना तैनू, वह भी नहीं कर पाता, एक साह नूं वेख्या कि वह दौड़ गया, एक साह नूं वेख्या कि वह दौड़ गया, अरे सचमुच ही बड़ा चंचल है, बड़ा चपल है, यह सच्चाई सामने आई। एक होर सच्चाई, ये दौड़दा तो है पर कित्थे दौड़दा है, दौड़ के कित्थे कित्थे गया? असी कोई डायरी लिखण नहीं देंदे, लिखण देवांगे, लिखोगे तां भी लिख नहीं सकोगे, अरे इन्ने इन्ने विषयां वल दौड़दा है, किधर किधर दौड़दा है, की उसका लेखा जोखा रखोगे? पर ध्यान दोगे तो साफ साफ पता लगेगा, उस लई दो ही खेत्र ने दौड़न लई, या तो भूतकाल विच भजेगा या भविष्य वल भजेगा। कोई पुरानी गल याद आई, इंज होया सी, इंज होया सी, हुण उस विच लोट पलोट लगाएगा। कोई भविष्य की गल याद आई, इंज हो जाए तां चंगा, इंज ना होए तां चंगा, उस विच लोट पलोट लगाएगा, या तो भूतकाल या भविष्यकाल, इस विच लोट पलोट लगांदा है। कोई पुरानी घटना याद आई, उसने इंज किया सी, मेरी इंज बेइज्जती कीती सी, अरे मैनू बड़ी तकलीफ हुई, उसने इस तरह कह दिता, फिर इन्ने च छलांग मारेगा भविष्य विच, उस वेले तां मेरे कोलों कुछ करदे करांदे नहीं बनिया, हुण इस तरह करके वेखे, मैं भी इंज जवाब देंगा, इट दा जवाब पत्थर नाल देंगा, करके वेखे इस तरह, हुण भविष्य विच लोट पलोट लगांदा है, इदां अपना सुभाव वेखदा है। वेखो मेरे चित्त दा सुभाव किस तरह इन्नी जल्दी भूतकाल विच गया अते किस तरह इन्नी छेती भविष्य विच छाल मार लई, उत्थे लोट पलोट लगाण लग पिया। ये भूतकाल, भविष्य, अतीत, अनागत ऐसे विच रहना चाहता है, ये वर्तमान विच नहीं रहना चाहता। पर रहना होएगा वर्तमान विच, भूतकाल विच किस तरह रहांगे? भूतकाल तो चला गया, जिहड़ा पल गया वह हमेशा लई गया। दुनिया की सारी दौलत दे के भी कोई आदमी बीता होया पल खरीद के लै आवे कि एक बारी उस पल विच जी लवे, ये होने वाली गल नहीं, असंभव गल है। जिहड़ा गया सो हमेशा लई गया। अते भविष्य विच किस तरह जीवांगे? भविष्य जदों वर्तमान बन जाएगा तां जीवांगे। तां जीना है सानू वर्तमान विच, अते आदत ये बना ली इस मन ने कि जदों वेखो भूतकाल विच, जदों वेखो भविष्य विच, और इस मारे व्याकुल रहिंदा है, इहनू जीण दी कला नहीं आई। अते ये सारी साधना जीण दी कला सीखण दी साधना है, बस पहला कदम ही चुकिया है, छोटा जिहा कदम चुकिया है, अपने मन नू जीण दी कला सिखाण दा निक्का जिहा कदम चुकिया है। इस पल विच जी, इस पल दी जिहड़ी सच्चाई है उस विच जी, भूतकाल तो घट अपने आप नू, भविष्य तो घट अपने आप नू, इस पल बारे जिहड़ी सच्चाई है इह सुभाव पलटन लई है। इदां नहीं कि सारे जीवन भर भूतकाल दीआं सारीआं गल्लां नू भुल जाओ, भविष्य दी कोई प्लानिंग ही नहीं करोगे, इदां नहीं, अपना सुभाव पलटना है ना तां 10 दिन कोशिश करोगे अपना सुभाव पलटन वास्ते, त ਤਾਂ ਭੂਤਕਾਲ ਤੋਂ ਆਪਣੇ ਆਪ ਨੂੰ ਕੱਟਾਂਗੇ, ਭਵਿੱਖਕਾਲ ਤੋਂ ਆਪਣੇ ਆਪ ਨੂੰ ਕੱਟਾਂਗੇ ਅਤੇ ਇਹੀ ਕੰਮ ਕਰਨ ਲੱਗੇ ਹਾਂ। ਇਸ ਪਲ ਦੀ ਸੱਚਾਈ ਇਹ ਹੈ ਕਿ ਸਾਹ ਅੰਦਰ ਆ ਰਿਹਾ ਹੈ, ਬਸ ਇਹ ਜਾਣਿਆ ਜਾ ਰਿਹਾ ਹੈ ਕਿ ਸਾਹ ਅੰਦਰ ਵੱਲ ਜਾ ਰਿਹਾ ਹੈ, ਸਾਹ ਬਾਹਰ ਨਿਕਲ ਰਿਹਾ ਹੈ ਤਾਂ ਇਹ ਜਾਣਿਆ ਜਾ ਰਿਹਾ ਹੈ, ਬਸ ਇੰਨਾ ਹੀ। ਬੜਾ ਕਠਿਨ ਹੈ, ਬੜਾ ਮੁਸ਼ਕਿਲ ਹੈ, ਕਹਿਣਾ ਬੜਾ ਆਸਾਨ ਹੈ। ਅਸੀਂ ਵੇਖਦੇ ਹਾਂ ਕਿ ਇੱਕ ਦੋ ਸਾਹ ਵੇਖਣ ਤੋਂ ਬਾਅਦ ਹੀ ਇੱਕਦਮ ਭੂਤਕਾਲ ਦੀ ਗੱਲ, ਇੱਕਦਮ ਭਵਿੱਖ ਦੀ ਗੱਲ ਉਸ ਵਿੱਚ ਲੋਟ ਪਲੋਟ ਲਗਾਉਣਾ ਸ਼ੁਰੂ ਕਰ ਦਿੰਦਾ ਹੈ। ਹੁਣ ਸਾਧਕ ਧਿਆਨ ਨਾਲ ਵੇਖੇਗਾ ਕਿ ਜਦੋਂ ਇਹ ਭਵਿੱਖਕਾਲ ਵਿੱਚ ਗਿਆ ਜਾਂ ਭੂਤਕਾਲ ਵਿੱਚ ਗਿਆ, ਕਿਸ ਤਰ੍ਹਾਂ ਦਾ ਚਿੰਤਨ ਚੱਲਦਾ ਹੈ ਇਹਦਾ। ਬਹੁਤ ਤਰ੍ਹਾਂ ਦੇ ਚਿੰਤਨ ਚੱਲਦੇ ਹਨ, ਫਿਰ ਵੀ ਦੋ ਤਰ੍ਹਾਂ ਦੇ ਹਿੱਸੇ ਬੜੇ ਸਾਫ਼ ਮਾਲੂਮ ਹੋਣਗੇ। ਭਾਵੇਂ ਭੂਤਕਾਲ ਦੀ ਕੋਈ ਯਾਦ ਹੈ ਜਾਂ ਭਵਿੱਖ ਦਾ ਕੋਈ ਚਿੰਤਨ ਹੈ, ਦੋ ਹੀ ਤਰ੍ਹਾਂ ਦੇ ਹੋਣਗੇ। ਜਾਂ ਤਾਂ ਕੁਝ ਪ੍ਰਿਯ ਹੋਏਗੀ, ਕੋਈ ਪੁਰਾਣੀ ਯਾਦ ਬੜੀ ਪਿਆਰੀ ਲੱਗੇਗੀ, ਇੰਝ ਹੋਇਆ ਸੀ ਬੜਾ ਚੰਗਾ ਹੋਇਆ ਸੀ, ਜਾਂ ਅਪ੍ਰਿਯ ਹੋਏਗੀ ਇੰਝ ਹੋਇਆ ਸੀ ਚੰਗਾ ਨਹੀਂ ਹੋਇਆ ਸੀ। ਜਾਂ ਭਵਿੱਖ ਬਾਰੇ ਚਿੰਤਨ ਚੱਲੇਗਾ, ਜਾਂ ਤਾਂ ਕੁਝ ਪ੍ਰਿਯ ਹੋਏਗੀ ਇੰਝ ਹੋ ਜਾਏ ਇੰਝ ਫਿਰ ਹੋ ਜਾਏ, ਜਾਂ ਅਪ੍ਰਿਯ ਹੋਏਗੀ ਕਿਤੇ ਇੰਝ ਨਾ ਹੋ ਜਾਏ ਕਿਤੇ ਇੰਝ ਨਾ ਹੋ ਜਾਏ। ਬਸ ਦੋ ਹੀ ਤਰ੍ਹਾਂ ਦੇ ਚਿੰਤਨ ਚੱਲਦੇ ਹਨ, ਪ੍ਰਿਯ ਚੱਲੇ ਜਾਂ ਅਪ੍ਰਿਯ ਚੱਲੇ। ਅਤੇ ਜਦੋਂ ਪ੍ਰਿਯ ਦਾ ਵਿਚਾਰ ਚੱਲਿਆ, ਭਾਵੇਂ ਉਹ ਭੂਤਕਾਲ ਦਾ ਸੀ ਭਾਵੇਂ ਭਵਿੱਖ ਦਾ, ਵੇਖੋਗੇ ਕਿ ਮਾਨਸ ਦਾ ਇੱਕ ਹਿੱਸਾ ਪ੍ਰਤੀਕਿਰਿਆ ਕਰਨ ਲੱਗ ਪਿਆ। ਕਿਉਂ? ਜਿਹੜਾ ਪ੍ਰਿਯ ਵਿਚਾਰ ਚੱਲਿਆ ਉਹ ਬੜਾ ਸੁਖਤ ਲੱਗਾ। ਸੁਖਤ ਲੱਗਾ ਅਤੇ ਪ੍ਰਤੀਕਿਰਿਆ ਹੁੰਦੀ ਹੈ, ਹੋਰ ਚਾਹੀਦਾ ਹੈ, ਹੋਰ ਚਾਹੀਦਾ ਹੈ, ਇੰਝ ਹੋਰ ਚਾਹੀਦਾ ਹੈ। ਅਤੇ ਜਦੋਂ ਅਪ੍ਰਿਯ ਵਿਚਾਰ ਚੱਲਿਆ, ਭਾਵੇਂ ਭੂਤਕਾਲ ਦਾ ਚੱਲਿਆ ਭਾਵੇਂ ਭਵਿੱਖ ਦਾ ਚੱਲਿਆ, ਤਾਂ ਬਹੁਤ ਦੁਖਤ ਲੱਗਿਆ। ਦੁਖਤ ਲੱਗਾ ਤਾਂ ਮਾਨਸ ਦਾ ਇੱਕ ਹਿੱਸਾ ਪ੍ਰਤੀਕਿਰਿਆ ਕਰਦਾ ਹੈ, ਨਹੀਂ ਇਹ ਤਾਂ ਨਹੀਂ ਚਾਹੀਦਾ, ਇੰਝ ਨਾ ਹੋ ਜਾਏ ਕਿਤੇ, ਇੰਝ ਨਾ ਹੋ ਜਾਏ। ਇਹ ਜਿਹੜੇ ਮਨ ਦਾ ਇੱਕ ਹਿੱਸਾ ਚਾਹੀਦਾ ਕਰਨ ਲੱਗਾ, ਭਾਰਤ ਦੀ ਪੁਰਾਣੀ ਭਾਸ਼ਾ ਵਿੱਚ ਉਸ ਨੂੰ ਰਾਗ ਕਹਿੰਦੇ ਸੀ, ਆਸਕਤੀ ਕਹਿੰਦੇ ਸੀ, ਲੋਭ ਲਾਲਚ ਕਹਿੰਦੇ ਸੀ। ਮੈਨੂੰ ਇੱਥੇ ਆ ਕੇ ਪਤਾ ਲੱਗਿਆ ਕਿ ਇਸ ਪ੍ਰਦੇਸ਼ ਵਿੱਚ ਰਾਗ ਦਾ ਮਤਲਬ ਜਿਵੇਂ ਕਿ ਸਾਰੀਆਂ ਭਾਸ਼ਾ ਵਿੱਚ ਹੈ ਉਸ ਤਰ੍ਹਾਂ ਨਹੀਂ ਹੈ। ਇੱਥੇ ਰਾਗ ਕ੍ਰੋਧ ਨੂੰ ਕਹਿੰਦੇ ਹਨ, ਲੇਕਿਨ ਵਾਰ ਵਾਰ ਅਸੀਂ ਇਸ ਸ਼ਬਦ ਦਾ ਇਸਤੇਮਾਲ ਕਰਾਂਗੇ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਭਾਰਤ ਦੀ ਪੁਰਾਣੀ ਭਾਸ਼ਾ ਵਿੱਚ ਰਾਗ ਕਹਿੰਦੇ ਸੀ ਆਸਕਤੀ ਨੂੰ, ਲੋਭ ਨੂੰ, ਕੁਝ ਪ੍ਰਾਪਤ ਕਰ ਲੈਣ ਦੀ ਭਾਵਨਾ ਨੂੰ, ਕਿਸੇ ਨਾਲ ਚਿਪਕ ਜਾਣ ਦੀ ਭਾਵਨਾ ਨੂੰ, ਉਸ ਨੂੰ ਰਾਗ ਕਹਿੰਦੇ ਸੀ। ਤਾਂ ਜਾਂ ਤਾਂ ਰਾਗ ਜਾਂ ਦੁਸ਼, ਸੁਖਦ ਲੱਗਿਆ ਤਾਂ ਰਾਗ, ਦੁਖਦ ਲੱਗਿਆ ਤਾਂ ਦੁਸ਼। ਹੋਰ ਇੱਕ ਤੀਜੀ ਗੱਲ ਸਮਝ ਆਏਗੀ, ਕਦੇ ਕਦੇ ਇੰਝ ਵੀ ਹੁੰਦਾ ਹੈ ਮਨ ਵਿੱਚ ਇੱਕ ਗੱਲ ਉੱਠੀ, ਭੂਤ ਦੀ ਉੱਠੀ ਜਾਂ ਭਵਿੱਖ ਦੀ ਉੱਠੀ, ਉੱਠੀ ਉਸ ਦਾ ਇੱਕ ਵਾਕਯ ਵੀ ਪੂਰਾ ਨਹੀਂ ਹੋਇਆ ਕਿ ਛੁੱਟ ਗਈ, ਕੋਈ ਹੋਰ ਸ਼ੁਰੂ ਹੋ ਗਈ, ਨਵੀਂ ਗੱਲ ਨੇ ਸਿਰ ਚੁੱਕ ਲਿਆ। ਉਸ ਦਾ ਵੀ ਇੱਕ ਵਾਕਯ ਪੂਰਾ ਨਹੀਂ ਹੋਇਆ ਕਿ ਤੀਜੀ ਗੱਲ ਨੇ ਆਪਣਾ ਸਿਰ ਚੁੱਕ ਲਿਆ। ਇਹ ਸਾਡੀ ਕਿਹੋ ਜਿਹੀ ਅਵਸਥਾ ਹੈ ਕਿ ਬਗੈਰ ਕਿਸੇ ਸਿਲਸਿਲੇ ਤੋਂ, ਬਗੈਰ ਕਿਸੇ ਸ਼੍ਰਿੰਖਲਾ ਤੋਂ, ਬਗੈਰ ਕਿਸੇ ਲੜੀ ਤੋਂ ਕਿਸ ਤਰ੍ਹਾਂ ਦੇ ਵਿਚਾਰ ਚੱਲ ਰਹੇ ਹਨ ਜਿਨ੍ਹਾਂ ਦਾ ਆਪਸ ਵਿੱਚ ਕੋਈ ਤਾਲਮੇਲ ਨਹੀਂ, ਤਾਂ ਪਤਾ ਲੱਗੇਗਾ ਕਿ ਇਹ ਪਾਗਲਪਨ ਹੈ, ਬਹੁਤ ਵੱਡਾ ਪਾਗਲਪਨ। ਦੁਨੀਆਦਾਰੀ ਦੀ ਭਾਸ਼ਾ ਵਿੱਚ ਕਿਸ ਨੂੰ ਪਾਗਲ ਕਹਿੰਦੇ ਹਾਂ? ਜਿਸ ਵਿਅਕਤੀ ਦੇ ਵਿਚਾਰਾਂ ਵਿੱਚ ਕੋਈ ਤਾਲਮੇਲ ਨਾ ਹੋਏ ਉਸੇ ਨੂੰ ਪਾਗਲ ਕਹਿੰਦੇ ਨੇ। ਉਦਾਹਰਣ ਦੇ ਤੌਰ 'ਤੇ ਸਮਝੋ, ਇੱਕ ਵਿਅਕਤੀ ਨੂੰ ਜਿਹਨੂੰ ਲੋਕ ਪਾਗਲ ਕਹਿੰਦੇ ਨੇ, ਜਿਹੜਾ ਪਾਗਲ ਹੈ, ਜਿਹੜਾ 4 ਦਿਨਾਂ ਤੋਂ ਭੁੱਖਾ ਹੈ ਅਤੇ ਮੇਰੇ ਮਨ ਵਿੱਚ ਉਸ ਦੇ ਵੱਲ ਤਰਸ ਜਾਗ ਪਿਆ, ਕਰੁਣਾ ਜਾਗ ਪਈ ਅਤੇ ਮੈਂ ਥਾਲੀ ਭਰ ਕੇ ਉਸ ਨੂੰ ਪਰੋਸ ਦਿੱਤੀ। ਉਹ ਬੜਾ ਖੁਸ਼ ਹੋਇਆ, ਭੁੱਖਾ ਹੈ ਨਾ, ਬੈਠ ਗਿਆ ਖਾਣ ਲਈ। ਇੱਕੋ ਗ੍ਰਾਹੀ ਤੋੜੀ ਕਿ ਇੰਨੇ ਵਿੱਚ ਵਿਚਾਰਾਂ ਦਾ ਤਾਲਮੇਲ ਟੁੱਟ ਗਿਆ, ਸ਼੍ਰਿੰਖਲਾ ਟੁੱਟ ਗਈ, ਕੋਈ ਹੋਰ ਵਿਚਾਰ ਆ ਗਿਆ। ਮੈਂ ਤਾਂ ਗੁਸਲਖਾਨੇ ਵਿੱਚ ਆਇਆ ਹਾਂ, ਸਨਾਨ ਕਰਨ ਲਈ ਆਇਆ ਹਾਂ, ਇਹ ਸਾਬਣ ਦਾ ਟੁਕੜਾ ਹੈ ਅਤੇ ਮੈਨੂੰ ਤਾਂ ਆਪਣਾ ਸਰੀਰ ਧੋਣਾ ਹੈ, ਸਾਫ਼ ਕਰਨਾ ਹੈ। ਹੁਣ ਉਸ ਗ੍ਰਾਹੀ ਨੂੰ ਰੋਟੀ ਦੇ ਟੁਕੜੇ ਨੂੰ ਆਪਣੇ ਸਰੀਰ ਉੱਤੇ ਰਗੜਨ ਲੱਗ ਪਿਆ। ਇੰਨੇ ਵਿੱਚ ਇਹ ਗੱਲ ਵੀ ਖਤਮ ਹੋ ਗਈ, ਕੋਈ ਹੋਰ ਗੱਲ ਆ ਗਈ ਮਨ ਵਿੱਚ, ਇਹ ਜਿਹੜਾ ਆਦਮੀ ਆਇਆ ਹੈ ਨਾ, ਇਹ ਮੇਰਾ ਦੁਸ਼ਮਣ ਹੈ ਅਤੇ ਇਹ ਮੈਨੂੰ ਮਾਰਨ ਲਈ ਆਇਆ ਹੈ। ਅਰੇ ਮਾਰ ਹੀ ਦੇਵੇਗਾ ਤਾਂ ਮੈਂ ਕਿਵੇਂ ਆਪਣੇ ਆਪ ਨੂੰ ਬਚਾਵਾਂ, ਇਹ ਹੱਥ ਗੋਲੇ ਹਨ, ਇਹਨਾਂ ਨਾਲ ਬਚਾਵਾਂ, ਰੋਟੀ ਦੇ ਟੁਕੜੇ ਨੂੰ ਸੁੱਟਦਾ ਹੈ, ਇਹ ਹੱਥ ਗੋਲੇ ਮਾਰਾਂਗਾ ਤਾਂ ਇਹ ਆਦਮੀ ਮਰ ਜਾਏਗਾ ਤਾਂ ਮੈਂ ਬਚ ਜਾਵਾਂਗਾ, ਸਾਰੀਆਂ ਰੋਟੀਆਂ ਸੁੱਟ ਦਿੱਤੀਆਂ, ਇਹੋ ਜਿਹੇ ਆਦਮੀ ਨੂੰ ਪਾਗਲ ਕਹਿੰਦੇ ਹਨ। ਆਪਣੇ ਆਪ ਨੂੰ ਪਰਖ ਕੇ ਵੇਖੋਗੇ ਸਭ ਦੇ ਸਭ ਪਾਗਲ ਹਨ, ਅੰਦਰ ਵੇਖੋਗੇ ਇੱਕ ਗੱਲ ਖਤਮ ਨਹੀਂ ਹੁੰਦੀ ਦੂਜੇ ਸਿਰ ਚੁੱਕ ਲੈਂਦੀ ਹੈ, ਉਹ ਖਤਮ ਨਹੀਂ ਹੁੰਦੀ ਤੀਜੇ ਸਿਰ ਚੁੱਕ ਲੈਂਦੀ ਹੈ। ਭਾਵੇਂ ਬਾਹਰ ਦੀ ਦੁਨੀਆ ਦੀ ਭਾਸ਼ਾ ਵਿੱਚ ਪਾਗਲ ਨਹੀਂ ਹਾਂ ਕਿਉਂਕਿ ਇੰਜ ਵਰਤਾਵ ਨਹੀਂ ਕਰਦੇ, ਪਰ ਅੰਦਰ ਤਾਂ ਇਹੀ ਚੱਲ ਰਿਹਾ ਹੈ। ਤਿੰਨ ਗੱਲਾਂ ਹੀ ਹੁੰਦੀਆਂ ਨੇ ਅੰਦਰ, ਜਾਂ ਤਾਂ ਕੁਝ ਪ੍ਰਿਯ ਲੱਗਦਾ ਹੈ, ਸੁਖਦ ਲੱਗਦਾ ਹੈ ਤਾਂ ਰਾਗ ਜਗਦਾ ਹੈ, ਜਾਂ ਅਪ੍ਰਿਯ ਲੱਗਦਾ ਹੈ, ਦੁਖਦ ਲੱਗਦਾ ਹੈ ਤਾਂ ਦੁਸ਼ ਜਗਦਾ ਹੈ, ਜਾਂ ਇਸੇ ਤਰ੍ਹਾਂ ਦਾ ਹੋਰ ਪਾਗਲਪਨ ਜਿਸ ਵਿੱਚ ਕੋਈ ਤਾਲਮੇਲ ਨਹੀਂ। ਉਹੋ ਜਿਹੇ ਵਿਚਾਰ ਉੱਠਦੇ ਹਨ, ਕਦੇ ਕੁਝ ਕਦੇ ਕੁਝ, ਇਹੋ ਜਿਹੀ ਮੋਹ ਮੂੜਤਾ ਹੈ, ਇਹੋ ਜਿਹਾ ਅਗਿਆਨ ਹੈ। ਤਾਂ ਇੱਕ ਗੱਲ ਸਾਫ ਸਮਝ ਵਿੱਚ ਆਏਗੀ ਕਿ ਮੇਰਾ ਮਨ ਹਰ ਪਲ ਜਾਂ ਤਾਂ ਰਾਗ ਰੰਜਿਤ ਰਹਿੰਦਾ ਹੈ, ਜਾਂ ਦੁਸ਼ ਦੂਸ਼ਿਤ ਰਹਿੰਦਾ ਹੈ, ਜਾਂ ਮੋਹ ਮੂੜਿਤ ਰਹਿੰਦਾ ਹੈ। ਜਿੰਨੇ ਵੀ ਹੋਰ ਵਿਕਾਰ ਜਾਗਦੇ ਹਨ, ਦਰਜਨਾਂ ਹੋਰ ਵਿਕਾਰ ਸਾਰੇ ਇਹਨਾਂ ਤਿੰਨਾਂ ਵਿੱਚੋਂ ਹੀ ਜਾਗਦੇ ਹਨ, ਰਾਗ ਤੋਂ, ਦੁਸ਼ ਤੋਂ, ਮੋਹ ਤੋਂ, ਰਾਗ ਤੋਂ, ਦੁਸ਼ ਤੋਂ, ਮੋਹ ਤੋਂ। ਅਰੇ, ਇਹਨਾਂ ਦੀਆਂ ਜੜ੍ਹਾਂ ਤੱਕ ਆਪਣੇ ਆਪ ਨੂੰ ਨਹੀਂ ਸੁਧਾਰਾਂਗਾ ਤਾਂ ਮੇਰਾ ਕਲਿਆਣ ਕਿਵੇਂ ਹੋ ਸਕਦਾ ਹੈ, ਮੇਰੀ ਮੁਕਤੀ ਕਿਵੇਂ ਹੋ ਸਕਦੀ ਹੈ? ਖੂਬ ਸਮਝ ਵਿੱਚ ਆਉਣ ਲੱਗੇਗਾ। ਤਾਂ ਇਹਨਾਂ ਗਹਿਰਾਈਆਂ ਤੱਕ ਜਾਣ ਲਈ ਸਾਹ ਬਹੁਤ ਮਦਦਗਾਰ ਹੋਏਗਾ। ਆਪਣੇ ਬਾਰੇ ਸਰੀਰ ਸੰਬੰਧੀ ਜਿਹੜੀ ਸੱਚਾਈ ਹੈ, ਚਿੱਤ ਸੰਬੰਧੀ ਜਿਹੜੀ ਸੱਚਾਈ ਹੈ, ਉਸ ਨੂੰ ਅਨੁਭੂਤੀਆਂ ਨਾਲ ਜਾਣਨ ਦਾ ਕੰਮ ਹੋਏਗਾ। ਅਨੁਭੂਤੀਆਂ ਨਾਲ ਜਾਣਨ ਦਾ ਕੰਮ ਕਰ ਰਹੇ ਹਾਂ, ਇਸ ਵਿੱਚ ਕੋਈ ਹੋਰ ਨਵੀਂ ਗੱਲ ਨਹੀਂ ਜੋੜਦੇ। ਇਸ ਲਈ ਇਹ ਸਾਰੀਆਂ ਪ੍ਰਤੀਕਿਰਿਆਵਾਂ ਹੋਣੀ ਸ਼ੁਰੂ ਹੋ ਗਈਆਂ। ਇੱਥੇ ਪੀੜ ਹੋਈ, ਉੱਥੇ ਪੀੜ ਹੋਈ, ਜੀ ਘਬਰਾਉਣ ਲੱਗਾ, ਭੱਜ ਜਾਣ ਲਈ ਜੀ ਕੀਤਾ। ਇਹ ਕਿਉਂ ਹੋਇਆ, ਇਸ ਨੂੰ ਵੀ ਸਮਝੋ। ਦਿਨ ਭਰ ਕੰਮ ਕਰਦੇ ਕਰਦੇ ਮੁਸ਼ਕਿਲ ਨਾਲ ਵਿੱਚ ਵਿੱਚ ਕੁਝ ਪਲ ਇਹੋ ਜਿਹੇ ਆਉਂਦੇ ਹਨ, ਕੰਮ ਤਾਂ ਬੜਾ ਸੌਖਾ ਹੈ ਕਿ ਬਸ ਸਿਰਫ ਸਾਹ ਆ ਰਿਹਾ ਹੈ ਤਾਂ ਜਾਣ ਲਈ ਆ ਰਿਹਾ ਹੈ, ਜਾ ਰਿਹਾ ਹੈ ਤਾਂ ਜਾਣ ਲਈ ਜਾ ਰਿਹਾ ਹੈ, ਹੋਰ ਕੁਝ ਨਹੀਂ ਕਰਨਾ। ਲੇਕਿਨ ਨਾ ਜਾਣੇ ਕਿੰਨੀ ਤਰ੍ਹਾਂ ਦੇ ਚਿੰਤਨ ਚੱਲਦੇ ਹਨ ਅਤੇ ਇਹ ਕੰਮ ਨਹੀਂ ਹੋ ਪਾਉਂਦਾ। ਪਰ ਕੋਈ ਕੋਈ ਪਲ ਤਾਂ ਇੱਦਾਂ ਮਿਲਦਾ ਹੈ ਜਦੋਂ ਕਿ ਸਿਰਫ ਇਹ ਜਾਣਦਾ ਹੈ ਕਿ ਸਾਹ ਆ ਰਿਹਾ ਹੈ ਜਾਂ ਜਾ ਰਿਹਾ ਹੈ, ਤਾਂ ਉਸ ਵੇਲੇ ਸੱਚਾਈ ਨੂੰ ਜਾਣ ਰਿਹਾ ਹੈ। ਭਾਵੇਂ ਬੜੀ ਸਥੂਲ ਸੱਚਾਈ ਹੈ, ਮੋਟੀ ਮੋਟੀ ਸੱਚਾਈ ਹੈ, ਪਰ ਇਸ ਦੇ ਵਿੱਚ ਕੋਈ ਕਲਪਨਾ ਨਹੀਂ, ਕਿਸੇ ਮਾਨਤਾ ਦੀ ਗੱਲ ਨਹੀਂ, ਇਸ ਵਿੱਚ ਕੋਈ ਦਰਸ਼ਨ ਨਹੀਂ ਸਮਾਇਆ ਹੋਇਆ, ਕੋਈ ਦਾਰਸ਼ਨਿਕ ਗੱਲ ਨਹੀਂ ਹੈ। ਸੱਚਾਈ ਹੈ, ਸਾਹ ਆ ਰਿਹਾ ਹੈ, ਜਾ ਰਿਹਾ ਹੈ, ਤਾਂ ਕੋਈ ਮੋਹ ਮੂੜਤਾ ਨਹੀਂ ਹੈ, ਸੱਚੀ ਗੱਲ ਹੋਈ। ਸਾਹ ਆ ਰਿਹਾ ਹੈ ਤਾਂ ਆਉਂਦੇ ਹੋਏ ਸਾਹ ਵੱਲ ਰਾਗ ਨਹੀਂ ਜਗਾਉਂਦਾ, ਸਾਹ ਹੋਰ ਚਾਹੀਦਾ ਹੈ, ਹੋਰ ਚਾਹੀਦਾ ਹੈ। ਕੌਣ ਕਰਦਾ ਹੈ ਇਸ ਤਰ੍ਹਾਂ? ਸਾਹ ਆ ਰਿਹਾ ਹੈ ਤਾਂ ਆਏਗਾ ਹੀ, ਦੂਜਾ ਆ ਜਾਏਗਾ, ਤੀਜਾ ਆ ਜਾਏਗਾ, ਉਸ ਵੱਲ ਕੀ ਰਾਗ ਜਗਾਵਾਂ। ਇਸੇ ਤਰ੍ਹਾਂ ਸਾਹ ਜਾ ਰਿਹਾ ਹੈ, ਉਸ ਦੇ ਵੱਲ ਦੁਸ਼ ਨਹੀਂ ਜਗਾਉਂਦਾ, ਛੇਤੀ ਚਲਾ ਜਾਏ ਸਾਨੂੰ ਨਹੀਂ ਚੰਗਾ ਲੱਗਦਾ, ਛੇਤੀ ਚਲਾ ਜਾਏ, ਇਸ ਤਰ੍ਹਾਂ ਦੁਸ਼ ਨਹੀਂ ਜਗਾਉਂਦਾ। ਆ ਰਿਹਾ ਹੈ ਤਾਂ ਜਾਣਦਾ ਹੈ ਆ ਰਿਹਾ ਹੈ, ਜਾ ਰਿਹਾ ਹੈ ਤਾਂ ਜਾਣਦਾ ਹੈ ਜਾ ਰਿਹਾ ਹੈ। ਤਾਂ ਉਹ ਪਲ ਇਸ ਤਰ੍ਹਾਂ ਦਾ ਮਿਲਿਆ ਜਿਸ ਵਿੱਚ ਰਾਗ ਵੀ ਨਹੀਂ, ਜਿਸ ਵਿੱਚ ਦੁਸ਼ ਵੀ ਨਹੀਂ, ਜਿਸ ਵਿੱਚ ਮੋਹ ਮੂੜਤਾ ਵੀ ਨਹੀਂ, ਤਾਂ ਬੜਾ ਪਵਿੱਤਰ ਪਲ ਮਿਲਿਆ, ਬੜਾ ਸ਼ੁੱਧ ਪਲ ਮਿਲਿਆ। ਉਹ ਸ਼ੁੱਧ ਪਲ ਸਾਡੇ ਅੰਤਰਮਨ ਦੀਆਂ ਗਹਿਰਾਈਆਂ ਵਿੱਚ ਜੋ ਕੁਝ ਅਸੀਂ ਇਕੱਠਾ ਕਰ ਰੱਖਿਆ ਹੈ, ਅਨੇਕ ਜਨਮਾਂ ਦਾ ਸੰਗ੍ਰਹਿ, ਅਨੇਕ ਜਨਮਾਂ ਨੂੰ ਕੋਈ ਨਾ ਵੀ ਮੰਨੇ ਨਾ ਮੰਨੇ, ਇਸ ਜਨਮ ਦਾ ਵੀ ਘੱਟ ਸੰਗ੍ਰਹਿ ਨਹੀਂ ਹੈ। ਰਾਗ ਦਾ, ਦੁਸ਼ ਦਾ, ਮੋਹ ਦਾ, ਵਿਕਾਰਾਂ ਦਾ ਢੇਰ ਇਕੱਠਾ ਕਰ ਰੱਖਿਆ ਹੈ, ਗੰਦਗੀ ਇਕੱਠੀ ਕਰ ਰੱਖੀ ਹੈ। ਇਹ ਪਲ ਨਿਰਮਲਤਾ ਦਾ ਹੈ ਅਤੇ ਉਹ ਸਾਰੇ ਦਾ ਸਾਰਾ ਮੈਲ ਦਾ। ਜਦੋਂ ਦੋਨੋਂ ਦਾ ਆਪਸ ਵਿੱਚ ਮੇਲ ਹੁੰਦਾ ਹੈ ਤਾਂ ਬੜੇ ਜ਼ੋਰ ਦਾ ਵਿਸਫੋਟ ਹੁੰਦਾ ਹੈ। ਘਣ ਅਤੇ ਰਿਣ, ਪੋਜ਼ਿਟਿਵ ਅਤੇ ਨੈਗੇਟਿਵ ਮਿਲੇ ਅਤੇ ਬੜੇ ਜ਼ੋਰ ਦਾ ਵਿਸਫੋਟ ਹੋਏਗਾ, ਜਿਵੇਂ ਭੂਚਾਲ ਆ ਗਿਆ, ਜੁਆਲਾਮੁਖੀ ਫਟ ਗਿਆ। ਉਸ ਦਾ ਸੁਭਾਅ ਹੈ, ਸਾਡੇ ਅੰਤਰ ਮਨ ਵਿੱਚ ਜਿਹੜੇ ਵਿਕਾਰ ਸੀ, ਸਾਡੇ ਜਿਹੜੇ ਵਿਕਾਰ ਸੀ, ਉਹਨਾਂ ਨੂੰ ਛੇੜ ਦਿੱਤਾ। ਉਹ ਉੱਭਰ ਕੇ ਬਾਹਰ ਆਉਣਗੇ, ਉਹਨਾਂ ਦੀਆਂ ਪਰਤਾਂ ਉਖੜਨਗੀਆਂ। ਫਿਰ ਮਨ ਅਤੇ ਸਰੀਰ ਦਾ ਇੰਨਾ ਗਹਿਰਾ ਰਿਸ਼ਤਾ ਹੈ ਕਿ ਮਨ ਦੇ ਵਿਕਾਰ ਜਦੋਂ ਉੱਭਰ ਕੇ ਚਿੱਤ ਦੇ ਉੱਪਰਲੇ ਹਿੱਸੇ 'ਤੇ ਆਉਂਦੇ ਨੇ ਤਾਂ ਸਰੀਰ ਉੱਤੇ ਹੀ ਪ੍ਰਗਟ ਹੁੰਦੇ ਨੇ। ਅਤੇ ਕਿਤੇ ਪੀੜ ਹੋਈ, ਕਿਤੇ ਭਾਰੀਪਨ ਹੋਇਆ, ਕਿਤੇ ਇਹ ਹੋਇਆ, ਕਿਤੇ ਉਹ ਹੋਇਆ, ਹਾਏ ਰੇ ਮਰਿਆ ਰੇ, ਇਹ ਕੀ ਹੋਇਆ, ਇਹ ਕੀ ਹੋ ਰਿਹਾ ਰੇ। ਇਹ ਤੁਹਾਡੇ ਭਲੇ ਲਈ ਹੋ ਰਿਹਾ ਹੈ। ਆਪਰੇਸ਼ਨ ਸ਼ੁਰੂ ਹੋ ਗਿਆ, ਇਸ ਦਾ ਮਤਲਬ ਆਪਰੇਸ਼ਨ ਸ਼ੁਰੂ ਹੋ ਗਿਆ। ਜਦੋਂ ਜ਼ਖਮ ਨੂੰ ਕੱਟਿਆ ਤਾਂ ਉਸ ਵਿੱਚੋਂ ਪੀਕ ਬਾਹਰ ਆ ਗਈ। ਪੀਕ ਤਾਂ ਭਰੀ ਹੋਈ ਹੈ ਹੀ, ਵਿਕਾਰ ਤਾਂ ਭਰੇ ਹੋਏ ਹਨ ਹੀ। ਜ਼ਖਮ ਨੂੰ ਕੱਟਾਂਗੇ, ਉਸ ਵਿੱਚ ਪੀਕ ਹੈ ਤਾਂ ਪੀਕ ਹੀ ਬਾਹਰ ਆਏਗੀ। ਗੁਲਾਬ ਜਲ ਕਿੱਥੋਂ ਬਾਹਰ ਆਏਗਾ? ਆਏ, ਬੜੇ ਕਲਿਆਣ ਦੀ ਗੱਲ ਹੈ। ਇਹੋ ਜਿਹੀ ਉਦੀਰਣਾ ਹੋਏਗੀ, ਉਸ ਨੂੰ ਸਾਕਸ਼ੀ ਭਾਵ ਨਾਲ ਵੇਖਦੇ ਚਲੇ ਜਾਓਗੇ, ਤਟਸਥ ਭਾਵ ਨਾਲ ਉਸ ਤੋਂ ਛੁਟਕਾਰਾ ਮਿਲਦਾ ਜਾਏਗਾ, ਉਸ ਦਾ ਨਾਸ਼ ਹੁੰਦਾ ਚਲਾ ਜਾਏਗਾ। ਓਨੀ ਓਨੀ ਦੁੱਖ ਤੋਂ ਮੁਕਤੀ ਮਿਲਦੀ ਚਲੀ ਜਾਏਗੀ, ਜਿੰਨੀ ਜਿੰਨੀ ਵਿਕਾਰਾਂ ਤੋਂ ਮੁਕਤੀ ਹੁੰਦੀ ਚਲੀ ਜਾਏਗੀ, ਇਹ ਗੱਲ ਖੂਬ ਸਮਝ 'ਚ ਆਉਣ ਲੱਗ ਜਾਏਗੀ। ਫਿਰ ਵੀ ਇੱਕ ਉਦਾਹਰਣ ਨਾਲ ਸਮਝੋ। ਕਿਸੇ ਘਰ ਵਾਲੀ ਨੇ ਆਪਣੇ ਰਸੋਈ ਘਰ ਵਿੱਚ ਭੋਜਨ ਬਣਾਉਣ ਲਈ ਚੁੱਲ੍ਹਾ ਜਲਾਇਆ, ਅੱਗ ਜਲਾਈ, ਭੋਜਨ ਪਕਾ ਲਿੱਤਾ, ਉਹ ਕੰਮ ਪੂਰਾ ਹੋ ਗਿਆ। ਹੁਣ ਇਸ ਅੱਗ ਨੂੰ ਬੁਝਾਏਗੀ, ਕੀ ਕਰੇਗੀ, ਅੱਗ ਨੂੰ ਕਿਉਂ ਰੱਖੇਗੀ? ਇੱਕ ਚੁਗਲੀ ਠੰਡਾ ਪਾਣੀ ਲੈ ਕੇ ਅੱਗ ਉੱਤੇ ਪਾਉਂਦੀ ਹੈ ਉਸ ਨੂੰ ਬੁਝਾਉਣ ਲਈ। ਇਹ ਠੰਡਾ ਪਾਣੀ ਉਸ ਗਰਮ ਚੁੱਲ੍ਹੇ ਦੀ ਅੱਗ ਨੂੰ ਲੱਗਦਾ ਹੈ, ਪ੍ਰਤੀਕਿਰਿਆ ਹੁੰਦੀ ਹੈ, ਉੱਥੋਂ ਹੀ ਪ੍ਰਤੀਕਿਰਿਆ ਹੁੰਦੀ ਹੈ। ਕੁਝ ਧੂੰਆਂ ਜਿਹਾ ਉੱਠੇਗਾ, ਜ਼ੋਰ ਦੀ ਧੂੰਆਂ ਉੱਠੇਗਾ ਅਤੇ ਛੂਹ ਕਰਕੇ ਆਵਾਜ਼ ਆਏਗੀ। ਇੱਕ ਚੁਗਲੀ ਪਾਣੀ ਫੇਰ ਪਾਏਗੀ ਅਤੇ ਫਿਰ ਛੂਹ ਦੀ ਆਵਾਜ਼ ਆਏਗੀ। ਇਹ ਛੂਹ ਛੂਹ ਦੀ ਆਵਾਜ਼ ਆਉਂਦੀ ਹੀ ਰਹੇਗੀ, ਚੱਲਦੀ ਹੀ ਰਹੇਗੀ, ਜਦੋਂ ਤੱਕ ਕਿ ਉਸ ਚੁੱਲ੍ਹੇ ਦਾ ਤਾਪਮਾਨ ਇਸ ਪਾਣੀ ਦੇ ਤਾਪਮਾਨ ਬਰਾਬਰ ਨਹੀਂ ਹੋ ਜਾਂਦਾ। ਇਹ ਚੁੱਲ੍ਹਾ ਵੀ ਓਨਾ ਹੀ ਠੰਡਾ ਹੋ ਗਿਆ ਜਿੰਨਾ ਕਿ ਪਾਣੀ ਹੈ। ਹੁਣ ਕੋਈ ਛੂਹ ਛਾਂ ਨਹੀਂ ਹੁੰਦੀ। ਤਾਂ ਜਦੋਂ ਤੱਕ ਅੰਦਰ ਵਿਕਾਰ ਭਰੇ ਬੈਠੇ ਹੈ ਅਤੇ ਇੱਕ ਪਲ ਦੀ ਵੀ ਸ਼ੁੱਧਤਾ ਆਈ, ਤਾਂ ਉਸ ਵੇਲੇ ਇਸ ਤਰ੍ਹਾਂ ਦੀ ਪ੍ਰਤੀਕਿਰਿਆ ਹੋਣੀ ਸੁਭਾਵਿਕ ਹੈ ਅਤੇ ਬਹੁਤ ਚੰਗੀ ਹੈ। ਕਦੇ ਕਦੇ ਕੋਈ ਕਹਿੰਦਾ ਹੈ ਕਿ ਕੀ ਕਰਾਂ, ਇਹ ਜਿਹੜਾ ਦਿਨ ਭਰ ਤੁਸੀਂ ਬਿਠਾ ਦਿੰਦੇ ਹੋ ਇਸ ਲਈ ਪੀੜਾ ਹੁੰਦੀ ਹੈ। ਅਰੇ ਤਾਂ ਬੈਠਦੇ ਹੀ ਪੀੜਾ ਸ਼ੁਰੂ ਹੋ ਗਈ ਨਾ, ਕਿਉਂ ਹੋ ਜਾਂਦੀ ਹੈ? ਜ਼ਰਾ ਸੋਚ ਕੇ ਵੇਖੋ। ਕਿਸੇ ਸਿਨੇਮਾ ਘਰ ਵਿੱਚ ਜਾਂਦੇ ਹੋ, ਕਿਸੇ ਖੇਡ ਤਮਾਸ਼ੇ ਵਿੱਚ ਜਾਂਦੇ ਹੋ, ਘੰਟੋ ਬੈਠੇ ਰਹਿੰਦੇ ਹੋ ਨਾ, ਕੋਈ ਪੈਰ ਵਾਰ ਨਹੀਂ ਬਦਲਣਾ ਪੈਂਦਾ, ਨਾ ਪੈਰ ਫਟਦੇ ਹਨ, ਨਾ ਸਿਰ ਫਟਦਾ ਹੈ, ਨਾ ਦੌੜ ਜਾਣ ਨੂੰ ਦਿਲ ਕਰਦਾ ਹੈ। ਇੱਥੇ ਕੀ ਹੋ ਗਿਆ, ਸਮਝੋ ਕੀ ਹੋ ਗਿਆ? ਉਸ ਸਿਨੇਮਾ ਵਿੱਚ, ਉਸ ਖੇਡ ਤਮਾਸ਼ੇ ਵਿੱਚ, ਉਸ ਨਾਚ ਘਰ ਵਿੱਚ ਕੀ ਹੁੰਦਾ ਹੈ? ਅੰਦਰ ਅੱਗ ਜਲ ਰਹੀ ਹੈ, ਸਾਨੂੰ ਪਤਾ ਨਹੀਂ। ਕਦੇ ਅੰਦਰ ਝਾਂਕ ਕੇ ਵੇਖਿਆ ਨਹੀਂ ਨਾ, ਰਾਗ ਦੀ ਅੱਗ ਜਲ ਰਹੀ ਹੈ, ਦੁਇਸ਼ ਦੀ ਅੱਗ ਜਲ ਰਹੀ ਹੈ, ਵਾਸਨਾ ਦੀ ਅੱਗ ਜਲ ਰਹੀ ਹੈ, ਅੰਦਰ ਅੱਗ ਹੀ ਅੱਗ ਜਲ ਰਹੀ ਹੈ। ਅਤੇ ਇਨਪੁੱਟ ਕੀ ਦੇ ਰਹੇ ਹੋ? ਜੋ ਕੁਝ ਵੀ ਦੇ ਰਹੇ ਹੋ ਉਹ ਰਾਗ ਦੀ ਇਨਪੁੱਟ ਦੇ ਰਹੇ ਹੋ, ਦੁਇਸ਼ ਦੀ, ਵਾਸਨਾ ਦੀ ਇਨਪੁੱਟ ਦੇ ਰਹੇ ਹੋ। ਤਾਂ ਇਸ ਜਲਦੀ ਹੋਈ ਅੱਗ ਵਿੱਚ ਥੋੜ੍ਹੀ ਹੋਰ ਅੱਗ ਪਾ ਰਹੇ ਹੋ, ਕੋਈ ਪ੍ਰਤੀਕਿਰਿਆ ਨਹੀਂ ਹੋਏਗੀ। ਜਲਦੇ ਹੋਏ ਚੁੱਲ੍ਹੇ ਵਿੱਚ ਥੋੜ੍ਹੇ ਹੋਰ ਗਰਮ ਅੰਗਾਲੇ ਪਾ ਕੇ ਵੇਖ ਲਓ, ਕੋਈ ਛੂਹ ਛਾਂ ਨਹੀਂ ਕਰਨਗੇ, ਬੜੇ ਪਿਆਰ ਨਾਲ ਉਹਨੂੰ ਸਵੀਕਾਰ ਕਰ ਲਏਗਾ। ਠੰਡਾ ਪਾਣੀ ਪਾਓਗੇ ਤਾਂ ਸਵੀਕਾਰ ਨਹੀਂ ਕਰੇਗਾ। ਤਾਂ ਜਦੋਂ ਇਹ ਵਿਤਰਾਗਤਾ ਦਾ ਪਲ, ਇੱਕ ਪਲ ਦੀ ਰਾਗ ਮੁਕਤ ਅਵਸਥਾ, ਇੱਕ ਪਲ ਦੀ ਦੁਇਸ਼ ਮੁਕਤ ਅਵਸਥਾ, ਇੱਕ ਪਲ ਦੀ ਮੋਹ ਮੁਕਤ ਅਵਸਥਾ, ਜਦੋਂ ਵੀ ਇਹਨਾਂ ਰਾਗ ਦੇ ਅੰਗਾਰਿਆਂ ਨੂੰ, ਦੁਇਸ਼ ਦੇ ਅੰਗਾਰਿਆਂ ਨੂੰ, ਮੋਹ ਦੇ ਅੰਗਾਰਿਆਂ ਨੂੰ ਛੂੰਹਦੀ ਹੈ, ਤਾਂ ਇਹ ਪ੍ਰਤੀਕਿਰਿਆ ਹੋਏਗੀ ਹੀ। ਕਿਸੇ ਹੋਰ ਤਰ੍ਹਾਂ ਦੀ ਸਾਧਨਾ ਅਤੇ ਇਸ ਸਾਧਨਾ ਵਿੱਚ ਇਹੀ ਫਰਕ ਹੈ। ਇਹ ਸਾਨੂੰ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ ਅਸੀਂ ਸ਼ੁੱਧ ਸਾਹ ਦਾ ਸਹਾਰਾ ਲਿੱਤਾ, ਅਸੀਂ ਉਸ ਦੇ ਵੱਲ ਕੋਈ ਰਾਗ ਨਹੀਂ ਜਾਗਣ ਦਿੱਤਾ, ਦੁਇਸ਼ ਨਹੀਂ ਜਾਗਣ ਦਿੱਤਾ, ਮੋਹ ਮੁੜਤਾ ਨਹੀਂ ਜਾਗਣ ਦਿੱਤਾ, ਭਾਵੇਂ ਇੱਕ ਪਲ ਹੀ ਸਹੀ। ਇਸ ਤਰ੍ਹਾਂ ਦੇ ਦਿਨ ਭਰ ਵਿੱਚ ਕਿੰਨੇ ਪਲ ਆਏ ਹੋਣਗੇ, ਉਨੇ ਉਨੇ ਕਿਸ਼ਣਾਂ ਨੇ, ਪਲਾਂ ਨੇ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਬੜਾ ਕਲਿਆਣ ਹੋਣ ਲੱਗਾ, ਬਹੁਤ ਭਲਾ ਹੋਣ ਲੱਗਾ। ਕੰਮ ਬਹੁਤ ਕਰਨਾ ਹੈ, ਬਹੁਤ ਲੰਬਾ ਰਸਤਾ ਹੈ ਅਤੇ ਕੰਮ ਖੁਦ ਹੀ ਕਰਨਾ ਪਏਗਾ, ਕਿਸੇ ਦੀ ਕਿਰਪਾ ਕੰਮ ਨਹੀਂ ਆਏਗੀ। ਕੋਈ ਕਿਰਪਾ ਇਹ ਕਰ ਦੇਵੇਗਾ ਕਿ ਉਸ ਰਸਤੇ 'ਤੇ ਚੱਲਿਆ ਹੋਏਗਾ ਤਾਂ ਬੜੇ ਪਿਆਰ ਨਾਲ ਰਸਤਾ ਦੱਸ ਦੇਵੇਗਾ, ਪਰ ਕੰਮ ਤਾਂ ਖੁਦ ਹੀ ਕਰਨਾ ਪਏਗਾ ਅਤੇ ਇਹਨਾਂ ਸਾਰੀਆਂ ਮੁਸ਼ਕਲਾਂ ਵਿੱਚੋਂ ਖੁਦ ਗੁਜ਼ਰਨਾ ਪਏਗਾ। ਤਾਂ ਦੋ ਚਾਰ ਗੱਲਾਂ ਨਵੇਂ ਸਾਧਕਾਂ ਨੂੰ ਚੰਗੀ ਤਰ੍ਹਾਂ ਸਮਝ ਲੈਣੀਆਂ ਚਾਹੀਦੀਆਂ ਹਨ। ਹੁਣ ਤੋਂ ਸਮਝ ਲਓਗੇ ਤਾਂ ਰਸਤਾ ਸੌਖਾ ਹੋ ਜਾਏਗਾ, ਕੰਮ ਠੀਕ ਤਰ੍ਹਾਂ ਕਰ ਪਾਓਗੇ। ਇੱਕ ਗੱਲ ਚੰਗੀ ਤਰ੍ਹਾਂ ਨਾਲ ਸਮਝ ਲੈਣੀ ਚਾਹੀਦੀ ਹੈ ਕਿ ਕੱਲ੍ਹ ਰਾਤ ਜਦੋਂ ਤੋਂ ਸਾਹ ਦਾ ਕੰਮ ਸ਼ੁਰੂ ਕੀਤਾ, ਉਸ ਵੇਲੇ ਤੋਂ ਹੀ ਸਾਡੇ ਮਨ ਦਾ ਆਪਰੇਸ਼ਨ ਸ਼ੁਰੂ ਹੋ ਗਿਆ। ਜਦੋਂ ਸਾਡੇ ਸਰੀਰ ਦਾ ਆਪਰੇਸ਼ਨ ਹੋ ਰਿਹਾ ਹੁੰਦਾ ਹੈ ਤਾਂ ਕੋਈ ਹੋਰ ਆਦਮੀ ਕਰਦਾ ਹੈ, ਅਸੀਂ ਖੁਦ ਨਹੀਂ ਕਰਦੇ, ਕੋਈ ਸਰਜਨ ਕਰਦਾ ਹੈ। ਜਦੋਂ ਸਰੀਰ ਦਾ ਆਪਰੇਸ਼ਨ ਹੋ ਰਿਹਾ ਹੁੰਦਾ ਹੈ ਤਾਂ ਪੀੜ ਤਾਂ ਬਹੁਤ ਹੁੰਦੀ ਹੈ, ਲੇਕਿਨ ਉਸ ਵੇਲੇ ਸਾਨੂੰ ਕੋਈ ਸੁੰਘਣੀ ਸੁੰਘਾ ਦਿੱਤੀ ਜਾਂਦੀ ਹੈ, ਐਨੈਸਥੀਸੀਆ ਸੁੰਘਾ ਦਿੱਤਾ ਜਾਂਦਾ ਹੈ ਅਤੇ ਸਾਨੂੰ ਪਤਾ ਹੀ ਨਹੀਂ ਲੱਗਦਾ ਕੀ ਹੋ ਰਿਹਾ ਹੈ। ਜਦੋਂ ਉਸ ਸੁੰਘਣੀ ਦਾ ਅਸਰ ਖਤਮ ਹੁੰਦਾ ਹੈ ਤਾਂ ਪਤਾ ਲੱਗਦਾ ਹੈ। ਇਹ ਤਾਂ ਮਨ ਦਾ ਆਪਰੇਸ਼ਨ ਹੈ, ਉਸ ਤੋਂ ਜ਼ਿਆਦਾ ਗੰਭੀਰ ਆਪਰੇਸ਼ਨ ਹੈ, ਕੋਈ ਐਨਸੇਥੀਸ਼ੀਆ ਨਹੀਂ, ਕੋਈ ਸੁੰਘਣੀ ਨਹੀਂ। ਸਜਗ ਹੋ ਕੇ ਖੁਦ ਹੀ ਕਰਨਾ ਹੈ, ਕੋਈ ਹੋਰ ਨਹੀਂ ਕਰੇਗਾ, ਤਾਂ ਸਰੀਰ ਦੇ ਆਪਰੇਸ਼ਨ ਤੋਂ ਵੀ ਜ਼ਿਆਦਾ ਨਾਜ਼ੁਕ ਕੰਮ ਹੈ। ਕਠਿਨਾਈਆਂ ਆਉਣਗੀਆਂ, ਪੀੜਾਵਾਂ ਆਉਣਗੀਆਂ, ਘਬਰਾਉਣਾ ਨਹੀਂ। ਘਬਰਾ ਕੇ ਇਹ ਸੋਚੋਗੇ ਕਿ ਮੈਂ ਛੱਡ ਕੇ ਦੌੜ ਜਾਵਾਂਗਾ ਤਾਂ ਆਪਣਾ ਬੜਾ ਅਮੰਗਲ ਕਰ ਲਓਗੇ, ਬਹੁਤ ਵੱਡਾ ਨੁਕਸਾਨ ਕਰ ਲਓਗੇ। ਇਸ ਲਈ ਜਿਹੜੇ ਵੀ ਇੱਥੇ ਆਉਂਦੇ ਹਨ, ਆਉਣ ਤੋਂ ਪਹਿਲਾਂ ਹੀ ਚਿੱਠੀਆਂ ਨਾਲ ਪੁੱਛ ਲੈਂਦੇ ਹਾਂ ਕਿ ਬਾਬਾ 10 ਦਿਨ ਪੂਰੇ ਕਰ ਸਕੋਗੇ ਨਾ, ਬੜਾ ਕਠਿਨ ਕੰਮ ਹੈ, ਤਪਣਾ ਹੈ, ਬਹੁਤ ਕੜੇ ਨਿਯਮ ਹਨ ਇੱਥੋਂ ਦੇ, ਪਾਲ ਸਕੋਗੇ ਨਾ, ਰਹਿ ਸਕੋਗੇ ਨਾ? ਇੱਥੇ ਆਉਣ ਤੋਂ ਬਾਅਦ ਵੀ ਪੁੱਛਦੇ ਹਾਂ, ਰਹਿ ਸਕੋਗੇ ਨਾ? ਨਹੀਂ ਤਾਂ ਹੁਣ ਹੀ ਤੋਂ ਸ਼ਾਮਿਲ ਨਾ ਹੋਵੋ। ਸ਼ਾਮਿਲ ਹੋ ਗਏ, ਆਪਰੇਸ਼ਨ ਸ਼ੁਰੂ ਹੋ ਗਿਆ ਅਤੇ ਫਿਰ ਕਹੋ ਛੱਡ ਕੇ ਚਲੇ ਜਾਵਾਂਗੇ। ਸਹਾਇਕ ਆਚਾਰੀਆ ਜੀ ਤੋਂ ਛੁੱਟੀ ਮਿਲ ਜਾਏਗੀ, ਆਚਾਰੀਆ ਜੀ ਤੋਂ ਛੁੱਟੀ ਮਿਲ ਜਾਏਗੀ, ਕੋਈ ਛੁੱਟੀ ਨਹੀਂ ਦਏਗਾ। ਕਿਸੇ ਆਦਮੀ ਦਾ ਆਪਰੇਸ਼ਨ ਹੋ ਰਿਹਾ ਹੋਏ, ਅੱਧਾ ਕੁ ਆਪਰੇਸ਼ਨ ਹੋਣ ਬਾਅਦ ਉਸਨੂੰ ਹੋਸ਼ ਆ ਜਾਵੇ ਅਤੇ ਉਹ ਕਹੇ ਡਾਕਟਰ ਸਾਹਿਬ ਬੰਦ ਕਰ ਦਿਓ, ਬਾਕੀ ਦਾ ਆਪਰੇਸ਼ਨ ਬਾਅਦ ਵਿੱਚ ਕਰਾ ਲਵਾਂਗੇ, ਤਾਂ ਕਿਹੜਾ ਡਾਕਟਰ ਉਸਨੂੰ ਛੱਡ ਦੇਗਾ? ਉਹਦਾ ਨੁਕਸਾਨ ਹੋਏਗਾ ਨਾ। ਕੋਈ ਡਾਕਟਰ ਨਹੀਂ ਛੱਡੇਗਾ, ਇੰਝ ਕੋਈ ਆਗਿਆ ਨਹੀਂ ਦਏਗਾ। ਆਪਰੇਸ਼ਨ ਸ਼ੁਰੂ ਹੋ ਗਿਆ, ਹੁਣ ਜਾਓ, ਨਾਮੁਮਕਿਨ ਗੱਲ, ਕਿਸੇ ਕੀਮਤ 'ਤੇ ਵੀ ਨਹੀਂ। ਉਹ 50 ਗੱਲਾਂ ਬਣਾਏਗਾ, ਉਸਦਾ ਮਨ ਵੀ ਕਹੇਗਾ ਅਰੇ ਉਹ ਸਾਡੇ ਕੋਰਟ ਕੇਸ ਦੀ ਤਾਂ ਪਰਸੋਂ ਤਾਰੀਖ ਹੈ, ਮੈਨੂੰ ਯਾਦ ਹੀ ਨਹੀਂ ਰਿਹਾ, ਮੇਰਾ ਲੜਕਾ ਬਿਮਾਰ ਹੈ, ਮੇਰੀ ਲੜਕੀ ਬਿਮਾਰ ਹੈ, ਮੇਰੀ ਪਤਨੀ ਇੰਝ ਹੈ, ਮੇਰਾ ਪਤੀ ਇੰਝ ਹੈ, ਅਰੇ ਅਰੇ ਕੰਮ ਤਾਂ ਬਹੁਤ ਹੀ ਜ਼ਰੂਰੀ ਸੀ, ਅਗਲੀ ਵਾਰ ਆਵਾਂਗੇ। ਇਹ ਸਾਰੀਆਂ ਗੱਲਾਂ ਉੱਠਣ ਵਾਲੀਆਂ ਹੀ ਨੇ। ਮਨ ਨੂੰ ਬੜਾ ਪੱਕਾ ਕਰਨਾ ਪਵੇਗਾ ਕਿ ਸਾਨੂੰ ਛੁੱਟੀ ਮਿਲਣ ਵਾਲੀ ਨਹੀਂ। ਆਪਰੇਸ਼ਨ ਸ਼ੁਰੂ ਹੋ ਚੁੱਕਾ ਹੈ, ਅੱਧਾ ਆਪਰੇਸ਼ਨ ਕਰਵਾ ਕੇ ਜਾਣ ਵਿੱਚ ਆਪਣਾ ਹੀ ਨੁਕਸਾਨ ਹੋਏਗਾ, ਅਸੀਂ ਨਹੀਂ ਜਾਵਾਂਗੇ, ਇਹ ਕਠਿਨਾਈ ਕੱਲ੍ਹ ਆਉਣ ਵਾਲੀ ਹੈ। ਅੱਜ ਦਿਨ ਭਰ ਆਪਰੇਸ਼ਨ ਕੀਤਾ ਨਾ ਤਾਂ ਦੂਜੇ ਦਿਨ ਇਸ ਤਰ੍ਹਾਂ ਭੱਜਣ ਦਾ ਦਿਲ ਕਰੇਗਾ, ਜਾਂ ਫਿਰ ਚੌਥੇ ਦਿਨ ਇਸ ਤੋਂ ਵੀ ਗਹਿਰਾ ਆਪਰੇਸ਼ਨ ਕਰਨਾ ਸਿਖਾਵਾਂਗੇ, ਵਿਪਸ਼ਨਾ ਸਿਖਾਵਾਂਗੇ, ਫਿਰ ਪੰਜਵੇਂ ਦਿਨ ਉਸ ਦਾ ਗਹਿਰਾ ਅਭਿਆਸ ਕਰੋਗੇ, ਤਾਂ ਛੇਵੇਂ ਦਿਨ ਫਿਰ ਵੇਖੋਗੇ, ਫਿਰ ਭੱਜਣ ਨੂੰ ਜੀ ਕਰੇਗਾ। ਕਈ ਸਾਲਾਂ ਦੇ ਅਤੇ ਹਜ਼ਾਰਾਂ ਲੋਕਾਂ ਦੇ ਅਨੁਭਵ ਨਾਲ ਜਾਣਦੇ ਹਾਂ ਕਿ ਜਿਹੜਾ ਜਿਹੜਾ ਭੱਜਣ ਲਈ ਵਿਆਕੁਲ ਹੋਇਆ ਉਹ ਜਾਂ ਤਾਂ ਦੂਜੇ ਦਿਨ ਜਾਂ ਛੇਵੇਂ ਦਿਨ, ਹੋਰ ਕਿਸੇ ਦਿਨ ਵੀ ਕੋਈ ਭੱਜਣ ਲਈ ਤਿਆਰ ਹੋ ਜਾਂਦਾ ਹੈ, ਪਰ ਜ਼ਿਆਦਾਤਰ ਲੋਕ ਦੂਜੇ ਜਾਂ ਛੇਵੇਂ ਦਿਨ। ਤਾਂ ਜਦੋਂ ਜਦੋਂ ਇੰਝ ਮਨ ਵਿੱਚ ਆਏ ਤਾਂ ਸੋਚੋ ਅੱਜ ਦੂਜਾ ਦਿਨ ਹੈ ਨਾ, ਸਾਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਅਸੀਂ ਨਹੀਂ ਭੱਜਾਂਗੇ, ਅੱਜ ਛੇਵਾਂ ਦਿਨ ਹੈ ਨਾ, ਨਹੀਂ ਭੱਜਾਂਗੇ। ਅਰੇ ਕਿਸੇ ਦਿਨ ਵੀ ਇਸ ਤਰ੍ਹਾਂ ਦੇ ਵਿਚਾਰ ਆਉਣ, ਅਸੀਂ ਨਹੀਂ ਭੱਜਾਂਗੇ, ਅਸੀਂ ਮੁਕਾਬਲਾ ਕਰਾਂਗੇ, ਸਾਹਮਣਾ ਕਰਾਂਗੇ, ਆਪਣੀ ਖੋਟ ਕੱਢਣੀ ਹੈ ਨਾ, ਛੱਡ ਕੇ ਨਹੀਂ ਭੱਜਾਂਗੇ। ਇਸ ਤਰ੍ਹਾਂ ਮਨ ਨੂੰ ਮਜ਼ਬੂਤ ਕਰਨਾ ਪਏਗਾ। ਮਨ ਨੂੰ ਮਜ਼ਬੂਤ ਕਰਨ ਲਈ ਥੋੜ੍ਹੇ ਜਿਹੇ ਹੋਰ ਕੰਮ ਕਰਨੇ ਪੈਣਗੇ। ਇੱਕ ਤਾਂ ਇਹ ਕਿ ਅਸੀਂ ਇੱਥੇ ਤਪਣ ਆਏ ਹਾਂ, ਤਾਂ ਜਿਹੜਾ ਤਪਣ ਦਾ ਸਮੇਂ ਹੈ ਸਵੇਰੇ 4:30 ਵਜੇ ਤੋਂ 6:30 ਵਜੇ ਤੱਕ, ਫਿਰ 8 ਤੋਂ 11 ਵਜੇ ਤੱਕ, ਫਿਰ 1 ਤੋਂ 5 ਅਤੇ 6 ਤੋਂ 9 ਵਜੇ ਤੱਕ, ਵਿੱਚ ਥੋੜ੍ਹਾ ਜਿਹਾ ਇਹ ਪ੍ਰਵਚਨ ਦਾ ਸਮਾਂ ਛੱਡ ਕੇ ਬਾਕੀ ਸਾਰਾ ਤਪਣ ਦਾ ਸਮਾਂ, ਧਿਆਨ ਕਰਨ ਦਾ ਸਮਾਂ। ਉਸ ਵੇਲੇ ਹੁਣ ਤੋਂ ਹੀ ਮਨ ਨੂੰ ਪੱਕਾ ਕਰ ਲਵੋ, ਭਾਵੇਂ ਕੁਝ ਵੀ ਹੋ ਜਾਏ, ਧਿਆਨ ਕਰਨ ਤੋਂ ਸਿਵਾ ਹੋਰ ਕੋਈ ਕੰਮ ਨਹੀਂ ਕਰੋਗੇ। ਨਹਾਉਣਾ ਹੈ, ਧੋਣਾ ਹੈ, ਖਾਣਾ ਹੈ, ਪੀਣਾ ਹੈ, ਇਹ ਕਰਨਾ ਰਹਿ ਗਿਆ, ਉਹ ਕਰਨਾ ਰਹਿ ਗਿਆ, ਕੁਝ ਨਹੀਂ। ਭਾਵੇਂ ਜੋ ਕੁਛ ਹੋ ਜਾਏ, ਸਾਨੂੰ ਇਸ ਵੇਲੇ ਦਾ ਧਿਆਨ ਹੀ ਕਰਨਾ ਹੈ। ਮਨੋਬਲ ਵਧੇਗਾ, ਮਨ ਮਜ਼ਬੂਤ ਹੋਏਗਾ, ਇਹ ਹੀ ਕਰਨਾ ਹੈ, ਹੋਰ ਕੁਝ ਨਹੀਂ। ਅਤੇ ਇਸ ਵਿੱਚ ਵੀ 3 ਵਾਰ ਤਾਂ 1-1 ਘੰਟਾ ਇਸ ਹਾਲ ਵਿੱਚ ਆ ਕੇ ਬੈਠੋਗੇ ਹੀ, ਸਵੇਰੇ 8 ਤੋਂ 9, ਦੁਪਹਿਰੀ 2:30 ਤੋਂ 3:30 ਅਤੇ ਸ਼ਾਮ ਨੂੰ 6 ਤੋਂ 7 ਵਜੇ ਤੱਕ, ਭਾਵੇਂ ਜੋ ਕੁਛ ਹੋ ਜਾਏ। ਜਿਹੜਾ ਕੋਈ ਹੋਰ ਕੰਮ ਕਰਨਾ ਹੈ ਉਹ ਪਹਿਲਾਂ ਹੀ ਨਿਪਟਾ ਲਓਗੇ। ਸਵੇਰੇ 8 ਵਜੇ ਹਾਲ ਵਿੱਚ ਬੈਠਣਾ ਹੈ ਤਾਂ 8 ਵਜਣ ਤੋਂ 1 ਮਿੰਟ ਪਹਿਲਾਂ ਹੀ ਆ ਜਾਓਗੇ ਅਤੇ 9 ਵਜਣ ਤੋਂ 1 ਮਿੰਟ ਬਾਅਦ ਹੀ ਹਾਲ ਵਿੱਚੋਂ ਬਾਹਰ ਜਾਓਗੇ। ਭਾਵੇਂ ਇੱਥੇ ਬੈਠੇ ਹੋਏ ਪੈਰ ਬਦਲਣਾ ਹੈ ਤਾਂ ਪੈਰ ਬਦਲਿਆ, ਹੱਥ ਬਦਲਣੇ ਹਨ ਹੱਥ ਬਦਲੇ, ਕੁਝ ਵੀ ਕੀਤਾ, ਪਰ ਨਾਲ ਨਾਲ ਆਪਣਾ ਕੰਮ ਵੀ ਕਰਦੇ ਰਹੋਗੇ। 4-5 ਦਿਨਾਂ ਤੋਂ ਬਾਅਦ ਤਾਂ ਇੰਝ ਹੋਏਗਾ ਕਿ ਪੈਰ ਵੀ ਨਹੀਂ ਬਦਲੋਗੇ, ਪਰ ਅਜੇ ਨਹੀਂ, ਘਬਰਾਓ ਨਹੀਂ, ਅਜੇ ਤਾਂ ਪੈਰ ਬਦਲ ਸਕਦੇ ਹੋ। ਹਾਲੇ ਤਾਂ ਘੰਟਾ ਪਰ ਸਾਨੂੰ ਇਸ ਹਾਲ ਵਿੱਚ ਰਹਿਣਾ ਹੈ, ਭਾਵੇਂ ਜੋ ਕੁਝ ਵੀ ਹੋ ਜਾਏ, ਇਹ ਆਪਣਾ ਮਨੋਬਲ ਵਧਾਉਣ ਲਈ ਮਨ ਨੂੰ ਮਜ਼ਬੂਤ ਕਰਨਾ ਹੈ। ਅਸੀਂ ਫੈਸਲਾ ਕੀਤਾ ਹੈ, ਪ੍ਰਤਿਗਿਆ ਕੀਤੀ ਹੈ, ਨਹੀਂ ਜਾਵਾਂਗੇ, 1 ਘੰਟਾ ਅੰਦਰ ਹੀ ਰਹਾਂਗੇ। ਜਿਹੜਾ ਸਮਾਂ ਸਾਨੂੰ ਦਿੱਤਾ ਹੈ ਉਸ ਤੋਂ 1 ਮਿੰਟ ਪਹਿਲਾਂ ਹੀ ਅੰਦਰ ਆ ਜਾਓ ਅਤੇ 1 ਮਿੰਟ ਬਾਅਦ ਹੀ ਇੱਥੋਂ ਨਿਕਲਾਂਗੇ। ਇਸ ਤਰ੍ਹਾਂ ਮਨ ਨੂੰ ਮਜ਼ਬੂਤ ਕਰੋਗੇ ਅਤੇ ਹਰ 1 ਘੰਟੇ ਦੀ ਬੈਠਕ ਤੋਂ ਬਾਅਦ ਫਿਰ 4-5 ਮਿੰਟ ਦਾ ਸਮਾਂ ਮਿਲੇਗਾ, ਵਿਸ਼ਰਾਮ ਕਰਕੇ ਫਿਰ ਆ ਸਕਦੇ ਹੋ, ਫਿਰ ਆਪਣਾ ਕੰਮ ਸ਼ੁਰੂ ਕਰ ਦਿਓਗੇ। ਲੇਕਿਨ 1 ਘੰਟਾ ਬੜੀ ਮਜ਼ਬੂਤੀ ਨਾਲ ਕੰਮ ਕਰੋਗੇ। ਇੱਕ ਹੋਰ ਗੱਲ ਦਾ ਧਿਆਨ ਰੱਖੋਗੇ ਕਿ ਕਿਸੇ ਵੀ ਕੀਮਤ 'ਤੇ ਇਸ ਤਪੋ ਭੂਮੀ ਦੀ ਜਿਹੜੀ ਸੀਮਾ ਹੈ, ਸੀਮਾ ਬੰਨ ਰੱਖੀ ਹੈ, ਇਹ ਆਪਣੀ ਸੁਰੱਖਿਆ ਲਈ ਹੈ। ਲੋਕ ਇੱਥੇ ਹੀ ਧਿਆਨ ਕਰਨਗੇ, ਇਹਦੇ ਤੋਂ ਬਾਹਰ ਕਦਮ ਨਹੀਂ ਰੱਖਣਗੇ, ਇਹਨਾਂ 10 ਦਿਨਾਂ ਤੱਕ ਇਸ ਤੋਂ ਬਾਹਰ ਕਦਮ ਨਹੀਂ ਰੱਖਣਗੇ। ਜਿਵੇਂ ਹਸਪਤਾਲ ਵਿੱਚ ਭਰਤੀ ਹੋ ਗਏ, ਆਪਰੇਸ਼ਨ ਥੀਏਟਰ ਵਿੱਚ ਚਲੇ ਗਏ, ਤਾਂ ਉਸ ਵੇਲੇ ਆਪਰੇਸ਼ਨ ਕਰਨ ਵਾਲੇ ਲੋਕ ਇੰਨੇ ਸਜਗ ਰਹਿੰਦੇ ਹਨ ਕਿ ਬਾਹਰ ਦਾ ਕੋਈ ਵੀ ਆਦਮੀ ਮਰੀਜ਼ ਨੂੰ ਨਹੀਂ ਮਿਲ ਸਕਦਾ, ਰੋਗੀ ਬਾਹਰ ਜਾ ਕੇ ਕਿਸੇ ਨੂੰ ਨਹੀਂ ਮਿਲ ਸਕਦਾ। ਉਸਨੂੰ ਉੱਥੇ ਰਹਿਣਾ ਪੈਂਦਾ ਹੈ। ਓਪਰੇਸ਼ਨ ਚੱਲ ਰਿਹਾ ਹੈ ਨਾ, ਜ਼ਖਮ ਖੁੱਲ੍ਹੇ ਹਨ, ਪਤਾ ਨਹੀਂ ਕਿਸ ਤਰ੍ਹਾਂ ਦੇ ਕੀਟਾਣੂ ਉਸ ਵਿੱਚ ਆ ਜਾਣ, ਕਿੰਨੀ ਵੱਡੀ ਮੁਸ਼ਕਲ ਹੋ ਜਾਏਗੀ। ਇੱਦਾਂ ਹੀ ਮਨ ਦਾ ਓਪਰੇਸ਼ਨ ਹੋ ਰਿਹਾ ਹੈ। ਤਪੋ ਭੂਮੀ ਵਿੱਚ ਅਸੀਂ ਸੁਰੱਖਿਅਤ ਹਾਂ, ਬਾਹਰ ਗਏ ਜ਼ਖਮ ਨੰਗੇ ਹਨ, ਪਤਾ ਨਹੀਂ ਕੀ ਖਿੱਚ ਲਓਗੇ, ਆਪਣੀ ਹਾਣੀ ਕਰ ਲਓਗੇ, ਤਾਂ ਭੁੱਲ ਕੇ ਵੀ ਹੱਦ ਤੋਂ ਬਾਹਰ ਨਹੀਂ ਜਾਣਾ, ਇਸ ਗੱਲ ਦਾ ਧਿਆਨ ਰੱਖਣਾ। ਇੱਕ ਹੋਰ ਗੱਲ, ਕਦੇ ਕਦੇ ਮਨ ਚਾਹੇਗਾ ਕਿ ਧਿਆਨ ਵੇਲੇ ਧਿਆਨ ਕਰੀਏ, ਇਹ ਗੱਲ ਤਾਂ ਠੀਕ ਹੈ, ਪਰ ਅੰਦਰ ਕਿਉਂ? ਅੰਦਰ ਤਾਂ ਬੜੀ ਘੁਟਨ ਮਹਿਸੂਸ ਹੁੰਦੀ ਹੈ, ਬਾਹਰ ਬੈਠ ਕੇ ਕਰ ਲਾਂਗੇ। ਪਰ ਹਾਲੇ ਨਹੀਂ, ਜਦੋਂ ਤੱਕ ਇਸ ਵਿੱਦਿਆ ਵਿੱਚ ਖੂਬ ਨਾ ਪੱਕ ਜਾਓ ਉਦੋਂ ਤੱਕ ਨਹੀਂ, ਕੁਝ ਇੱਕ ਸ਼ਿਵਰਾਂ ਤੋਂ ਬਾਅਦ ਜਾ ਕੇ ਪੱਕ ਜਾਓਗੇ। ਜਦੋਂ ਤੱਕ ਚੰਗੀ ਤਰ੍ਹਾਂ ਪੱਕ ਨਹੀਂ ਜਾਂਦੇ ਉਦੋਂ ਤੱਕ ਖੁੱਲ੍ਹੇ ਵਿੱਚ ਧਿਆਨ ਨਹੀਂ ਕਰਨਾ। ਤਾਂ ਇਹੋ ਜਿਹੀ ਜਗ੍ਹਾ ਭਾਵੇਂ ਆਪਣੇ ਕਮਰੇ ਵਿੱਚ, ਭਾਵੇਂ ਹਾਲ ਵਿੱਚ, ਜਾਂ ਜਿਨ੍ਹਾਂ ਨੂੰ ਸ਼ੂਨਿਆਗਾਰ ਮਿਲ ਗਏ ਹਨ ਉਹ ਸ਼ੂਨਿਆਗਾਰਾਂ ਵਿੱਚ, ਜਿੱਥੇ ਸਿੱਧੀ ਹਵਾ ਸਾਨੂੰ ਨਾ ਲੱਗੇ ਅਤੇ ਜਿੱਥੇ ਸਿੱਧੀ ਰੋਸ਼ਨੀ ਸਾਡੀ ਬੰਦ ਅੱਖਾਂ 'ਤੇ ਨਾ ਪਏ, ਇਹੋ ਜਿਹੀ ਜਗ੍ਹਾ 'ਤੇ ਹੀ ਧਿਆਨ ਕਰੋ। ਕਿਉਂਕਿ ਅਜੇ ਨਵਾਂ ਨਵਾਂ ਕੰਮ ਹੈ, ਜੇਕਰ ਸਿੱਧੀ ਹਵਾ ਸਾਡੇ ਓਠਾਂ ਉੱਤੇ ਲੱਗ ਰਹੀ ਹੈ ਤਾਂ ਨੱਕ ਵਿੱਚੋਂ ਜਿਹੜੀ ਹਵਾ ਨਿਕਲ ਰਹੀ ਹੈ, ਸਾਹ ਨਿਕਲ ਰਿਹਾ ਹੈ, ਉਸ ਦੇ ਛੂਹਣ ਦਾ ਸਾਨੂੰ ਪਤਾ ਹੀ ਨਹੀਂ ਲੱਗੇਗਾ। ਇਸ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਇਹੋ ਜਿਹੀ ਜਗ੍ਹਾ ਨਾ ਬੈਠੀਏ ਜਿੱਥੇ ਬਾਹਰ ਦੀ ਸਿੱਧੀ ਹਵਾ ਲੱਗੇ। ਅੱਖਾਂ ਬੰਦ ਨੇ ਪਰ ਉਹਨਾਂ 'ਤੇ ਰੋਸ਼ਨੀ ਪੈ ਰਹੀ ਹੈ, ਤਾਂ ਅੰਤਰਮੁਖੀ ਹੋ ਕੇ ਅੰਦਰ ਵਾਲੀ ਸੱਚਾਈਆਂ ਨੂੰ ਵੇਖਣ ਦੇ ਕੰਮ ਵਿੱਚ ਰੁਕਾਵਟ ਪੈਦਾ ਹੋ ਜਾਏਗੀ। ਇਸ ਲਈ ਬਾਹਰ ਨਹੀਂ ਬੈਠੋ, ਇਸ ਗੱਲ ਦਾ ਧਿਆਨ ਰੱਖੋ। ਇੱਕ ਹੋਰ ਗੱਲ ਦਾ ਧਿਆਨ ਰੱਖੋ ਕਿ ਜਦੋਂ ਸਵੇਰੇ 11 ਵਜੇ ਭੋਜਨ ਖਾਣ ਲਈ ਜਾਓ ਤਾਂ ਉਸ ਵੇਲੇ ਮਨ ਵਿੱਚ ਆਏਗਾ, ਅਰੇ ਇੱਥੇ ਸ਼ਾਮ ਦਾ ਭੋਜਨ ਤਾਂ ਮਿਲਦਾ ਹੀ ਨਹੀਂ, ਵੇਖ ਲਿਆ ਨਾ ਇੱਕ ਦਿਨ ਸ਼ਾਮ ਨੂੰ ਕੁਝ ਨਹੀਂ ਦਿੰਦੇ, ਮਾਮੂਲੀ ਜਿਹੀ ਚਾਹ ਦਿੱਤੀ ਤਾਂ ਉਹਦੇ ਨਾਲ ਕੀ ਬਣਿਆ, ਜਾਂ ਕੋਈ ਫਲ ਦੇ ਦਿੱਤਾ ਤਾਂ ਕੀ ਹੋਇਆ। ਪਰ ਮੈਂ ਤਾਂ ਇੱਕ ਵਾਰੀ ਵਿੱਚ 4 ਰੋਟੀਆਂ ਖਾਣ ਵਾਲਾ, 3 ਵਾਰ 4 ਵਾਰ ਖਾਣ ਵਾਲਾ, ਇੱਥੇ ਤਾਂ 1 ਹੀ ਵਾਰ, ਤਾਂ ਜੀ ਚਾਹੇਗਾ ਕਿ ਸ਼ਾਮ ਦੀ ਰੋਟੀ ਵੀ ਹੁਣੇ ਖਾ ਲਵਾਂ। ਅਤੇ ਸਾਡੇ ਮਾਰਗਦਰਸ਼ਨ ਵੀ ਵਾਰ-ਵਾਰ ਕਹਿੰਦੇ ਨੇ, ਬੜਾ ਪਰਿਸ਼ਰਮ ਕਰਨਾ ਪਏਗਾ, ਬੜਾ ਪੁਰਸ਼ਾਰਥ ਕਰਨਾ ਪਏਗਾ, ਆਪਣੇ ਅੰਦਰ ਬੜੀ ਲੜਾਈ ਲੜਨੀ ਹੈ ਤਾਂ ਸਰੀਰ ਮਜ਼ਬੂਤ ਹੋਏਗਾ ਤਾਂ ਹੀ ਨਾ, ਤਾਂ 8 ਹੀ ਕਿਉਂ, 10 ਰੋਟੀਆਂ ਖਾ ਲਵਾਂ। ਅਰੇ ਫਿਰ ਸਾਧਨਾ ਵਾਧਨਾ ਨਹੀਂ ਹੋਏਗੀ। ਇੱਕ ਵਾਰ ਵਿੱਚ 4 ਰੋਟੀਆਂ ਖਾਣ ਦੀ ਜਿਸ ਦੀ ਆਦਤ ਹੋਏ ਉਹ 3 ਖਾ ਕੇ ਹੀ ਆਪਣਾ ਹੱਥ ਪਿੱਛੇ ਖਿੱਚ ਲਵੇ। ਆਪਣੇ ਸਰੀਰ ਦਾ 1/4 ਹਿੱਸਾ 24 ਘੰਟੇ ਖਾਲੀ ਰੱਖਣਾ ਚਾਹੀਦਾ ਹੈ, ਤਾਂ ਹੀ ਸਾਧਨਾ ਹੋ ਸਕੇਗੀ। ਭਰ ਲਵਾਂਗੇ ਅਤੇ ਖੂਬ ਠੂਸ ਕੇ ਭਰ ਲਵਾਂਗੇ ਤਾਂ ਸਾਧਨਾ ਨਹੀਂ ਹੋਏਗੀ, ਨਹੀਂ ਕਰ ਸਕੋਗੇ। ਇੰਨੀ ਨਿੰਦਰ ਆਏਗੀ, ਸੁਸਤੀ ਆਏਗੀ, ਮੁਸ਼ਕਲਾਂ ਆਉਣਗੀਆਂ, ਕਦੇ ਨਹੀਂ ਕਰਨਾ, ਭੁੱਲ ਕੇ ਵੀ ਨਹੀਂ, ਦੋਨਾਂ ਅਤੀਆਂ ਤੋਂ ਬਚਣਾ ਹੈ। ਜਿਹੜਾ ਮਨੁੱਖ ਇਸ ਪਾਗਲਪਨ ਵਿੱਚ ਪੈ ਜਾਏ, ਮੈਨੂੰ ਤਾਂ ਅੰਤਰ ਤਪ ਕਰਨ ਲਈ ਬਾਹਰ ਵੀ ਇੱਦਾਂ ਹੀ ਤਪ ਕਰਨਾ ਹੈ, ਤਾਂ ਅਸੀਂ ਤਾਂ ਵਰਤ ਰੱਖਾਂਗੇ, ਕੁਝ ਨਹੀਂ ਖਾਵਾਂਗੇ, ਇਹ ਇੱਕ ਪਾਗਲਪਨ ਹੈ, ਇਹ ਇੱਕ ਅਤੀ ਹੈ ਜਿਹੜੀ ਸਾਡਾ ਨੁਕਸਾਨ ਕਰ ਦੇਵੇਗੀ, ਸਾਨੂੰ ਅੱਗੇ ਵਧਣ ਨਹੀਂ ਦੇਗੀ। ਅਤੇ ਦੂਜੀ ਅਤੀ ਹੈ ਕਿ ਠੂਸ ਕੇ ਖਾਵਾਂਗੇ, ਮੌਕਾ ਮਿਲਿਆ ਹੈ ਨਾ, ਸ਼ਾਮ ਦਾ ਵੀ ਹੁਣੇ ਖਾ ਲਈਏ, ਕੰਮ ਨਹੀਂ ਕਰ ਪਾਓਗੇ। ਇਸ ਲਈ ਦੋਨਾਂ ਦੇ ਵਿੱਚ ਦਾ ਮੱਧਮ ਰਸਤਾ ਫੜੋ, ਯੁਕਤ ਆਹਾਰ ਵਿਹਾਰਸਯ, ਉਨਾ ਹੀ ਆਹਾਰ ਜਿੰਨਾ ਕਿ ਸਾਨੂੰ ਜੀਣ ਲਈ ਜ਼ਰੂਰੀ ਹੈ, ਇਸ ਤੋਂ ਜ਼ਿਆਦਾ ਨਹੀਂ, ਇਸ ਗੱਲ ਦਾ ਵੀ ਧਿਆਨ ਰੱਖੋ। ਇੱਕ ਹੋਰ ਗੱਲ ਦਾ ਖਿਆਲ ਰੱਖੋ, ਕੱਲ੍ਹ ਜਿਹੜਾ ਕਹਿ ਦਿੱਤਾ ਸੀ ਕਿ ਬਹੁਤ ਜ਼ਰੂਰੀ ਹੋਏ ਤਾਂ ਸਰੀਰ ਨੂੰ ਆਰਾਮ ਵੀ ਦੇ ਸਕਦੇ ਹੋ, ਲੇਟ ਸਕਦੇ ਹੋ, ਨਾਲ ਨਾਲ ਇਹ ਵੀ ਕਹਿ ਦਿੱਤਾ ਸੀ ਕਿ 5 ਮਿੰਟ ਤੋਂ ਜ਼ਿਆਦਾ ਨਹੀਂ, ਤਾਂ ਸੋਚੇਗਾ ਲੇਟਣ ਨਾਲ ਬੜਾ ਆਰਾਮ ਆਏਗਾ, ਬੜਾ ਚੰਗਾ ਲੱਗੇਗਾ, ਸਾਹ ਤਾਂ ਵੇਖ ਹੀ ਰਿਹਾ ਹਾਂ, ਲੇਟੇ ਲੇਟੇ ਵੀ ਜਾਣ ਰਿਹਾ ਹਾਂ। ਅਰੇ ਇਸ ਲਈ ਕਿਹਾ ਹੋਏਗਾ ਕਿ ਲੋਕ ਸੌ ਜਾਂਦੇ ਹਨ, ਸੁਸਤੀ ਆ ਜਾਂਦੀ ਹੈ, ਪਰ ਮੈਂ ਤਾਂ ਬੜਾ ਸਮਝਦਾਰ ਹਾਂ। ਹਰ ਮਨੁੱਖ ਆਪਣੇ ਆਪ ਨੂੰ ਬੜਾ ਸਿਆਣਾ ਸਮਝਦਾ ਹੈ ਅਤੇ ਹੋਰਨਾਂ ਨੂੰ ਮੂਰਖ। ਇਹ ਲੋਕ ਸੌ ਜਾਂਦੇ ਹੋਣਗੇ ਪਰ ਮੈਂ ਨਹੀਂ ਸੌਂਦਾ, ਵੇਖੋ 10 ਮਿੰਟ ਹੋ ਗਏ ਮੈਂ ਨਹੀਂ ਸੁੱਤਾ, ਵੇਖੋ 20 ਮਿੰਟ ਹੋ ਗਏ ਨਾ, 25 ਹੋ ਗਏ ਨਾ, ਅਰੇ 1/2 ਘੰਟਾ ਹੁੰਦੇ ਹੁੰਦੇ ਤਾਂ ਖੁਰਾਟੇ ਭਰਨ ਲੱਗ ਪਿਆ। 1000 ਕੋਸ਼ਿਸ਼ ਕਰਦੇ ਹਾਂ ਕਿ ਆਸ਼ਰਮ ਬੜਾ ਆਦਰਸ਼ ਆਸ਼ਰਮ ਹੋਏ, ਤਪੋ ਭੂਮੀ ਹੋਏ। ਆਦਰਸ਼ ਤਪੋ ਭੂਮੀ ਵਿੱਚ ਹਰ ਇੱਕ ਆਦਮੀ ਇਕੱਲਾ 1-1 ਕਮਰੇ ਵਿੱਚ ਰਹੇ, ਇਕੱਲਾ 1-1 ਸ਼ੂਨਿਆਗਾਰ ਵਿੱਚ ਧਿਆਨ ਕਰੇ, 2 ਵੀ ਇਕੱਠੇ ਨਾ ਰਹਿਣ, ਪਰ ਇੰਜ ਕਰਨ ਲਈ ਤਾਂ ਸਮਾਂ ਲੱਗਦਾ ਹੈ। ਬਹੁਤ ਸਾਰੇ ਲੋਕਾਂ ਨੂੰ ਇਕੱਠੇ ਰਹਿਣਾ ਪੈਂਦਾ ਹੈ, ਇੱਕੋ ਹੀ ਡੋਰਮੈਟਰੀ ਵਿੱਚ ਕਈ ਲੋਕ ਰਹਿੰਦੇ ਹਨ, ਅਤੇ 1 ਆਦਮੀ ਨੇ ਲੇਟ ਕੇ ਖੁਰਾਟੇ ਭਰਨਾ ਸ਼ੁਰੂ ਕੀਤੇ ਕਿ ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਪਕੜਨ ਲੱਗਾ। ਦੂਜੇ ਦਾ ਵੀ ਦਿਲ ਚਾਹੇਗਾ ਮੈਂ ਵੀ ਲੇਟ ਕੇ ਧਿਆਨ ਕਰ ਲਵਾਂ, ਥੋੜ੍ਹੀ ਦੇਰ ਵਿੱਚ ਹੀ ਡੋਰਮੈਟਰੀ ਖੁਰਾਟਿਆਂ ਨਾਲ ਭਰ ਜਾਏਗੀ, ਹੌਲੀ ਹੌਲੀ ਸਾਰਾ ਤਪਵਨ ਖੁਰਾਟੇ ਨਾਲ ਭਰ ਜਾਏਗਾ। ਅਰੇ ਕੀ ਕਰਨ ਆਏ ਸੀ, ਹਰ ਪਲ ਸਜਗ ਰਹਿਣ ਲਈ ਆਏ ਸੀ, ਅਤੇ ਕੀ ਕਰਨ ਲੱਗੇ, ਬਹੁਤ ਖਤਰਨਾਕ ਹੈ। ਤਾਂ ਕਿੰਨੀ ਵੀ ਬੇਆਰਾਮੀ ਕਿਉਂ ਨਾ ਹੋਏ, 5 ਮਿੰਟ ਤੋਂ ਵੱਧ 1 ਵਾਰੀ ਵਿੱਚ ਨਾ ਲੇਟੋ, ਵੱਧ ਤੋਂ ਵੱਧ ਸਮਾਂ ਬੈਠ ਕੇ ਹੀ ਧਿਆਨ ਕਰੋ। ਇਸ ਗੱਲ ਦਾ ਧਿਆਨ ਰੱਖੋ। ਹੋਰ ਇੱਕ ਗੱਲ ਦਾ ਧਿਆਨ ਰੱਖੋ, ਇਹ ਭਾਰਤੀਆਂ ਲਈ ਹੋਰ ਵੀ ਜ਼ਰੂਰੀ ਹੈ। ਇਹ ਸਾਡਾ ਕੌਮੀ ਰੋਗ ਹੈ, ਭਾਰਤੀਆਂ ਦਾ ਕੌਮੀ ਰੋਗ ਹੈ। ਗੱਲਾਂ ਕਰਨ ਦੇ ਬੜੇ ਸ਼ੌਕੀਨ ਹਨ, ਕੰਮ ਸ਼ੂਰ ਨਹੀਂ ਗੱਲ ਸ਼ੂਰ ਹਨ। ਗੱਲਾਂ ਦਾ ਇੰਨਾ ਸ਼ੌਕ, ਕਈ ਕਈ ਲੋਕ ਤਾਂ ਸ਼ਿਵਰ ਵਿੱਚ ਇਸ ਲਈ ਨਹੀਂ ਆਉਂਦੇ ਕਿ ਇੱਥੇ 9 ਦਿਨ ਤੱਕ ਮੌਨ ਰਹਿਣਾ ਪਏਗਾ। ਬਾਪ ਰੇ ਬਾਪ, ਮੈਂ ਕਿਸ ਤਰ੍ਹਾਂ ਜਾਵਾਂ, ਸਾਡੇ ਕੋਲੋਂ ਨਹੀਂ ਹੋਏਗਾ, ਅਸੀਂ 9 ਦਿਨ ਚੁੱਪ ਨਹੀਂ ਰਹਿ ਸਕਦੇ, ਇਹ ਬਹੁਤ ਵੱਡਾ ਰੋਗ ਹੈ। ਅਰੇ ਭਾਈ, ਮੌਨ ਨਹੀਂ ਰਹੋਗੇ ਤਾਂ ਅੰਦਰ ਦੀ ਯਾਤਰਾ ਕਿਵੇਂ ਕਰੋਗੇ? ਬਾਹਰਮੁਖੀ ਹੀ ਬਾਹਰਮੁਖੀ ਰਹੇ ਨਾ, ਪਰ ਇੱਥੇ ਤਾਂ ਅੰਤਰਮੁਖੀ ਹੋ ਕੇ ਅੰਦਰ ਦੀ ਸੱਚਾਈ ਜਾਣਨੀ ਹੈ। ਉਸ ਲਈ ਮਨ ਨੂੰ ਮੌਨ ਕਰਨਾ ਹੈ। ਮਨ ਨੂੰ ਮੌਨ ਕਿਵੇਂ ਕਰੋਗੇ ਜੇ ਵਾਣੀ ਨੂੰ ਹੀ ਮੌਨ ਨਹੀਂ ਰੱਖ ਸਕਦੇ? ਕਿਸੇ ਨਾਲ ਥੋੜ੍ਹੀ ਦੇਰ ਗੱਲਬਾਤ ਕਰ ਲਈ, ਫਿਰ ਧਿਆਨ ਕਰਨ ਬੈਠੇ ਤਾਂ ਜਿਹੜੀ ਗੱਲਬਾਤ ਕੀਤੀ ਉਹ ਸਾਰੀ ਮਨ ਵਿੱਚ ਆਉਣ ਲੱਗ ਪਏਗੀ। ਉਸ ਨਾਲ ਜੁੜੀਆਂ ਅਨੇਕ ਗੱਲਾਂ ਮਨ ਵਿੱਚ ਆਉਣੀਆਂ ਸ਼ੁਰੂ ਹੋ ਜਾਣਗੀਆਂ। ਛੇੜ ਦਿੱਤਾ ਉਸ ਨੂੰ ਤਾਂ ਉਸ ਗੱਲਬਾਤ ਨਾਲ ਜੁੜੀਆਂ ਵੀ ਕਿੰਨੀਆਂ ਗੱਲਾਂ ਹੀ ਸ਼ੁਰੂ ਹੋ ਜਾਣਗੀਆਂ। ਕੰਮ ਰੁਕ ਗਿਆ ਨਾ, ਆਪਣੇ ਲਈ ਰੁਕਾਵਟ ਪੈਦਾ ਕਰ ਲਈ ਨਾ? ਬਿਲਕੁਲ ਮੌਨ, ਬਿਲਕੁਲ ਮੌਨ। ਅਤੇ ਮੌਨ ਵੀ ਕਿਹੋ ਜਿਹਾ? ਆਰੀਆ ਮੌਨ। ਭਾਰਤ ਦੀ ਪਰੰਪਰਾ ਵਿੱਚ ਧਿਆਨ ਦੀ ਸੱਚੀ ਸੁੱਚੀ ਨਿਰੋਗੀ ਪਰੰਪਰਾ ਸੀ, ਲੁਪਤ ਹੋ ਗਈ, ਅਲੋਪ ਹੋ ਗਈ, ਤਾਂ ਇਹ ਸ਼ਬਦ ਵੀ ਅਲੋਪ ਹੋ ਗਿਆ। ਅੱਜ ਲੋਕ ਪੁੱਛਦੇ ਹਨ, ਆਰੀਆ ਮੌਨ ਕੀ ਹੁੰਦਾ ਹੈ? ਜਦੋਂ ਅਸੀਂ ਮੌਨ ਰੱਖ ਲਿਆ ਤਾਂ ਆਰੀਆ ਮੌਨ ਕੀ ਹੋਇਆ? ਆਰੀਆ ਮੌਨ ਤਪਣ ਲਈ ਹੋਇਆ ਕਰਦਾ ਸੀ। ਮੌਨ ਸਿਰਫ ਬਾਣੀ ਦਾ ਹੀ ਨਹੀਂ, ਸਰੀਰ ਦਾ ਵੀ ਮੌਨ, ਅੱਗੇ ਜਾ ਕੇ ਤਾਂ ਮਨ ਤੋਂ ਵੀ ਮੌਨ, ਤਾਂ ਸਰੀਰ ਤੋਂ ਵੀ ਮੌਨ। ਮਾਨੇ ਇਸ਼ਾਰਿਆਂ ਨਾਲ ਵੀ ਗੱਲ ਨਹੀਂ ਕਰੋ, ਅੱਖਾਂ ਨਾਲ ਵੀ ਗੱਲ ਨਹੀਂ ਕਰੋਗੇ। ਅਰੇ ਵਾਣੀ ਨਾਲ ਕੀਤੀ ਕਿ ਇਸ਼ਾਰੇ ਨਾਲ ਕੀਤੀ? ਜਿੱਥੇ ਗੱਲ ਹੋ ਗਈ, ਸੰਪਰਕ ਬਣ ਗਿਆ, ਤਾਂ ਉਹ ਸਾਰਾ ਕੁਝ ਤਾਂ ਅੰਦਰੋਂ ਉਖੜੇਗਾ ਹੀ, ਅਤੇ ਨਵੀਆਂ ਨਵੀਆਂ ਗੱਲਾਂ ਉਖੜ ਕੇ ਆਉਣਗੀਆਂ। ਤਾਂ ਇਹੀ ਮੰਨ ਕੇ ਚੱਲਣਾ ਹੈ ਕਿ ਮੈਂ ਇਕੱਲਾ ਹੀ ਤਪਣ ਆਇਆ ਹਾਂ। ਅਰੇ ਤਪਣਾ ਤਾਂ ਹਮੇਸ਼ਾ ਇਕੱਲੇ ਹੀ ਹੁੰਦਾ ਹੈ। ਇੱਕ ਬੰਦੇ ਨੂੰ ਆਪਣੇ ਅੰਦਰ ਤਪਣਾ ਹੈ, ਦੂਜੇ ਤੋਂ ਕੀ ਲੈਣਾ ਦੇਣਾ? ਮੈਂ ਇੱਥੇ ਇਕੱਲਾ ਹਾਂ, ਮੈਨੂੰ ਆਪਣਾ ਆਪਰੇਸ਼ਨ ਖੁਦ ਕਰਨਾ ਹੈ, ਮੇਰਾ ਦੂਜਿਆਂ ਨਾਲ ਕੋਈ ਲੈਣ ਦੇਣ ਨਹੀਂ। ਅੱਖਾਂ ਨੀਵੀਆਂ ਕਰਕੇ ਆਪਣੇ ਅੰਦਰ ਧਿਆਨ ਕਰਨਾ ਹੈ। ਸਾਧਨਾ ਸੰਬੰਧੀ ਕੋਈ ਕਠਿਨਾਈ ਆਏ ਤਾਂ ਆਪਣੇ ਮਾਰਗਦਰਸ਼ਕਾਂ ਤੋਂ ਆ ਕੇ ਪੁੱਛ ਸਕਦੇ ਹੋ, ਉਹਨਾਂ ਕੋਲੋਂ ਸੁਝਾਉ ਲੈ ਸਕਦੇ ਹੋ, ਕੋਈ ਦੋਸ਼ ਦੀ ਗੱਲ ਨਹੀਂ। ਪ੍ਰਬੰਧਨ ਬਾਰੇ ਸੱਚਮੁੱਚ ਕੋਈ ਕਠਿਨਾਈ ਆਏ ਤਾਂ ਪ੍ਰਬੰਧਕਾਂ ਨਾਲ, ਧਰਮ ਸੇਵਕਾਂ ਨਾਲ 2 ਸ਼ਬਦ ਕਹਿ ਸਕਦੇ ਹੋ ਤਾਂ ਕਿ ਉਸ ਦਾ ਕੋਈ ਹੱਲ ਨਿਕਲ ਆਏ, ਉਹ ਵੀ ਘੱਟ ਤੋਂ ਘੱਟ। ਬਹੁਤ ਚੁਕੰਨੇ ਰਹੋ, ਇਹ ਪੁੱਛਣਾ ਜ਼ਰੂਰੀ ਹੈ ਨਾ, ਤਾਂ ਹੀ ਪੁੱਛੋ। ਸਿਰਫ ਗੱਲ ਕਰਨ ਲਈ ਚਲੇ ਗਏ? ਦਿਨ ਭਰ ਮੌਨ ਰਹਿਣਾ ਪੈਂਦਾ ਹੈ, ਚਲੋ ਬਹਾਨਾ ਮਿਲਿਆ 12 ਤੋਂ 1 ਵਜੇ ਤੱਕ, ਹੁਣ ਤਾਂ ਗੱਲਾਂ ਕਰ ਲਈਏ। ਇੱਦਾਂ ਨਹੀਂ, ਬਹੁਤ ਜ਼ਰੂਰੀ ਹੋਏ ਤਾਂ ਹੀ, ਨਹੀਂ ਤਾਂ ਪੂਰੀ ਤਰ੍ਹਾਂ ਮੌਨ ਰਹਿ ਕੇ ਹੀ ਕੰਮ ਕਰੋ। ਅਸੀਂ ਵੇਖਿਆ ਹੈ, ਜਿਹੜਾ ਵੀ ਵਿਅਕਤੀ 10 ਦਿਨਾਂ ਦੇ ਸ਼ਿਵਰ ਵਿੱਚ ਆ ਕੇ ਮੌਨ ਦਾ ਚੰਗੀ ਤਰ੍ਹਾਂ ਪਾਲਣ ਕਰਦਾ ਹੈ, ਉਹ ਛਲਾਂਗਾ ਮਾਰਦਾ ਅੱਗੇ ਲੰਘ ਜਾਂਦਾ ਹੈ, ਅਤੇ ਜਿਹੜਾ ਇਸ ਨਿਯਮ ਨੂੰ ਤੋੜਦਾ ਹੈ ਉਹ ਸਾਰੇ ਕੰਮ ਠੀਕ ਕਰਦੇ ਹੋਏ ਵੀ ਬਹੁਤ ਪਿਛੜ ਜਾਂਦਾ ਹੈ, ਬਹੁਤ ਪਿਛੜ ਜਾਂਦਾ ਹੈ। ਤਾਂ ਭਾਈ ਆਏ ਹੋ, ਘਰ ਬਾਹਰ ਛੱਡ ਕੇ ਆਉਣਾ ਸੌਖਾ ਨਹੀਂ ਹੁੰਦਾ, ਆਏ ਹੋ ਤਾਂ ਖੂਬ ਲਾਭ ਲੈਣਾ ਹੈ ਨਾ, ਇਸ ਨਿਯਮ ਦਾ ਖੂਬ ਸਖਤੀ ਨਾਲ ਪਾਲਣ ਕਰਨਾ ਹੈ। ਇੱਕ ਗੱਲ ਹੋਰ ਵੀ ਹੈ ਕਿ ਜਦੋਂ ਜਦੋਂ ਕਿਸੇ ਨਾਲ ਗੱਲਾਂ ਕਰਕੇ ਆਪਣੇ ਮਨ ਨੂੰ ਵਾਚਾਲ ਬਣਾ ਦਿੱਤਾ ਤਾਂ ਆਪਣੀ ਸਾਧਨਾ ਦੇ ਰਸਤੇ ਉੱਤੇ ਦੀਵਾਰਾਂ ਖੜੀਆਂ ਕਰ ਦਿੱਤੀਆਂ, ਇਹ ਤਾਂ ਹੋਇਆ ਹੀ, ਪਰ ਜਿਹਦੇ ਨਾਲ ਗੱਲਾਂ ਕੀਤੀਆਂ ਉਸ ਵਿਚਾਰੇ ਲਈ ਵੀ ਮੁਸ਼ਕਲਾਂ ਖੜੀ ਕਰ ਦਿੱਤੀਆਂ। ਹੁਣ ਜਿਸਦੇ ਨਾਲ ਗੱਲ ਕੀਤੀ ਉਹ ਵੀ ਤਾਂ ਸਾਧਕ ਹੀ ਹੈ, ਹੁਣ ਉਸਦੇ ਸਾਹਮਣੇ ਵਿਚਾਰਾ ਪਾ ਦਿੱਤਾ, ਉਹ ਵੀ 1-2 ਘੰਟੇ ਜੁਗਾਲੀ ਕਰਦਾ ਰਹੇ, ਮੈਂ ਤਾਂ ਜੁਗਾਲੀ ਕਰ ਹੀ ਰਿਹਾ ਆਪਣੇ ਚਾਰੇ ਦੀ, ਤੂੰ ਵੀ ਕਰ, ਉਸ ਦੀ ਸਾਧਨਾ ਵੀ ਭੰਗ ਕਰ ਦਿੱਤੀ। ਜੇ ਕਿਸੇ ਡੋਰਮੈਟਰੀ ਵਿੱਚ 10-15 ਲੋਕ ਹਨ ਅਤੇ 2 ਜਣੇ ਬੈਠ ਕੇ ਕੁਝ ਚੁਰਪੁਰ ਕਰਦੇ ਹਨ, ਰਾਤ ਨੂੰ ਵੀ ਦੇਰ ਤੱਕ ਕੁੜਕੁੜ ਕਰਦੇ ਹਨ, ਤਾਂ ਬਾਕੀ ਵਿਚਾਰੇ ਲੋਕ ਉਹਨਾਂ ਸਭਨਾਂ ਦਾ ਧਿਆਨ ਭੰਗ ਕਰ ਦਿੱਤਾ ਨਾ। ਅਰੇ ਸਾਡੇ ਇੱਥੇ ਕਿਸੇ ਤਪੱਸੀ ਦਾ ਧਿਆਨ ਭੰਗ ਕਰਨਾ ਕਿੰਨਾ ਵੱਡਾ ਦੋਸ਼ ਗਿਣਿਆ ਜਾਂਦਾ ਸੀ, ਇਹ ਰਾਕਸ਼ਸਾਂ ਦਾ ਕੰਮ ਹੈ, ਉਹ ਮੁਨੀਆਂ ਦੀ ਤਪੱਸਿਆ ਭੰਗ ਕਰਦੇ ਸੀ। ਤਾਂ ਰਾਕਸ਼ਸੀ ਸੁਭਾਅ ਜਗਾਉਣ ਲਈ ਨਹੀਂ ਆਏ, ਦੇਵੀ ਸੁਭਾਅ ਜਗਾਉਣ ਆਏ ਹੋ। ਅਸੀਂ ਕਿਸੇ ਦਾ ਵੀ ਤਪ ਭੰਗ ਨਹੀਂ ਹੋਣ ਦੇਵਾਂਗੇ, ਸਾਡੇ ਕਾਰਨ ਕਿਸੇ ਇੱਕ ਸਾਧਕ ਦਾ ਵੀ ਤਪ ਭੰਗ ਨਾ ਹੋ ਜਾਏ, ਉਸਦਾ ਨੁਕਸਾਨ ਨਾ ਹੋ ਜਾਏ, ਅਸੀਂ ਨਹੀਂ ਹੋਣ ਦੇਵਾਂਗੇ, ਇਸ ਬਾਰੇ ਖੂਬ ਸੁਚੇਤ ਰਹਾਂਗੇ। ਮੌਨ ਦਾ ਇੱਕ ਹੋਰ ਵੀ ਕਾਰਨ ਹੈ, ਉਹ ਵੀ ਬਹੁਤ ਖਾਸ ਕਾਰਨ ਹੈ, ਉਹ ਇਹ, ਕੱਲ੍ਹ ਜਿਹੜੇ 5 ਸ਼ੀਲ ਲਏ ਸੀ ਉਹ ਕੋਈ ਕਰਮਕਾਂਡ ਨਹੀਂ ਸੀ, ਉਹ ਕੋਈ ਰੀਤ ਰਸਮ ਨਹੀਂ ਸੀ, ਬਹੁਤ ਜ਼ਰੂਰੀ ਸੀ, ਇਹ ਸਾਧਨਾ ਦਾ ਇੱਕ ਅੰਗ ਹੈ, ਉਸ ਵਿੱਚੋਂ ਇੱਕ ਸ਼ੀਲ ਇਹ ਵੀ ਹੈ ਕਿ ਝੂਠ ਨਹੀਂ ਬੋਲੋਗੇ। ਪੁਰਾਣੀ ਆਦਤ ਪਈ ਹੋਈ ਹੈ ਭਈ ਜਦੋਂ ਵੀ ਕਿਸੇ ਨਾਲ ਗੱਲ ਕਰੋਗੇ ਤਾਂ ਭਾਵੇਂ ਸਫੇਦ ਝੂਠ ਨਾ ਵੀ ਬੋਲੋ ਪਰ ਕਿਸੇ ਗੱਲ ਨੂੰ ਜ਼ਰਾ ਵਧਾ ਚੜ੍ਹਾ ਕੇ ਬੋਲ ਦਿਓਗੇ, ਕਿਸੇ ਗੱਲ ਨੂੰ ਜ਼ਰਾ ਘੁਮਾ ਕੇ ਬੋਲ ਦਿਓਗੇ ਤਾਂ ਇਹ ਸ਼ੀਲ ਭੰਗ ਹੋ ਗਿਆ ਨਾ। ਸੱਚ ਬੋਲਣ ਵਾਲਾ ਸ਼ੀਲ ਭੰਗ ਹੋ ਗਿਆ ਨਾ। ਇਹ ਸ਼ੀਲ ਤਾਂ ਇਸ ਸਾਧਨਾ ਦੇ ਮੁੱਢਲੇ ਨੀਂਹ ਦੇ ਪੱਥਰ ਹਨ। ਇੱਕ ਵੀ ਪੱਥਰ ਹਿੱਲ ਗਿਆ ਤਾਂ ਬੁਨਿਆਦ ਹਿੱਲ ਗਈ, ਸਾਰਾ ਦਾ ਸਾਰਾ ਕੰਮ ਰੁਕ ਜਾਏਗਾ, ਅੱਗੇ ਨਹੀਂ ਵੱਧ ਪਾਓਗੇ। ਚੁੱਪ ਰਹੋਗੇ, ਮੌਨ ਰੱਖੋਗੇ, ਆਪਣੇ ਆਚਾਰੀਆ ਸਹਾਇਕ ਆਚਾਰੀਆ ਨਾਲ ਗੱਲ ਕਰਦੇ ਵੀ ਚੌਕੰਨੇ ਰਹੋਗੇ ਕੀ ਸਵਾਲ ਪੁੱਛਿਆ ਹੈ, ਉਸ ਦਾ ਸਹੀ ਜਵਾਬ ਦੇ ਰਿਹਾ ਹਾਂ ਨਾ, ਕੁਛ ਛੁਪਾ ਤਾਂ ਨਹੀਂ ਰਿਹਾ ਨਾ, ਕੁਝ ਵਧਾ ਤਾਂ ਨਹੀਂ ਰਿਹਾ ਨਾ, ਤਾਂ ਇਹ ਸ਼ੀਲ ਪੱਕਾ ਰਹੇਗਾ। ਜਿਸ ਦੇ ਪੰਜੋ ਸ਼ੀਲ ਪੱਕੇ ਰਹਿੰਦੇ ਹਨ ਘੱਟੋ ਘੱਟ ਇਹਨਾਂ 10 ਦਿਨਾਂ ਵਿੱਚ, ਤਾਂ ਅਸੀਂ ਵੇਖਦੇ ਹਾਂ ਉਹਦੀ ਬਹੁਤ ਤਰੱਕੀ ਹੁੰਦੀ ਹੈ, ਬੜੀ ਪ੍ਰਗਤੀ ਹੁੰਦੀ ਹੈ। ਇਸ ਲਈ ਵੀ ਮੌਨ ਬੜਾ ਜ਼ਰੂਰੀ ਹੈ। ਇੱਕ ਹੋਰ ਗੱਲ ਵੀ ਬਹੁਤ ਜ਼ਰੂਰੀ ਹੈ, ਖਾਸ ਕਰਕੇ ਭਾਰਤੀਆਂ ਲਈ। ਜਿਹੜਾ ਕੱਲ੍ਹ ਸਮਰਪਣ ਕੀਤਾ ਸੀ ਉਹ ਇਸ ਵਿੱਦਿਆ ਦੇ ਵੱਲ ਕੀਤਾ ਸੀ। ਹੁਣ ਇਹ ਵਿੱਦਿਆ ਤੁਹਾਡੀ ਦਾਰਸ਼ਨਿਕ ਮਾਨਤਾ 'ਤੇ ਖਰੀ ਉਤਰਦੀ ਹੈ ਕਿ ਨਹੀਂ, ਤੁਹਾਡੀ ਪਰੰਪਰਾਗਤ ਮਾਨਤਾ 'ਤੇ ਖਰੀ ਉਤਰਦੀ ਹੈ ਕਿ ਨਹੀਂ, ਇਹ ਸਾਰੀਆਂ ਗੱਲਾਂ 10 ਦਿਨਾਂ ਤੋਂ ਬਾਅਦ ਵਿੱਚ ਸੋਚੋਗੇ। ਹੁਣ ਸਮਰਪਣ ਕੀਤਾ ਹੈ ਨਾ, ਤਾਂ 10 ਦਿਨਾਂ ਤੱਕ ਜਿੰਨਾ ਦੱਸਿਆ ਜਾਏ, ਜਿਸ ਤਰ੍ਹਾਂ ਦੱਸਿਆ ਜਾਏ, ਬਿਲਕੁਲ ਉਸੇ ਤਰ੍ਹਾਂ ਹੀ ਕਰੋ। ਇਸ ਵਿੱਚ ਆਪਣੇ ਵੱਲੋਂ ਕੁਝ ਨਹੀਂ ਜੋੜੋ ਤੋੜੋ। ਕੋਈ ਕੋਈ ਪਾਗਲ ਵਿਅਕਤੀ ਆ ਜਾਂਦਾ ਹੈ, ਹਜ਼ਾਰ ਸਮਝਾਉਂਦੇ ਹਾਂ, ਵਾਰ ਵਾਰ ਕਹਿੰਦੇ ਹਾਂ ਇਸ ਦੇ ਨਾਲ ਮੁਸ਼ਕਲਾਂ ਆਉਣਗੀਆਂ। ਇੰਨੀ ਗੱਲ ਹੀ ਨਹੀਂ ਕਿ ਕੁਝ ਜੋੜਨ ਨਾਲ ਤੁਹਾਡੀ ਪ੍ਰਗਤੀ ਰੁਕ ਜਾਏਗੀ, ਇੰਜ ਕਰਨ ਨਾਲ ਖਤਰਾ ਵੀ ਪੈਦਾ ਹੋ ਜਾਏਗਾ। ਇਸ ਤਰ੍ਹਾਂ ਉਲਝ ਜਾਓਗੇ ਕਿ ਫਿਰ ਜੇਕਰ ਅਸੀਂ ਜਾਵਾਂਗੇ ਤਾਂ ਵੀ ਨਹੀਂ ਕੱਢ ਪਾਵਾਂਗੇ। ਇਸ ਤਰ੍ਹਾਂ ਕਠਿਨਾਈਆਂ ਵਿੱਚ ਪਏ ਬਹੁਤ ਸਾਰੇ ਲੋਕਾਂ ਨਾਲ ਬਹੁਤ ਕੰਮ ਕਰਨਾ ਪਿਆ ਤਾਂ ਕਿਤੇ ਉਹਨਾਂ ਨੂੰ ਮੁਸੀਬਤ ਵਿੱਚੋਂ ਕੱਢ ਸਕੇ, ਤਾਂ ਖਤਰਾ ਮੋਲ ਨਹੀਂ ਲੈਣਾ। ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਅਸੀਂ ਇੱਥੇ ਇਸ ਵਿੱਦਿਆ ਨੂੰ ਅਜਮਾ ਕੇ ਵੇਖਣ ਲਈ ਆਏ ਹਾਂ, ਤਾਂ 10 ਦਿਨਾਂ ਤੱਕ ਇਹੀ ਕਰਾਂਗੇ ਅਤੇ ਸਹੀ ਤਰੀਕੇ ਨਾਲ ਕਰਾਂਗੇ। 10 ਦਿਨਾਂ ਤੋਂ ਬਾਅਦ ਅਸੀਂ ਆਪਣੇ ਖੁਦ ਦੇ ਮਾਲਕ ਹਾਂ, ਠੀਕ ਲੱਗੇਗੀ ਤਾਂ ਸਵੀਕਾਰ ਕਰਾਂਗੇ, ਨਹੀਂ ਠੀਕ ਲੱਗੇ ਤਾਂ ਛੱਡ ਦੇਵਾਂਗੇ। ਪਰ 10 ਦਿਨਾਂ ਤੱਕ ਇਸ ਵਿੱਦਿਆ ਵਿੱਚ ਕੋਈ ਜੋੜ ਤੋੜ ਨਹੀਂ ਕਰਾਂਗੇ, ਖਤਰਾ ਹੈ। ਖਤਰਾ ਕੀ ਹੈ ਸਮਝੋ। ਇੱਕ ਕਾਲੇ ਰੰਗ ਦੇ ਘੋੜੇ 'ਤੇ ਸਵਾਰੀ ਕਰਨ ਵਾਲਾ ਵਿਅਕਤੀ ਉਹਦੇ ਕੋਲ ਕੋਈ ਸਫੇਦ ਘੋੜਾ ਲੈ ਕੇ ਆ ਗਿਆ। ਅਰੇ ਤੂੰ ਮੇਰੇ ਘੋੜੇ ਉੱਤੇ ਸਵਾਰੀ ਕਰਕੇ ਵੇਖ, ਇਹ ਜ਼ਿਆਦਾ ਚੰਗਾ ਹੈ। ਉਹ ਕਹੇ, ਜ਼ਰੂਰ ਕਰਾਂਗਾ, ਪਰ ਆਪਣਾ ਘੋੜਾ ਨਹੀਂ ਛੱਡਾਂਗਾ। ਇੱਕ ਲੱਤ ਆਪਣੇ ਘੋੜੇ ਉੱਤੇ ਰੱਖਾਂਗਾ ਅਤੇ ਦੂਜੀ ਲੱਤ ਤੇਰੇ ਘੋੜੇ ਉੱਤੇ ਰੱਖਾਂਗਾ, ਫਿਰ ਸਵਾਰੀ ਕਰਕੇ ਵੇਖਾਂਗਾ। ਖਤਰਾ ਹੈ ਨਾ, ਬਹੁਤ ਵੱਡਾ ਖਤਰਾ ਹੈ। ਇੱਕ ਆਦਮੀ ਆਪਣੀ ਕਿਸ਼ਤੀ ਵਿੱਚ ਸਫ਼ਰ ਕਰਨ ਵਾਲਾ ਕੋਈ ਦੂਜੀ ਕਿਸ਼ਤੀ ਲੈ ਕੇ ਆ ਗਿਆ ਅਤੇ ਕਹਿਣ ਲੱਗਾ ਕਿ ਇਹ ਕਿਸ਼ਤੀ ਜ਼ਿਆਦਾ ਆਰਾਮਦੇਹ ਹੈ, ਜ਼ਿਆਦਾ ਤੇਜ਼ ਚੱਲਣ ਵਾਲੀ ਹੈ, ਜ਼ਰਾ ਇਸ ਉੱਤੇ ਸਫ਼ਰ ਕਰਕੇ ਤਾਂ ਵੇਖ। ਤਾਂ ਕਹਿੰਦਾ ਹੈ ਕਿ ਜ਼ਰੂਰ ਕਰਾਂਗਾ, ਪਰ ਆਪਣੀ ਕਿਸ਼ਤੀ ਨਹੀਂ ਛੱਡਾਂਗਾ। ਇੱਕ ਲੱਤ ਤੇਰੀ ਕਿਸ਼ਤੀ ਵਿੱਚ ਅਤੇ ਇੱਕ ਲੱਤ ਆਪਣੀ ਕਿਸ਼ਤੀ ਵਿੱਚ ਰੱਖਾਂਗਾ, ਫਿਰ ਸਫ਼ਰ ਕਰਾਂਗਾ। ਕਿੰਨੇ ਵੱਡੇ ਖਤਰੇ ਦੀ ਗੱਲ! ਇਸ ਤੋਂ ਵੀ ਜ਼ਿਆਦਾ ਖਤਰਾ ਹੈ ਜਿਹੜਾ ਆਦਮੀ ਇਸ ਤਰ੍ਹਾਂ ਦੀ ਸਾਧਨਾ ਕਰਦਾ ਹੋਏ, ਜਿੱਥੇ ਸਾਡੇ ਮਾਨਸ ਉੱਤੇ ਲੇਪ ਲਗਾਏ ਜਾ ਰਹੇ ਹੋਣ, ਕਿਸੇ ਸ਼ਬਦ ਦਾ ਲੇਪ, ਕਿਸੇ ਮਾਨਤਾ ਦਾ ਲੇਪ, ਕਿਸੇ ਕਾਲਪਨਿਕ ਰੂਪ ਦਾ ਲੇਪ। ਤਾਂ ਇੱਕ ਲੇਪ ਲੱਗ ਰਿਹਾ ਸੀ, ਹੁਣ ਦੂਜਾ ਲਗਾਉਣ ਲੱਗੇ, ਉਹ ਲੱਗ ਰਿਹਾ ਸੀ, ਤੀਜਾ ਲਗਾਉਣ ਲੱਗੇ, ਕੋਈ ਨੁਕਸਾਨ ਨਹੀਂ ਹੋਣ ਵਾਲਾ। ਲੇਕਿਨ ਇਹ ਤਾਂ ਓਪਰੇਸ਼ਨ ਦੀ ਸਾਧਨਾ ਹੈ, ਇੱਥੇ ਤਾਂ ਉੱਪਰਲੇ ਚਿੱਤ ਨੂੰ ਕੱਟਦੇ 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 ਅੰਤਰਮਨ ਦੇ ਵੱਲ ਜਾ ਰਹੇ ਹਾਂ, ਤਾਂ ਅੰਤਰਮਨ ਦੇ ਵੱਲ ਯਥਾਭੂਤ ਸੱਚ ਨੂੰ ਵੇਖਦੇ ਹੋਏ ਜਾ ਰਹੇ ਹਾਂ। ਜ਼ਰਾ ਜਿਹੀ ਕੋਈ ਕਲਪਨਾ ਉਸ ਦੇ ਨਾਲ ਜੁੜੀ, ਜ਼ਰਾ ਜਿਹੀ ਕਿਸੇ ਸ਼ਬਦ ਦੀ ਟੰਕਾਰ ਉਹਦੇ ਨਾਲ ਜੁੜੀ, ਤਾਂ ਖਤਰਾ ਪੈਦਾ ਹੋ ਜਾਏਗਾ। ਇਹ ਖਤਰਾ ਨਹੀਂ ਲੈਣਾ ਚਾਹੀਦਾ। ਇਹ ਗੱਲ ਬੜੀ ਗੰਭੀਰਤਾ ਨਾਲ ਕਹਿੰਦੇ ਹਾਂ, ਖੂਬ ਕੜਾਈ ਨਾਲ ਇਸ ਗੱਲ ਨੂੰ ਸਮਝ ਲੈਣਾ ਚਾਹੀਦਾ ਹੈ ਕਿ 10 ਦਿਨਾਂ ਤੱਕ ਇਹਦੇ ਨਾਲ ਕੁਝ ਨਹੀਂ ਜੋੜੋਗੇ, ਕੁਝ ਨਹੀਂ ਜੋੜੋਗੇ। 10 ਦਿਨਾਂ ਬਾਅਦ ਅਸੀਂ ਆਪਣੇ ਮਾਲਕ ਹਾਂ, ਜੋ ਜੀ ਭਾਵੇਂ ਸੋ ਕਰੇ। ਇਹਨਾਂ ਸਾਰੀਆਂ ਗੱਲਾਂ ਨੂੰ ਯਾਦ ਰੱਖਦੇ ਹੋਏ ਹੁਣ 9 ਦਿਨ ਬਚੇ ਹਨ, ਇਹਨਾਂ ਦਾ ਖੂਬ ਲਾਭ ਲੈਣਾ ਹੈ। ਜਿਵੇਂ ਅੱਜ ਦਾ ਦਿਨ ਗਿਆ, ਉਸੇ ਤਰ੍ਹਾਂ ਕੱਲ੍ਹ ਦਾ ਦਿਨ ਚਲਾ ਜਾਏਗਾ, ਪਰਸੋਂ ਦਾ ਦਿਨ ਨਿਕਲ ਜਾਏਗਾ, ਇਸ ਤਰ੍ਹਾਂ 10 ਦਿਨ ਨਿਕਲ ਜਾਣਗੇ। 10ਵੇਂ ਦਿਨ ਮੁਸਕਰਾਉਂਦੇ ਹੋਏ ਘਰ ਜਾਓ, ਬਹੁਤ ਵੱਡਾ ਬੋਝ ਉਤਾਰ ਕੇ ਜਾਓ, ਮਨ ਵਿੱਚ ਇੱਕ ਖੁਸ਼ੀ ਲੈ ਕੇ ਜਾਓ ਕਿ ਇਹੋ ਜਿਹੀ ਇੱਕ ਵਿੱਦਿਆ ਮਿਲੀ ਹੈ ਜਿਹੜੀ ਸਾਨੂੰ ਭਵ ਚੱਕਰ ਤੋਂ ਮੁਕਤ ਕਰ ਦੇਵੇਗੀ। ਇਹੋ ਜਿਹੀ ਪ੍ਰਸੰਨਤਾ ਲੈ ਕੇ ਜਾਓ। ਇਹ ਤਦ ਹੋਏਗਾ ਜਦ ਤੁਸੀਂ ਕੰਮ ਕਰੋਗੇ। ਜੇ ਵਾਦ ਵਿਵਾਦ ਵਿੱਚ ਸਮਾਂ ਗੁਆ ਦਿੱਤਾ, ਤਰਕ ਵਿਤਰਕਾਂ ਵਿੱਚ ਸਮਾਂ ਗੁਆ ਦਿੱਤਾ, ਬਹਿਸਮ ਬਹਿਸ ਵਿੱਚ ਸਮਾਂ ਗੁਆ ਦਿੱਤਾ, ਆਲਸ ਪ੍ਰਮਾਦ ਵਿੱਚ ਸਮਾਂ ਗੁਆ ਦਿੱਤਾ, ਤਾਂ ਕੀ ਮਿਲੇਗਾ? ਕੰਮ ਬਹੁਤ ਕਰਨਾ ਪਏਗਾ, ਤਾਂ ਖੂਬ ਗੰਭੀਰਤਾ ਨਾਲ ਕੰਮ ਕਰੋ, ਗੰਭੀਰ ਹੋ ਕੇ ਖੂਬ ਸਜਗ ਰਹਿ ਕੇ ਕੰਮ ਕਰੋ। ਕਿਸੇ ਉੱਤੇ ਅਹਿਸਾਨ ਨਹੀਂ ਕਰ ਰਹੇ, ਆਪਣੇ ਭਲੇ ਲਈ ਹੀ ਕਰ ਰਹੇ ਹੋ, ਆਪਣੇ ਮੰਗਲ ਲਈ ਹੀ ਕਰ ਰਹੇ ਹੋ। ਜੋ ਜੋ ਇਸ 10 ਦਿਨ ਦੇ ਸ਼ੁਰੂ ਵਿੱਚ ਆਏ ਹਨ, ਖੂਬ ਗੰਭੀਰਤਾ ਨਾਲ ਕੰਮ ਕਰਦੇ ਹੋਏ ਆਪਣਾ ਆਪਣਾ ਮੰਗਲ ਸਾਧ ਲੈਣ, ਆਪਣਾ ਕਲਿਆਣ ਸਾਧ ਲੈਣ। ਸਭ ਦਾ ਮੰਗਲ ਹੋਏ, ਸਭ ਦਾ ਕਲਿਆਣ ਹੋਏ, ਸਭ ਦੀ ਸਵਸਥ ਮੁਕਤੀ ਹੋਏ। ਨਵੇਂ ਸਾਧਕ ਸਾਧਕਾਂ ਲਈ ਸਪਸ਼ਟੀਕਰਨ ਦੇ ਦੋ ਹੋਰ ਸ਼ਬਦ। ਇਹ ਜਿਹੜਾ ਅਸੀਂ ਧਰਮ ਚਰਚਾ ਪੂਰੀ ਕਰਕੇ 3 ਵਾਰ ਕਿਹਾ, ਭਵਤੂ ਸਭ ਮੰਗਲਮ, ਅਤੇ ਪੁਰਾਣੇ ਸਾਧਕਾਂ ਨੇ ਜਵਾਬ ਵਿੱਚ ਕਿਹਾ ਸਾਧੂ ਸਾਧੂ ਸਾਧੂ, ਇਹ ਕੀ ਹੋਇਆ? ਇਸ ਨੂੰ ਕੋਈ ਕਰਮਕਾਂਡ ਨਾ ਮੰਨ ਲੈਣਾ। ਇਹ ਭਾਰਤ ਦੀ ਬੜੀ ਨਿਰੋਗੀ ਅਤੇ ਚੰਗੀ ਪਰੰਪਰਾ ਸੀ। ਅਸੀਂ ਬਹੁਤ ਸਾਰੀਆਂ ਚੰਗੀਆਂ ਪਰੰਪਰਾ ਗੁਆ ਦਿੱਤੀਆਂ ਅਤੇ ਉਹਨਾਂ ਵਿੱਚੋਂ ਇੱਕ ਇਹ ਵੀ ਸੀ। ਪਰੰਪਰਾ ਇਹ ਸੀ ਕਿ ਜਦੋਂ ਵੀ ਕੋਈ ਵਿਅਕਤੀ ਆਪਣੇ ਸਰੀਰ ਨਾਲ, ਆਪਣੀ ਵਾਣੀ ਨਾਲ, ਆਪਣੇ ਚਿੱਤ ਨਾਲ ਕੋਈ ਵੀ ਇੱਦਾਂ ਦਾ ਕੰਮ ਕਰਦਾ ਸੀ ਜਿਸ ਦੇ ਵਿੱਚ ਹੋਰ ਲੋਕਾਂ ਦਾ ਭਲਾ ਸਮਾਇਆ ਹੁੰਦਾ ਸੀ, ਤਾਂ ਇਹ ਕੰਮ ਬੜੇ ਮੋਦ ਭਰੇ ਚਿੱਤ ਨਾਲ ਕਰਦਾ ਸੀ ਅਤੇ ਇਹ ਕੰਮ ਪੂਰਾ ਕਰਨ ਤੋਂ ਬਾਅਦ ਬੜੇ ਮੋਦ ਭਰੇ ਪ੍ਰਸੰਨ ਚਿੱਤ ਨਾਲ ਕਹਿੰਦਾ ਸੀ, ਮੇਰੇ ਇਸ ਕੰਮ ਨਾਲ ਸਭ ਦਾ ਮੰਗਲ ਹੋ, ਸਭ ਦਾ ਮੰਗਲ ਹੋ। ਇਸੇ ਨੂੰ ਉਹਨਾਂ ਦਿਨਾਂ ਦੀ ਭਾਸ਼ਾ ਵਿੱਚ ਕਹਿੰਦੇ ਸੀ ਭਵਤੂ ਸਭ ਮੰਗਲਮ, ਭਵਤੂ ਸਭ ਮੰਗਲਮ, ਭਵਤੂ ਸਭ ਮੰਗਲਮ। ਇਹ ਗੱਲ ਬੜੇ ਮੋਦ ਭਰੇ ਚਿੱਤ ਨਾਲ ਕਹਿੰਦਾ ਸੀ ਤਾਂ ਸੁਣਨ ਵਾਲਿਆਂ ਦੇ ਮਨ ਵਿੱਚ ਇਹੋ ਜਿਹਾ ਮੋਦ ਜਾਗੇ ਅਤੇ ਉਸ ਮੋਦ ਦਾ ਅਨੁਸਰਨ ਕਰਨ, ਤਾਂ ਉਸ ਨੂੰ ਅਨੁਮੋਦਨ ਕਹਿੰਦੇ ਸੀ। ਅਸੀਂ ਵੀ ਚਾਹੁੰਦੇ ਹਾਂ ਇਸ ਤਰ੍ਹਾਂ ਹੀ ਹੋਏ, ਸਭ ਦਾ ਮੰਗਲ ਹੋਏ, ਸਭ ਦਾ ਕਲਿਆਣ ਹੋਏ। ਤੁਸੀਂ ਬਹੁਤ ਸਹੀ ਕਿਹਾ ਅਤੇ ਬਹੁਤ ਚੰਗਾ ਕੀਤਾ। ਉਸੇ ਨੂੰ ਪੁਰਾਣੀ ਭਾਸ਼ਾ ਵਿੱਚ ਕਹਿੰਦੇ ਸੀ ਸਾਧੂ ਸਾਧੂ ਸਾਧੂ। ਸਾਧੂ ਮਾਨੇ ਭਲਾ, ਚੰਗਾ, ਬਹੁਤ ਚੰਗਾ, ਬਹੁਤ ਚੰਗਾ। ਮੋਦ ਭਰੇ ਚਿੱਤ ਨਾਲ ਇਹ ਕਹਿ ਸਕੋ ਤਾਂ ਕਹੋ, ਨਹੀਂ ਤਾਂ ਕਰਮਕਾਂਡ ਨਾ ਬਣਾ ਲੈਣਾ, ਕੁਝ ਨਹੀਂ ਮਿਲੇਗਾ। ਇਸ ਗੱਲ ਨੂੰ ਸੁਣੀਏ, ਸਮਝੀਏ ਕਿ ਠੀਕ ਕਿਸੇ ਨੇ ਆਪਣੇ ਭਾਵ ਪ੍ਰਗਟ ਕੀਤਾ ਕਿ ਮੇਰੇ ਇਸ ਕੰਮ ਨਾਲ ਸਭ ਦਾ ਮੰਗਲ ਹੋਏ। ਅਸੀਂ ਵੀ ਇਸ ਵਿੱਚ ਆਪਣਾ ਸਾਥ ਦਿੰਦੇ ਹਾਂ, ਸਭਨਾਂ ਦਾ ਮੰਗਲ ਹੋਣਾ ਹੀ ਚਾਹੀਦਾ ਹੈ, ਤਾਂ ਜ਼ਰੂਰ ਬੋਲੋ ਸਾਧੂ ਕਰ ਦਿਓ। ਹੁਣ 5 ਮਿੰਟ ਆਰਾਮ ਕਰ ਲਓ, ਫਿਰ ਥੋੜ੍ਹੀ ਦੇਰ ਬਾਅਦ ਧਿਆਨ ਕਰਾਂਗੇ। 5 ਮਿੰਟ ਆਰਾਮ ਕਰ ਲਓ।